ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਕਬੀਰਾ ਤੁਹੀ ਕਬੀਰ ਤੂੰ, ਤੇਰੋ ਨਾਉ ਕਬੀਰ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਸਾਹਿਬ ਜੀ ਦੀ ਸਾਜੀ ਨਿਵਾਜੀ, ਗੁਰੂ ਸਰੂਪ, ਗੁਰੂ ਖਾਲਸਾ ਸਾਧ ਸੰਗਤ ਜੀਓ, ਆਪ ਸਰਬੱਤ ਗੁਰਮੁਖ ਰੂਹਾਂ, ਜੋ ਵੀ ਮਾਈ ਭਾਈ ਅੰਮ੍ਰਿਤ ਵੇਲੇ ਸਜੇ ਹੋਏ ਦੀਵਾਨ ਵਿਚ ਪਹੁੰਚੇ ਹੋ, ਗੁਰੂ ਨਾਨਕ ਦੇ ਦਰਬਾਰ ਵਿਚ ਆ ਕੇ ਦਸੋ ਪਾਤਸ਼ਾਹੀਆਂ ਕੀ ਆਤਮਕ ਜੋਤ ਸਤਿਗੁਰਾਂ ਨੂੰ ਸ਼ੀਸ ਨਵਾਇਆ ਹੈ, ਆਪਣੇ ਪੁੰਨਾਂ ਵਿਚ ਵਾਧਾ ਕੀਤਾ ਹੈ, ਲੜੀਵਾਰ ਕਥਾ ਪੇਚੇ ਭਗ ਕਬੀਰ ਸਾਹਿਬ ਜੀ ਦੇ 30 ਸਲੋਕ ਹੋ ਚੁੱਕੇ ਹੈ। 31ਵੇਂ ਸਲੋਕ ਤੋਂ ਅੱਜ ਕਥਾ ਆਰੰਭ ਹੋ ਰਹੀ। ਜਿਹੜੇ ਸਲੋਕ ਤੋਂ ਕਥਾ ਆਰੰਭ ਹੁੰਦੀ ਹੈ ਉਹਦਾ ਪਾਠ ਆਪ ਜੀ ਨੇ ਸੁਣ ਲਿਆ। ਸੋ ਅੱਜ ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦਾ ਸ਼ਹੀਦੀ ਜੋੜ ਮੇਲਾ ਹੈ, ਥਾਂ ਥਾਂ ਸੰਗਤਾਂ ਮਨਾ ਰਹੀਆਂ। ਸ਼ਹੀਦੀ ਦੇ ਸੰਬੰਧ ਵਿਚ ਬੜੇ ਵਿਸਥਾਰ ਨਾਲ ਸ਼ਹੀਦੀ ਦੀ ਕਥਾ ਜਥੇਦਾਰ ਜੀ ਦੇ ਕੋਲੋਂ ਆਪ ਜੀ ਨੇ ਸਰਵਣ ਕੀਤੀ ਹੈ, ਇਤਿਹਾਸ ਸਾਰਾ ਸੁਣਿਆ ਹੈ। ਸੰਸਾਰ ਦੇ ਸ਼ਹੀਦਾਂ ਦੀ ਜੇ ਖੋਜ ਕਰੀਏ, ਬਹੁਤ ਲੰਮੀ ਕਤਾਰ ਹੈ ਸ਼ਹੀਦਾਂ ਦੀ। ਸਿੱਖ ਜਗਤ ਦੇ ਵਿੱਚ ਗੁਰੂ ਸਾਹਿਬਾਨਾਂ ਦਸੇ ਸਰੂਪਾਂ ਦੇ ਵਿੱਚੋਂ ਦੋ ਸਰੂਪਾਂ ਨੇ ਆਪ ਸ਼ਹੀਦੀ ਪ੍ਰਾਪਤ ਕੀਤੀ ਹੈ ਤੇ ਸਿੱਖਾਂ ਵਿੱਚ ਉਤਸ਼ਾਹ ਭਰਿਆ। ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ, ਇਹਨਾਂ ਨੇ ਤੱਤੀ ਤਵੀ ਤੇ ਬਹਿ ਕੇ ਸ਼ਹੀਦੀ ਦਿੱਤੀ। ਤੇਰਾ ਕੀਆ ਮੀਠਾ ਲੱਗਾ ਹਰ ਨਾਮ ਪਦਾਰਥ ਨਾਨਕ ਮੰਗੈ। ਫਿਰ ਨੌਵੇਂ ਜਾਮੇ ਵਿੱਚ, ਦੋ ਜਾਮਿਆਂ ਦੇ ਵਿੱਚ ਮਹਾਰਾਜ ਸਾਹਿਬ ਜੀ ਨੇ ਸ਼ਹੀਦੀਆਂ ਔਰ ਬਾਕੀ ਦੋ ਜਾਮਿਆਂ ਵਿੱਚ ਸੂਰ ਵੀਰਤਾ ਦੇ ਜੌਹਰ ਦਿਖਾਏ, ਛੇਵੇਂ ਤੇ ਦਸਵੇਂ ਜਾਮੇ ਵਿੱਚ। ਬਾਕੀ ਸਰੂਪ ਮਹਾਰਾਜ ਸਾਹਿਬ ਜੀ ਦੇ ਪ੍ਰੇਮਾ ਭਗਤੀ ਦ੍ਰਿੜ ਕਰਾਉਣ ਤੇ ਪਰਉਪਕਾਰ ਕਰਨ ਕਰਾਉਣ ਦੇ ਵਿੱਚ ਆਪ ਜੀ ਨੇ ਵੱਖਰੇ ਵੱਖਰੇ ਸਰੂਪਾਂ ਚ ਪਰਮੇਸ਼ਵਰ ਤੋਂ ਟੁੱਟਿਆ ਹੋਇਆ ਰੂਹਾਂ ਨੂੰ ਜੋੜਨਾ ਕੀਤਾ। ਤੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਅਜਿਹੀ ਸ਼ਹੀਦੀ ਹੈ ਜਿਹਦੇ ਨਾਲ ਦੀ ਕੋਈ ਮਿਸਾਲ ਮਿਲਦੀ ਨਹੀਂ। ਖੇਤ ਕਿਸੇ ਦਾ ਹੋਵੇ, ਉਹਦੀ ਰਾਖੀ ਕੋਈ ਦੂਸਰਾ ਨਹੀਂ ਕਰਿਆ ਕਰਦਾ, ਖੁਦ ਕੋਈ ਆਪਣੇ ਖੇਤ ਦੀ ਰਾਖੀ ਕਰਦਾ, ਇਹ ਪਰੰਪਰਾ ਹੈ। ਪਰ ਖੇਤ ਕਿਸੇ ਦਾ ਤੇ ਰਾਖੀ ਕਰਨ ਵਾਲੇ ਦੀ ਭਾਵਨਾ ਦੇਖੋ, ਪਰ ਫਿਰ ਅਜਿਹੀ ਬਾਤ ਹੋਵੇ ਵੀ ਮੇਰਾ ਖੇਤ ਭਾਵੇਂ ਉਜੜ ਜਾਏ ਪਰ ਮੇਰੇ ਗਵਾਂਢੀ ਦਾ ਖੇਤ ਹੈ ਜਿਹੜਾ ਇਹ ਨਹੀਂ ਉਜੜਨਾ ਚਾਹੀਦਾ, ਤੇ ਰਾਖਾ ਇਸ ਗੱਲ ਤੇ ਦ੍ਰਿੜ ਹੋ ਜਾਏ, ਖੇਤ ਉਜਾੜਨ ਵਾਲਾ ਕੋਈ ਦੁਸ਼ਮਣ ਐਸਾ ਹੋਵੇ ਜਿਹੜਾ ਕਹੇ ਵੀ ਮੈਂ ਛੱਡਣਾ ਨਹੀਂ ਖੇਤ, ਜਰਬਾਣਾ ਹੈ, ਈਰਖ ਹੈ, ਦਵੈਸ਼ ਹੈ ਕਿ ਮੈਂ ਇਹਨੂੰ ਬਰਬਾਦ ਕਰਨਾ ਹੈ, ਕਿ ਉਹ ਆ ਕੇ ਡਟ ਜਾਏ ਤੇ ਜਿਸ ਦਾ ਖੇਤ ਨਾਲ ਤੇ ਖੇਤ ਦੇ ਮਾਲਕ ਨਾਲ ਕੋਈ ਬਹੁਤਾ ਵਾਸਤਾ ਨਹੀਂ, ਉਹ ਇੱਕ ਇਹੀ ਧਰਮ ਨਿਭਾਵੇ ਵੀ ਐਸੀ ਨਜਾਇਜ਼ ਮੈਂ ਹੋਣ ਨਹੀਂ ਦੇਣੀ। ਕਿਉਂਕਿ ਗੁਰੂ ਸਾਹਿਬ ਜੀ ਦੇ ਘਰ ਵਿੱਚ ਗੁਰੂ ਨਾਨਕ ਤੋਂ ਸਿੱਖੀ ਦਾ ਜਿਹੜਾ ਆਰੰਭ ਹੁੰਦਾ ਹੈ, ਸਿੱਖ ਧਰਮ ਦੀ ਵੱਖਰੀ ਪਹਿਚਾਣ ਉਸੇ ਦਿਨ ਹੋ ਗਈ ਸੀ ਜਦੋਂ ਗੁਰੂ ਸਾਹਿਬ ਨੇ ਧੱਕੇ ਤੇ ਜੰਜੂ ਪਾਉਣ ਵਾਲੇ ਦਾ ਵਿਰੋਧ ਕਰ ਦਿੱਤਾ ਕਿ ਐਸਾ ਨਹੀਂ ਹੋ ਸਕਦਾ, ਇਹ ਹਿੰਦੂ ਧਰਮ ਦਾ ਚਿੰਨ੍ਹ ਹੈ, ਮੈਂ ਹਿੰਦੂ ਨਹੀਂ ਹਾਂ, ਮੇਰਾ ਧਰਮ ਵੱਖਰਾ ਹੈ। ਇਸ ਕਰਕੇ ਫਿਰ ਤਿਲਕ ਲਾਉਣਾ ਤੇ ਜੰਜੂ ਪਹਿਨਣਾ ਇਹ ਹਿੰਦੂ ਮਤ ਦੇ ਚਿੰਨ੍ਹ ਨੇ। ਤੇ ਫਿਰ ਨੌਵੇਂ ਜਾਮੇ ਦੇ ਵਿੱਚ ਜਿਹੜੇ ਜੰਜੂ ਦਾ ਵਿਰੋਧ ਹੋਇਆ ਉਸੇ ਜੰਜੂ ਦੇ ਹੱਕ ਵਿੱਚ ਸੀਸ ਦਿੱਤਾ ਗਿਆ। ਇਹ ਕੀ ਹੈ ਕਹਾਣੀ? ਅਸਲ ਦੇ ਵਿੱਚ ਧਰਮ ਵਿੱਚ ਧੱਕਾ ਬਰਦਾਸ਼ਤ ਨਹੀਂ ਕੀਤਾ ਪਰਮੇਸ਼ਰ ਨਿਰੰਕਾਰ ਨੇ, ਧੱਕਾ ਬ੍ਰਾਹਮਣ ਨੇ ਕੀਤਾ, ਧੱਕੇ ਤੇ ਜਨੇਊ ਪਾਉਣ ਲੱਗਿਆ, ਵਿਰੋਧ ਕਰ ਦਿੱਤਾ ਮਹਾਰਾਜ ਨੇ। ਜਦੋਂ ਕੋਈ ਧੱਕੇ ਤੇ ਜਨੇਊ ਲਾਉਣ ਲੱਗਾ, ਗੁਰੂ ਸਾਹਿਬ ਨੇ ਵਿਰੋਧ ਕਰ ਦਿੱਤਾ। ਇਹ ਦੋਨੇ ਗੱਲਾਂ ਗਲਤ ਨੇ। ਇਸ ਕਰਕੇ ਮਹਾਰਾਜ ਨੇ ਤਾਂ ਕਿਹਾ, ਤਿਲਕ ਜੰਜੂ ਰਾਖਾ ਪ੍ਰਭਤਾ ਕਾ ਕਿਨੋ ਵੱਡੋ ਕਲੂ ਮੈਂ ਸਾਕਾ। ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਵਿਸਥਾਰ ਨਾਲ ਸ਼ਹੀਦੀ ਜਦੋਂ ਆਪਣੀ ਸੱਤਵੀਂ ਕਥਾ ਦੀ ਸੰਪੂਰਨਤਾ ਮਹਾਰਾਜ ਬਖਸ਼ਣਗੇ, ਆਪਾਂ ਵਿਸਥਾਰ ਨਾਲ ਉੱਥੇ ਗੱਲ ਕਰ ਲਾਂਗੇ। ਤੇ ਅੱਜ ਇੰਨੀ ਕੇ ਸੇਵਾ ਪ੍ਰਵਾਨ ਕਰਨੀ ਕਿ ਜੋ ਮਹਾਰਾਜ ਸਾਹਿਬ ਜੀ ਨੇ 1732 ਵਿਕਰਮੀ ਸੰਮਤ ਮੱਘਰ ਸੁਦੀ ਪੰਚਮੀ ਯਾਨੀ ਅੱਜ ਦੇ ਦਿਨ ਤਿਲਕ ਦੇ ਜੰਜੂ ਦੇ ਰਾਖੇ ਬਣ ਕੇ ਚਾਂਦਨੀ ਚੌਂਕ ਦਿੱਲੀ ਦੇ ਚਾਪ ਜੀ ਨੇ ਸ਼ਹਾਦਤ ਦਿੱਤੀ ਹੈ, ਸ਼ਹੀਦੀ ਪ੍ਰਾਪਤ ਕੀਤੀ। ਭਾਈ ਮਤੀ ਦਾਸ, ਭਾਈ ਦਿਆਲਾ, ਭਾਈ ਸਤੀ ਦਾਸ ਉਹਨਾਂ ਸਿੱਖਾਂ ਦੇ ਸਮੇਤ ਗੁਰੂ ਦੀ ਕਰਨੀ ਨੂੰ ਲੱਖ ਲੱਖ ਵਾਰ ਨਮਸਕਾਰ ਹੈ। ਸੋ ਆਓ, ਜੋ ਲੜੀਵਾਰ ਕਥਾ ਚੱਲ ਰਹੀ ਹੈ, ਮਨ ਬਿਰਤੀਆਂ ਇਕਾਗਰ ਕਰਕੇ ਸਰਵਣ ਕਰੋ। ਜਿਹੜਾ 31ਵਾਂ ਸਲੋਕ ਹੈ, ਭਗਤ ਕਬੀਰ ਸਾਹਿਬ ਜੀ ਦੇ ਪਾਸ ਉਪਦੇਸ਼ ਲੈਣ ਦੇ ਲਈ ਇਹ ਕੋਈ ਪ੍ਰੇਮੀ ਆਇਆ ਹੈ ਉਪਦੇਸ਼ ਲੈਣ ਦੀ ਭਾਵਨਾ ਦੇ ਨਾਲ, ਤੋ ਉਸਨੇ ਆ ਕੇ ਕਬੀਰ ਸਾਹਿਬ ਜੀ ਨੂੰ ਕਿਹਾ, ਜੀ ਮੈਂ ਉਪਦੇਸ਼ ਲੈਣਾ ਚਾਹੁੰਦਾ ਹਾਂ। ਘਰ ਪੁੱਛਦਾ ਹੋਇਆ ਕਬੀਰ ਸਾਹਿਬ ਤੱਕ ਪਹੁੰਚਿਆ ਤੇ ਉਹ ਹੁਣ ਆ ਕੇ ਪੁੱਛਦਾ ਹੈ ਕਿ ਕਿਉਂਕਿ ਦਰਸ਼ਨ ਨਹੀਂ ਸੀ ਕਰੇ, ਕਹਿੰਦੇ ਵੀ ਕਬੀਰਾ, ਤੇ ਫਿਰ ਦੂਜੀ ਆਵਾਜ਼ ਕਹਿੰਦਾ ਤੂੰ ਹੀ ਕਬੀਰ, ਤੂੰ ਕਬੀਰ ਕੌਣ ਹੈ ਥੋੜੇ ਜਿਹੇ, ਤੂੰ ਕਬੀਰ ਹੈ, ਤੇਰਾ ਨਾਂ ਹੀ ਕਬੀਰ ਹੈ। ਇਹ ਜਿਹੜੀ ਆਵਾਜ਼ ਉਹਨੇ ਦਿੱਤੀ ਥੋੜੇ ਜਿਹੇ ਰੁੱਖੇਪਣ ਨਾਲ ਦਿੱਤੀ ਹੈ। ਤੇ ਫਿਰ ਕਬੀਰ ਸਾਹਿਬ ਜੀ ਨੇ ਉਹ ਆਵਾਜ਼ ਵੀ ਉਸੇ ਤਰ੍ਹਾਂ ਲਿਖ ਦਿੱਤੀ, ਇਹਦੇ ਚ ਗੁੱਝਾ ਭੇਦ ਵੀ ਰੱਖ ਦਿੱਤਾ। ਆਓ, ਜਿਸ ਪ੍ਰਕਾਰ ਸ਼ਬਦ ਸ਼ੁਰੂ ਹੁੰਦਾ ਸੁਣੋ ਜੀ,
ਕਬੀਰਾ ਤੁਹੇ ਕਬੀਰ ਤੂੰ,
ਤੇ ਇਹਦੇ ਵਿੱਚ ਤੂੰ ਸ਼ਬਦ ਤੇ ਤੂੰ ਹੀ ਸ਼ਬਦ ਦੋ ਆ ਗਏ ਨਾ, ਵਿਸਰਾਮ ਉੱਥੇ ਹੀ ਲਾਉਣਾ ਹੈ। ਪਰ ਇੱਕ ਤੂੰ ਜਾਂ ਤੂੰ ਹੀ ਦੇ ਵਿੱਚੋਂ ਜਿਹੜਾ ਸ਼ਬਦ ਹੈ ਉਹ ਫਿਰ ਉਧਰ ਲੱਗ ਜਾਏਗਾ। ਪਾਠ ਦੇ ਵੇਲੇ ਤਾਂ ਕਬੀਰਾ ਇੱਥੇ ਜਮਕ ਲੱਗੂਗੀ, ਪਰ ਅਰਥ ਦੇ ਵਿੱਚ ਹੇ ਭਾਈ, ਤਾਂ ਸਤਿਗੁਰੂ ਮਹਾਰਾਜ ਸਾਹਿਬ ਕਿਰਪਾ ਕਰਨ ਇਹ ਗੱਲਾਂ ਸਾਡੇ ਸਮਝ ਆਉਣ। ਤੇ ਕਬੀਰ ਸਾਹਿਬ ਜੀ ਨੂੰ ਜਦੋਂ ਪੁੱਛਿਆ, ਉਹਨਾਂ ਨੇ ਕਿਹਾ, ਕਹਿੰਦੇ ਹੇ ਭਾਈ, ਕਹਿੰਦੇ ਸਾਨੂੰ ਉਹਨੇ ਆ ਕੇ ਬੜੀ ਬੇਰੁਖੀ ਨਾਲ ਕਿਹਾ ਕਿ ਤੂੰ ਹੀ ਕਬੀਰ ਹੈ। ਕਹਿੰਦੇ ਅਸੀਂ ਬ੍ਰਹਮਾਕਾਰ ਦ੍ਰਿਸ਼ਟੀ ਦੁਆਰਾ ਅੱਗੋਂ ਕਿਹਾ ਤੂੰ ਚੇਤਨ ਦੀ ਅੰਸ ਹੋਣ ਕਰਕੇ ਕਬੀਰ ਵੱਡਾ ਹੈ, ਉਹਦਾ ਸਤਿਕਾਰ ਕੀਤਾ। ਅਤੇ
ਤੇਰੋ ਨਾਉ ਕਬੀਰ,
ਫਿਰ ਉਹ ਬੋਲਿਆ ਕਿ ਮੈਂ ਤਾਂ ਤੇਰਾ ਨਾਮ ਹੀ ਕਬੀਰ ਸੁਣਿਆ ਹੈ, ਤੁਸੀਂ ਹੋਰ ਕਹਾਣੀ ਦੀ ਪਾਉਣ ਲੱਗ ਗਏ ਹੋ। ਫਿਰ ਅਸੀਂ ਪੁੱਛਿਆ ਵੀ ਤੇਰਾ ਕਾਰਜ ਕੀ ਹੈ, ਉਸਨੇ ਕਿਹਾ ਮੈਨੂੰ ਨਾਮ ਰੂਪੀ ਰਤਨ ਚਾਹੀਦਾ, ਮੈਂ ਨਾਮ ਲੈਣ ਵਾਸਤੇ ਆਇਆ, ਜਿਸ ਵੱਖਰ ਕੋ ਲੈਣ ਤੂੰ ਆਇਆ ਰਾਮ ਨਾਮ ਸੰਤਨ ਕਿਰਪਾਇਆ, ਮੈਂ ਉਹ ਲੈਣ ਵਾਸਤੇ ਆਇਆ ਹਾਂ।
ਰਾਮ ਰਤਨ ਤਬ ਪਾਈਐ,
ਕਬੀਰ ਸਾਹਿਬ ਕਹਿੰਦੇ ਵੀ ਹਰ ਚੀਜ਼ ਦਾ ਮੁੱਲ ਤਾਰਨਾ ਪੈਂਦਾ, ਜਿੰਨਾ ਕੋਈ ਮਹਿੰਗਾ ਸੌਦਾ ਹੁੰਦਾ ਉਹਦੀ ਉਨੀ ਮਹਿੰਗੀ ਰਕਮ ਉਤਾਰਨੀ ਪੈਂਦੀ, ਤੇ ਨਾਮ ਤਾਂ ਅਮੋਲਕ ਹੈ ਵਾਹਿਗੁਰੂ ਦਾ, ਸਾਈ ਨਾਮ ਅਮੋਲ ਕੀਮ ਨਾ ਕੋਈ ਜਾਣ। ਜੇ ਤੂੰ ਨਾਮ ਰੂਪੀ ਰਤਨ ਲੈਣ ਵਾਸਤੇ ਆਇਆ ਹੈ ਤਾਂ ਇਹਦਾ ਮੁੱਲ ਦੇਣ ਲਈ ਤਿਆਰ ਹੈ ਤੂੰ? ਦੁਕਾਨ ਭਰੀ ਪਈ ਹੈ, ਪਰ ਜੇ ਗਾਹਕ ਦੇ ਕੋਲ ਫੁੱਟੀ ਕੌਡੀ ਨਹੀਂ ਤਾਂ ਦੁਕਾਨ ਭਰੀ ਹੋਈ ਦੇ ਵਿੱਚੋਂ ਕੋਈ ਸਾਧਾ ਨਹੀਂ ਮਿਲੇਗਾ। ਰਾਮ ਰਤਨ ਤਬ ਪਾਈ ਹੈ, ਤਾਂ ਪਾਈਦਾ ਰਾਮ ਰੂਪੀ ਰਤਨ, ਇਹਦਾ ਮੁੱਲ ਇਹ ਹੈ
ਜੋ ਪਹਿਲੀ ਤਜਹ ਸਰੀਰ
ਜਦੋਂ ਤੂੰ ਪਹਿਲਾਂ ਸਰੀਰ ਤਜਣ ਦਾ ਭਾਵ ਕੇ ਦੇਹ ਅਭਿਮਾਨ ਨੂੰ ਤਜੇ ਤਿਆਗ ਨਾ ਕਰੇ ਦੇਹ ਅਭਿਮਾਨ ਤਿਆਗਣ ਨੂੰ ਤਿਆਰ ਹੈ ਤੂੰ ਦੇਹ ਅਭਿਮਾਨ ਬਹੁਤ ਬੁਰੀ ਬਲਾ ਹੈ ਜਿਹੜੀ ਸਭ ਨੂੰ ਚਿੰਬੜੀ ਹੋਈ ਹੈ ਦੇਹ ਅਭਿਮਾਨ ਨ ਜਿੱਤਰ ਪਾਪੰ ਸੰਸਕ੍ਰਿਤ ਦੀ ਸੁਰਤੀ ਹੈ ਦੇਹ ਅਭਿਮਾਨ ਵਰਗਾ ਤਾਂ ਪਾਪ ਹੀ ਕੋਈ ਨਹੀਂ ਕਹਿੰਦੇ ਇਸ ਕਰਕੇ ਭਾਈ ਦੇਹ ਅਧਿਆਸ ਜਿੰਨਾ ਚਿਰ ਰਹੇਗਾ ਉਨੀ ਦੇਰ ਤੱਕ ਤੈਨੂੰ ਨਾਮ ਪ੍ਰਾਪਤ ਨਹੀਂ ਹੋ ਸਕਦਾ ਇਹ ਔਖੀ ਬਾਤ ਹੈ ਦੁਨੀਆਂ ਨਾਮ ਜਪਣਾ ਚਾਹੁੰਦੀ ਹੈ ਨਾਮ ਦੀਆਂ ਗੱਲਾਂ ਕਰਦੀ ਹੈ ਪਰ ਦੇਹ ਮਨ ਛੱਡਣਾ ਕੌਣ ਚਾਹੁੰਦਾ ਜਿੰਨੀ ਦੇਰ ਤੱਕ ਇਹ ਗੰਦਗੀ ਦੇ ਥੈਲੇ ਦੀ ਹੀ ਮਮਤਾ ਹੈ ਇਹਦਾ ਹੀ ਅਭਿਮਾਨ ਹੈ ਉਨੀ ਦੇਰ ਤੱਕ ਕਿੱਥੇ ਪਰਮਾਤਮਾ ਮਿਲਣਾ ਹੈ ਸੱਚ ਤੇ ਝੂਠ ਦਾ ਮੇਲ ਕੋਈ ਨਹੀਂ ਹੈ ਅੰਧੇਰੇ ਤੇ ਚਾਨਣ ਦਾ ਕੋਈ ਮੇਲ ਨਹੀਂ ਹੈ ਪਰਮਾਤਮਾ ਸੱਚ ਹੈ ਸੰਸਾਰ ਸਾਰਾ ਝੂਠਾ ਹੈ ਦੇਹ ਝੂਠੀ ਹੈ ਦੇਹ ਅਨਿਤ ਨਿਤਰ ਹੈ ਸੋ ਇਸ ਕਰਕੇ ਬਾਈ ਪਹਿਲਾਂ ਇਸ ਨੂੰ ਦੇਹ ਅਭਿਮਾਨ ਨੂੰ ਛੱਡਣਾ ਪੈਂਦਾ ਤਾਂ ਫਿਰ ਤਜ ਅਭਿਮਾਨ ਲਿਹੋ ਮਨ ਮੋਲ ਰਾਮ ਨਾਮ ਹਿਰਦੇ ਮਹਿ ਤੋਲ ਤੋਲ ਕੇ ਸੌਦਾ ਦਿੰਦੇ ਆ ਦੁਕਾਨਦਾਰ ਤੇ ਪਰਮਾਰਥ ਵਿੱਚ ਵੀ ਐਸਾ ਹੀ ਹੈ ਉਹ ਤੋਲਦੇ ਆ ਵੀ ਕਿੰਨਾ ਦੇਹ ਅਭਿਮਾਨ ਚਲਾ ਗਿਆ ਇਹਦੇ ਵਿੱਚੋਂ ਜਿੰਨਾ ਚਲਿਆ ਗਿਆ ਉਨਾ ਨਾਮ ਅੰਦਰ ਚਲਾ ਜਾਏਗਾ ਸੰਪੂਰਨ ਰੂਪ ਦੇ ਦੇਹ ਅਧਿਆਸ ਚਲਿਆ ਗਿਆ ਤੇ ਸੰਪੂਰਨ ਨਾਮ ਸਾਡੇ ਹਿਰਦੇ ਚ ਬਸ ਜਾਏਗਾ ਰੌਲਾ ਇੱਥੇ ਖੜਾ ਹੈ ਇਸ ਕਰਕੇ ਕਬੀਰ ਸਾਹਿਬ ਜੀ ਨੇ ਉਹਨੂੰ ਦੇਹ ਅਧਿਆਸ ਛੱਡਣ ਵਾਸਤੇ ਕਿਹਾ ਵੀ ਪਹਿਲਾਂ ਮਰਨ ਕਬੂਲ ਜੀਵਨ ਕੀ ਛੱਡ ਆਸ ਇਸੇ ਪ੍ਰਕਾਰ ਜੇ
ਕਬੀਰਾ ਤੂੰ ਹੀ ਕਬੀਰ ਤੂੰ
ਹੇ ਪ੍ਰਭੂ ਹੁਣ ਦੂਸਰਾ ਅਰਥ ਹੈ ਹੇ ਪ੍ਰਭੂ ਤੂੰ ਪਿੱਛੇ ਵੀ ਕਬੀਰਾ ਵੱਡਾ ਸੀ ਤੂੰ ਹੁਣ ਵੀ ਕਬੀਰ ਵੱਡਾ ਹੈ ਹੇ ਪਰਮੇਸ਼ਰ
ਤੀਰੋ ਨਾਓ ਕਬੀਰ
ਤੇ ਤੂੰ ਅੱਗੇ ਨੂੰ ਵੀ ਵੱਡਾ ਹੋਏਗਾ ਤਿੰਨਾਂ ਕਾਲਾਂ ਵਿੱਚ ਤੇਰਾ ਨਾਮ ਹੀ ਕਬੀਰ ਦਾ ਅਰਥ ਹੈ ਵੱਡਾ ਵੱਡਾ ਕੇਵਲ ਪਰਮਾਤਮਾ ਹੈ ਕਬੀਰ ਸਾਹਿਬ ਕਹਿੰਦੇ ਮੇਰੀ ਮਾਂ ਨੇ ਕਮਲੀ ਨੇ ਮੇਰਾ ਨਾਮ ਕਬੀਰ ਰੱਖਦਾ ਕਬੀਰ ਤਾਂ ਮੈਂ ਹੈ ਨਹੀਂ ਕਹਿੰਦੇ ਕਬੀਰ ਤਾਂ ਪਰਮਾਤਮਾ ਹੀ ਹੈ ਜਿਹੜਾ ਸਾਰਿਆਂ ਤੋਂ ਵੱਡਾ ਮੈਂ ਕੋਈ ਵੱਡਾ ਥੋੜੀ ਹਾਂ ਉਹ ਪਰਮੇਸ਼ਵਰ ਹੈ ਵੱਡਾ ਸਭ ਤੋਂ
ਰਾਮ ਰਤਨ ਤਬ ਪਾਈ ਹੈ
ਹੇ ਪ੍ਰਭੂ ਤੇਰਾ ਰਾਮ ਨਾਮ ਰੂਪੀ ਰਤਨ ਤਾਂ ਪਾਈ ਦਾ ਹੈ
ਜੋ ਪਹਿਲੀ ਤਜਹਿ ਸਰੀਰ
ਪਹਿਲਾਂ ਸਰੀਰ ਦਾ ਅਭਿਮਾਨ ਛੱਡ ਦੇਈਏ ਤਾਂ ਤੂੰ ਪ੍ਰਾਪਤ ਹੁੰਦਾ ਹੈ ਤੇਰੇ ਮਿਲਣ ਵਿੱਚ ਕੋਈ ਦੇਰੀ ਨਹੀਂ ਟੁਕਦਮ ਕਰਾਰੀ ਕਰਨ ਦੇ ਵਿੱਚ ਬਹੁਤ ਦੇਰੀ ਹੈ ਟੁਕਦਮ ਕਰਾਰੀ ਜਾਓ ਕਰੋ ਹਾਜ਼ਰ ਹਜ਼ੂਰ ਖੁਦਾਏ ਇਸ ਕਰਕੇ ਹੇ ਪਰਮੇਸ਼ਵਰ ਤੂੰ ਤਾਂ ਪ੍ਰਾਪਤ ਹੁੰਦਾ ਹੈ ਦੇਹ ਅਧਿਆਸ ਛੱਡਣ ਦੀ ਲੋੜ ਤੇ ਅੱਗੇ ਹੁਣ ਅਗਲੇ ਸਲੋਕ ਦੇ ਵਿੱਚ ਕਿਉਂਕਿ ਸਾਰੇ ਪ੍ਰਕਰਨ ਵੱਖਰੇ ਵੱਖਰੇ ਨੇ ਸਲੋਕਾਂ ਦੇ ਬੜੀ ਪਿਆਰੀ ਬਾਣੀ ਹੈ ਕਬੀਰ ਸਾਹਿਬ ਜੀ ਦੀ ਜਿੱਥੇ ਵੀ ਹੈ ਗੁਰੂ ਸਾਹਿਬਾਨਾਂ ਦੀ ਗੁਰਬਾਣੀ ਤਾਂ ਸਾਰੀ ਉਹ ਮਿਸਰੀ ਦੇ ਪਹਾੜ ਵਾਂਗੂ ਹੈ ਪਰ ਕਬੀਰ ਸਾਹਿਬ ਨੇ ਵੱਖਰੇ ਵੱਖਰੇ ਪ੍ਰਕਰਨ ਰੱਖੇ ਇੱਕ ਵਿਸ਼ਾ ਹੀ ਬੰਦਾ ਆ ਗਿਆ ਕਬੀਰ ਸਾਹਿਬ ਨੇ ਕੀ ਸੁਣਿਆ ਵੀ ਵਿਸ਼ਿਆਂ ਦੀ ਉਹ ਮਹਿਮਾ ਕਰ ਰਿਹਾ ਬੇਕਾਰਾਂ ਦੀ ਉਹ ਮਹਿਮਾ ਕਰ ਰਿਹਾ ਬੰਦੇ ਨੇ ਬਹੁਤ ਸਾਰੇ ਲੋਕ ਜਿਹੜੇ ਨਸ਼ਿਆਂ ਦੀ ਉਪਮਾ ਕਰਨਗੇ ਕੁਛ ਲੋਕ ਐਸੇ ਨੇ ਜਿਹੜੇ ਵਿਸ਼ਿਆਂ ਦੀ ਉਪਮਾ ਕਰਨਗੇ ਇਸ ਕਰਕੇ ਉਹ ਕੁਛ ਐਸਾ ਕਰ ਰਿਹਾ ਸੀ ਵਿਸ਼ੇ ਜਿਹੜੇ ਨੇ ਬਹੁਤ ਆਨੰਦਦਾਇਕ ਹੁੰਦੇ ਨੇ ਉਹਦੀ ਹਾਲਤ ਦੇਖ ਕੇ ਕਬੀਰ ਸਾਹਿਬ ਜੀ ਆਪਣੇ ਮਨ ਪ੍ਰਤੀ ਕਥਨ ਕਰਦੇ ਹੋਏ ਉਸ ਨੂੰ ਸਿੱਖਿਆ ਦਿੰਦੇ ਹੋਏ ਸਲੋਕ ਉਚਾਰਦੇ ਹਨ ਸੁਣੋ ਜੀ
ਕਬੀਰ ਝੰਖ ਨਾ ਝੰਖੀਐ
ਕਬੀਰ ਸਾਹਿਬ ਜੀ ਕਹਿੰਦੇ ਭਾਈ ਐਵੇਂ ਵਿਅਰਥ ਵਿਸ਼ਿਆਂ ਰੂਪੀ ਝੰਖ ਬਕਵਾਦ ਹੈ ਇਹ ਨਾ ਝੰਖੀਐ ਇਹ ਬਕਣਾ ਨਾ ਕਰੀਏ ਜਿਹੜਾ ਤੂੰ ਵਿਸ਼ਿਆਂ ਦੀ ਐਸੀ ਉਪਮਾ ਕਰਦਾ ਹੈ
ਤੁਮਰੋ ਕਹਿਓ ਨਾ ਹੋਏ
ਤੇਰਾ ਕਿਹਾ ਹੋਇਆ ਆਖਿਆ ਹੋਇਆ ਕੁਝ ਨਹੀਂ ਹੋ ਸਕਦਾ ਹੈ ਇਹਦੇ ਨਾਲ ਵਿਸ਼ੇ ਚੰਗੇ ਨਹੀਂ ਹੋ ਸਕਦੇ
ਕਰਮ ਕਰੀਮ ਜੋ ਕਰ ਰਹੇ
ਕਰੀਮ ਕਿਰਪਾਲੂ ਹਰੀ ਜੋ ਜਿਹੜਾ ਕੁਝ ਵੀ ਕਰਮ ਕਰਤੱਬ ਕਰ ਰਹੇ ਹਨ
ਮੇਟ ਨਾ ਸਾਕੈ ਕੋਈ
ਕੋਈ ਵੀ ਮਿਟਾ ਨਹੀਂ ਸਕਦਾ ਹੈ ਇਸ ਕਰਕੇ ਉਹਦਾ ਹੁਕਮ ਵਰਤ ਰਿਹਾ ਸਾਰੇ
ਕਬੀਰ ਕਸੌਟੀ ਰਾਮ ਕੇ
ਭਗਤ ਕਬੀਰ ਸਾਹਿਬ ਜੀ ਕਥਨ ਦੇ ਰਾਮ ਪਰਮਾਤਮਾ ਜੋ ਵਿਆਪਕ ਹੈ ਉਹਦੀ ਪ੍ਰੀਖਿਆ ਰੂਪ ਕਸੌਟੀ ਕਸਵੱਟੀ। ਕਸੌਟੀ ਅਸਲ ਦੇ ਵਿੱਚ ਕਸਵੱਟੀ ਕਹੋ, ਕਸੌਟੀ ਸ਼ਬਦ ਲਿਖਿਆ ਵੈ, ਇਹ ਕਸਵੱਟੀ ਦੇ ਹੀ ਹੈ ਭਾਵ। ਸੋਨੇ ਨੂੰ ਪਰਖਣ ਵਾਸਤੇ ਚਾਰ ਕਸਵੱਟੀਆਂ ਹਨ, ਉਹਨੂੰ ਕੱਟਣਾ, ਉਹਨੂੰ ਕੁੱਟ ਕੇ ਵੇਖਣਾ, ਉਹਨੂੰ ਘਸਾ ਕੇ ਦੇਖਣਾ, ਉਹਨੂੰ ਤਪਾ ਕੇ ਦੇਖਣਾ। ਇਸ ਕਰਕੇ ਕੂਟਣ, ਕੱਟਣ, ਤਪਨ, ਘਸਣ, ਤੇ ਇਹ ਚਾਰ ਕਸਵੱਟੀਆਂ ਹਨ। ਸਵਰਨ ਪ੍ਰੀਖਿਆ ਚਾਰ, ਇਹ ਉਹਦੀਆਂ ਸੋਨੇ ਦੀਆਂ ਚਾਰ ਕਸਵੱਟੀਆਂ, ਬੰਦੇ ਨੂੰ ਪਰਖਣ ਵਾਸਤੇ ਵੀ ਚਾਰ ਹਨ। ਇਹ ਉਹਨਾਂ ਗ੍ਰੰਥਾਂ ਚ ਆ ਜਾਏਗੀ ਉਸ ਕਥਾ ਦੇ ਵਿੱਚ ਕਿ ਇੱਕ ਕਾਲੇ ਰੰਗ ਦਾ ਪੱਥਰ ਹੁੰਦਾ, ਉਹਦੇ ਤੇ ਘਸਾ ਕੇ ਦੇਖਦੇ ਆ ਸੋਨਾ। ਇਹ ਉਹ ਕਸਵੱਟੀ ਪਰਖਣਾ ਤੋਂ ਭਾਵ ਹੈ, ਪਰਮੇਸ਼ਰ ਦੀ ਜਿਹੜੀ ਕਸਵੱਟੀ ਹੈ ਪਰਖਣਾ ਹੈ। ਭਗਤ ਕਬੀਰ ਸਾਹਿਬ ਜੀ ਕਹਿੰਦੇ ਨੇ
ਝੂਠਾ ਟਿਕੈ ਨਾ ਕੋਇ,
ਉਹਦੇ ਉੱਤੇ ਕਸਵੱਟੀ ਪਰਖਣਾ ਦੇ ਝੂਠਾ ਨਹੀਂ ਟਿਕ ਸਕਦਾ ਹੈ, ਕਿਉਂਕਿ ਝੜ ਝੜ ਪੰਮ ਦੇ ਕੱਚੇ ਵਿਰਹੀ ਜਿਨ੍ਹਾਂ ਕਾਰਨ ਆਏ ਝੜ ਜਾਂਦੇ ਨੇ। ਤੇ ਇਸ ਕਰਕੇ ਕੋਈ ਵੀ ਇਸ ਦੇ ਉੱਤੇ ਟਿਕ ਨਹੀਂ ਸਕਦਾ ਹੈ, ਭਾਵ ਜਿਹੜਾ ਝੂਠਾ ਬੰਦਾ ਕੋਈ ਵੀ ਹੋਵੇ ਉਹ ਨਹੀਂ ਟਿਕ ਸਕਦਾ ਹੈ।
ਰਾਮ ਕਸੌਟੀ ਸੋ ਸਹਿ,
ਰਾਮ ਪਰਮਾਤਮਾ ਦੀ ਪ੍ਰੀਖਿਆ ਰੂਪੀ ਕਸਵੱਟੀ ਉਹੀ ਸਹਿ ਸਕਦਾ ਹੈ, ਸਹਾਰ ਸਕਦਾ ਹੈ।
ਜੋ ਮਰ ਜੀਵਾ ਹੋਏ,
ਜਿਹੜਾ ਜੀਵਤ ਭਾਵ ਵੱਲੋਂ ਮਰ ਮਰਿਆ ਹੋਵੇ, ਭਾਰ ਮਰ ਜੀੜਾ ਹੁੰਦਾ ਤੇ ਉਹੀ ਸਹਾਰ ਸਕਦਾ। ਕਬੀਰ ਸਾਹਿਬ ਜੀ ਦੀ ਇਹ ਕਸਵੱਟੀ ਦੇ ਉੱਤੇ, ਖਰੇ ਉਤਨ ਰੂਪੀ ਕਸਮ ਦੇ ਉੱਤੇ, ਇਹਦੇ ਤੇ ਸਭ ਤੋਂ ਪਹਿਲਾਂ ਭਾਈ ਲਹਿਣਾ ਜੀ ਗਏ। ਇਹਨਾਂ ਕਸਵੱਟੀਆਂ 10 ਕਸਵੱਟੀਆਂ ਲੱਗੀਆਂ ਸੀ, ਪਾਸ ਹੋਏ। ਫਿਰ ਆਨੰਦਪੁਰ ਸਾਹਿਬ, ਉਦੋਂ ਤਾਂ ਕਸਵੱਟੀ ਜਦੋਂ ਪਰਖਣਾ ਕੀਤੀ ਮਹਾਰਾਜ ਨੇ, ਲੱਖਾਂ ਸਿੱਖਾਂ ਚੋਂ ਇੱਕੋ ਹੀ ਨਿਤਰਿਆ ਸੀ, ਕਰਤਾਰਪੁਰ ਸਾਹਿਬ। ਜਦੋਂ 10ਵੇਂ ਜਾਣ ਦੀ ਪਰਖਣਾ ਕੀਤੀ, ਫਿਰ 5 ਨਿਕਲ ਆਏ ਸੀ, 5 ਪਿਆਰੇ। ਤੇ ਬਾਕੀ ਜੋ ਸਕੂਏ ਕੁਣਕੇ ਕੇ ਬਾਗ ਗਏ ਇੱਕ ਠੁਣਕੇ, ਗਿਆਨੀ ਗਿਆਨ ਸਿੰਘ ਜੀ ਨੇ ਲਿਖਿਆ। ਮੁੜ ਕੇ ਇਹ ਕਹਿਣ ਲੱਗ ਗਏ ਵੀ ਗੁਰੂ ਸਾਹਿਬ ਨੂੰ ਤਾਂ ਜੀ ਦੇਵੀ ਪੁੱਠੀ ਪੈ ਗਈ, ਬਾਬਾ ਅਜੀਤ ਸਿੰਘ ਨੂੰ ਗੁਰਤਕ ਦੀ ਦੇ ਦੋ, ਮਾਤਾ ਨੂੰ ਜਾ ਕੇ ਸਲਾਹ ਦੇਣ ਲੱਗ ਗਏ ਸੀ। ਨਹੀਂ ਸਹਾਰ ਸਕਦਾ ਜਿਹੜਾ ਝੂਠਾ, ਉਹ ਨਹੀਂ ਸਹਾਰ ਸਕਦਾ। ਤੇ ਉਹਨਾਂ ਨੇ ਸਹਾਰੀਆਂ, ਤੇ ਅੱਜ 5 ਪਿਆਰਿਆਂ ਦਾ ਗੱਫਾ ਸਭ ਤੋਂ ਪਹਿਲਾਂ ਨਿਕਲਦਾ ਜਦੋਂ ਪ੍ਰਸ਼ਾਦ ਵਰਤਾਉਂਦੇ। ਇਸ ਕਰਕੇ ਉਹਦੇ ਚ ਫਿਰ ਬਹੁਤ ਸਾਰੇ ਹੋਰ, ਗੋਇੰਦਵਾਲ ਸਾਹਿਬ ਦਾ ਪ੍ਰਸੰਗ ਹੈ, ਭਾਈ ਮਾਣਕ ਚੰਦ ਹੋਇਆ ਬੌਲੀ ਦੇ ਚ ਡੁੱਬ ਗਿਆ ਸੀ। ਮਹਾਰਾਜ ਕਹਿੰਦੇ ਮਾਣਕ ਨਹੀਂ ਡੁੱਬਿਆ ਕਰਦਾ, ਜੀਵਤ ਕੱਢਿਆ ਬੌਲੀ ਸਾਹਿਬ ਦੇ ਵਿੱਚੋਂ। ਇਹ ਮਹਾਨ ਤੀਰਥ ਹੈ, ਇੱਥੇ ਕੋਈ ਐਸਾ ਇਸ ਤੀਰਥ ਦੇ ਵਿੱਚ, ਇਸ ਤੀਰਥ ਨੂੰ ਅਪਵਿੱਤਰ ਕਰਨ ਵਾਲਾ ਕਾਰਿਆ ਨਹੀਂ ਹੋ ਸਕਦਾ। ਗੁਰੂ ਨਾਨਕ ਦੀ ਕਿਰਪਾ ਹੈ, ਇੱਥੇ ਤਾਂ ਮੁਕਤੀ ਮਿਲਣੀ ਹੈ, ਮੋਕਸ਼ ਦਾ ਇੱਕ ਮਹਾਰਾਜ ਸਾਹਿਬ ਜੀ ਕਹਿੰਦੇ ਲੰਗਰ ਲਾ ਦਿੱਤਾ ਗਿਆ ਹੈ, ਉਹ ਜਿਉਂਦਾ ਨਿਕਲਿਆ ਸੀ ਫਿਰ। ਇਸ ਕਰਕੇ ਬਥੇਰੇ ਹੋਰ ਗੁਰਸਿੱਖਾਂ ਦੇ ਪ੍ਰਸੰਗ। ਤੇ ਰਾਮ ਕਸੌਟੀ ਸੋਸ ਹੈ, ਜੋ ਮਰਜ਼ੀ ਵਾ ਹੋਏ। ਤੇ ਜਿਹੜਾ ਮਰਨਾ ਕੀ ਹੈ, ਹੰਗਤਾਂ ਨੂੰ ਮਾਰ ਲਿਆ ਜਿਸ ਨੇ, ਗੱਲ ਉੱਥੀ ਹੈ ਜਿਹੜੀ ਪਿੱਛੇ ਕਰਦੇ ਆ ਰਹੇ ਨੇ। ਇਸ ਤੋਂ ਅੱਗੇ ਇੱਕ ਵਿਕਾਰੀ ਆਦਮੀ ਸੀ, ਬਹੁਤ ਸੁੰਦਰ ਚਿੱਟੇ ਵਸਤਰ ਦੁੱਧ ਵਰਗੇ ਪਾਏ ਹੋਏ ਇਹਨੂੰ ਦੇ, ਮੁੱਖ ਜੇ ਪਾਨਾਂ ਦਾ ਬੀੜਾ, ਖਾ ਖਾ ਕੇ ਆਲੇ ਦੁਆਲੇ ਕੰਧਾਂ ਪਿਚਕਾਰੀਆਂ ਮਾਰ ਮਾਰ ਕੇ ਲਿਬੇੜੀ ਜਾਂਦਾ। ਅੱਜ ਮੈਂ ਕਈ ਜਗ੍ਹਾ ਦੇਖਿਆ ਇੱਥੇ ਕੰਧਾਂ ਲਿਬੇੜੀਆਂ ਪਈਆਂ ਹੁੰਦੀਆਂ ਨੇ ਚੰਗੇ ਚਵੇਂ ਥਾਵਾਂ ਤੇ। ਤੇ ਇਧਰ ਉਧਰ ਘੁੰਮ ਰਿਹਾ ਉਸ ਨੂੰ ਭਗਤੀ ਮਾਰਗ ਤੇ ਲਿਆਉਣ ਵਾਸਤੇ। ਭਗਤ ਕਬੀਰ ਸਾਹਿਬ ਜੀ ਨੇ ਸਮੁੱਚੇ ਮਨੁੱਖਾਂ ਨੂੰ ਔਰ ਉਹਨੂੰ ਸੁਣਾ ਕਰਕੇ ਸਾਂਝਾ ਉਪਦੇਸ਼, ਪ੍ਰਥਾਏ ਸਾਖੀ ਮਹਾਂਪੁਰਖ ਬੋਲਦੇ ਸਾਂਝੀ ਸਕਲ ਜਾਨ ਨੇ। ਇਹੋ ਜਿਹੜੇ ਹੋਰ ਵੀ ਕੰਮ ਕਰਨ ਵਾਲੇ ਨੇ ਉਹਨਾਂ ਨੂੰ ਵੀ ਸਿੱਖਿਆ ਵਿੱਚ ਦੇ ਦਿੱਤੀ। ਇਹ ਸਲੋਕ ਉਚਾਰਨ ਕੀਤਾ, ਸੁਣੋ।
ਕਬੀਰ ਉਦਲ ਪਹਿਰ ਹੈ ਕਾਪਰੇ,
ਭਗਤ ਕਬੀਰ ਸਾਹਿਬ ਜੀ ਕਹਿੰਦੇ ਜੋ ਜੀਵ ਸਰੀਰ ਦੇ ਉੱਪਰ ਚਿੱਟੇ ਬੜੇ ਸੋਹਣੇ ਸ਼ਕੀਨੀ ਵਾਸਤੇ ਜਿਹੜੇ ਵਸਤਰ ਪਹਿਰਦੇ ਹਨ,
ਪਾਨ ਸੁਪਾਰੀ ਖਾਹੇ,
ਮੁਖ ਦੇ ਪਾਨ ਸੁਪਾਰੀ ਖਾਂਦੇ ਹੈ। ਇਹ ਪਾਨ ਦੇ ਵਿੱਚ ਸੁਪਾਰੀ ਹੁੰਦੀ ਹੈ, ਚੂਨਾ ਹੁੰਦਾ, ਕੱਤ ਹੁੰਦਾ, ਇਉਂ ਉਹ ਖਾਂਦੇ ਹਨ।
ਏਕਸ ਹਰ ਕੇ ਨਾਮ ਬਿਨ,
ਕਹਿੰਦੇ ਏਕਸ ਇੱਕ ਪਰਮਾਤਮਾ ਦੇ ਨਾਮ ਜਪਣ ਤੋਂ ਬਿਨ, ਬਗੈਰ ਹੋਣ ਕਰਕੇ ਉਹਨਾਂ ਦਾ ਹਾਲਤ ਇਹ ਹੋਏਗੀ।
ਬਾਦੇ ਜਮਪੁਰ ਜਾਹੇ,
ਉਹ ਜਮਾਂ ਦੇ ਬੰਨੇ ਹੋਏ ਕੈਦੀ ਕੀਤੇ ਜਮਾਂ ਦੀ ਪੁਰੀ ਵਿੱਚ ਜਾਹੇ ਜਾਂਦੇ ਆ, ਫਿਰ ਉੱਥੇ ਜਾਹੇ ਜਾਣਗੇ। ਜੈਸਾ ਮਹਾਰਾਜ ਸਾਹਿਬ ਚੌਥੇ ਪਾਤਸ਼ਾਹ ਦਾ ਵੀ ਵਚਨ ਹੈ, ਪਾਨ ਸੁਪਾਰੀ ਖਾਤੀਆਂ ਮੁਖ ਬੀੜੀਆਂ ਲਾਈਆਂ, ਹਰ ਹਰ ਕਦੇ ਨਾ ਚੇਤਿਓ ਜਮ ਪਕੜ ਚਲਾਈਆਂ। ਬੀੜੀਆਂ ਦਾ ਇੱਥੇ ਇਹੀ ਅਰਥ ਹੈ ਜਿਹੜਾ ਪਾਨਾਂ ਦਾ ਬੀੜਾ ਹੁੰਦਾ ਉਹਦਾ ਭਾਵ ਹੈ। ਹੋਰ ਚੌਥੇ ਪਾਤਸ਼ਾਹ ਦੇ ਵੇਲੇ ਤਾਂ ਦੂਜੀਆਂ ਬੀੜੀਆਂ ਤਾਂ ਹੈ ਹੀ ਨਹੀਂ ਸੀ। ਤੋ ਇਸ ਕਰਕੇ ਨਾ ਤੇ ਮਹਾਰਾਜ ਸਾਹਿਬ ਜੀ ਨੇ ਵੀ ਇਹ ਕਥਨ ਕੀਤਾ ਹੈ। ਤੇ ਅੱਗੇ ਹੁਣ ਇੱਕ ਦਿਨ ਕਬੀਰ ਸਾਹਿਬ ਆਪਣੀ ਮੌਜ ਦੇ ਭਗਤੀ ਦੇ ਰੰਗ ਵਿੱਚ ਰੰਗੇ ਹੋਏ ਦਰਿਆ ਦੇ ਕਿਨਾਰੇ ਇੱਧਰ ਉੱਧਰ ਘੁੰਮ ਰਹੇ ਸੀ। ਉਸ ਵੇਲੇ ਇੱਕ ਅਜਿਹੀ ਘਟਨਾ ਘਟੀ ਕਿ ਪੁਰਾਣਾ ਬੇੜਾ ਸੀ ਜਿਹਦੇ ਜੀ ਨਿੱਕੇ ਨਿੱਕੇ ਹਜ਼ਾਰਾਂ ਛੇਕ ਸੀ, ਬੇਪਰਵਾਹ ਹੋ ਕੇ ਚਲਾਈ ਗਿਆ ਜਿਹੜਾ ਚਲਾਉਣ ਵਾਲਾ ਸੀ, ਉਹ ਛੇਕਾਂ ਰਾਹੀਂ ਪਾਣੀ ਭਰ ਕੇ ਬੇੜਾ ਡੁੱਬ ਗਿਆ। ਉਹ ਤਾਂ ਡੁੱਬਣਾ ਹੀ ਸੀ ਜਾਂ ਛੇਕ ਸੀ, ਪਹਿਲਾਂ ਖਿਆਲ ਨਹੀਂ ਉਸਨੇ ਕੀਤਾ। ਉਸ ਵੇਲੇ ਜਿਹੜੇ ਸਰੀਰ ਵਿੱਚ ਬੈਠੇ ਸੀ ਰੌਲਾ ਗੌਲਾ ਹੋ ਗਿਆ, ਜਿਹੜੇ ਤਾਂ ਹਲਕੇ ਸੀ ਉਹ ਤਾਂ ਤੈਰ ਕੇ ਬਾਹਰ ਨਿਕਲਿਆ ਏ। ਜਿਨ੍ਹਾਂ ਦੇ ਸਿਰ ਦੇ ਉੱਤੇ ਭਾਰੀ ਵਜਨ ਚੱਕਿਆ ਹੋਇਆ ਸੀ ਜਾਂ ਤੈਰਨਾ ਨਹੀਂ ਸੀ ਜਾਣਦੇ ਉਹ ਵਿੱਚੇ ਡੁੱਬ ਗਏ। ਤੇ ਉਹ ਡੁੱਬ ਕੇ ਜਿਹੜੇ ਮਰ ਗਏ ਨਾ, ਇਹ ਘਟਨਾ ਦੇਖ ਕਬੀਰ ਸਾਹਿਬ ਅੰਤਰੀ ਸਿੱਖਿਆ ਦਿੰਦੇ ਹੋਏ ਸਲੋਕ ਉਚਾਰਦੇ ਹਨ।
ਕਬੀਰ ਬੇੜਾ ਜਰਜਰਾ,
ਕਬੀਰ ਸਾਹਿਬ ਜੀ ਕਹਿੰਦੇ ਜੇ ਕੋਈ ਬੇੜਾ ਜਹਾਜ਼ ਬਹੁਤ ਹੀ ਜਰਜਰਾ ਪੁਰਾਣਾ ਹੋਵੇ,
ਫੁੱਟੇ ਛੇਕ ਹਜ਼ਾਰ,
ਹਜ਼ਾਰਾਂ ਛੇਕ ਫੁੱਟੇ ਹੋਏ ਛੇਕ ਸੁਰਾਖ ਫੁੱਟ ਪਏ ਹੋਣ,
ਹਰੂਏ ਹਰੂਏ ਤਿਰ ਗਏ,
ਤੇ ਆਪਾਂ ਪੰਜਾਬ ਦੇ ਵਿੱਚ ਤਰ ਗਏ ਕਹਿੰਦੇ ਹਾਂ ਤੇ ਕੰਸੀ ਦੇ ਚ ਤਿਰ ਗਏ ਕਹਿੰਦੇ ਨੇ। ਇਸ ਕਰਕੇ ਇੰਨਾ ਫਰਕ ਹੈ, ਬੋਲੀ ਦਾ ਫਰਕ ਹੈ। ਉਹ ਜਹਾਜ਼ ਡੁੱਬ ਜਾਂਦਾ ਹੈ, ਉਹਦੇ ਚ ਹਰੂਏ ਹਰੂਏ ਹੌਲੇ ਹੌਲੇ ਭਾਵ ਕਿਸੇ ਬੋਝ ਦੇ ਭਾਰ ਤੋਂ ਬਿਨਾਂ ਸੀ ਜਿਹੜੇ ਉਤਾਂ ਤੈਰ ਗਏ ਨੇ, ਤੇ ਜਿਨ੍ਹਾਂ ਦੇ ਸਿਰ ਦੇ ਉੱਤੇ ਭਾਰ ਸੀ ਉਹਨਾਂ ਦੀ ਹਾਲਤ ਦੱਸਦੇ। ਡੂਬੇ
ਡੂਬੇ ਜਿਨ ਸਿਰ ਭਾਰ,
ਸਿਰ ਦੇ ਭਾਰ ਬੋਝ ਚੁੱਕਿਆ ਹੋਇਆ ਸੀ ਜਿਨ੍ਹਾਂ ਦਾ, ਉਹ ਡੁੱਬ ਗਏ, ਭਾਰ ਵੀ ਡੁੱਬ ਗਿਆ ਵਿੱਚੇ, ਨਾਲੇ ਆਪ ਡੁੱਬ ਗਏ ਹਨ। ਇਸੇ ਪ੍ਰਕਾਰ ਜੀ
ਕਬੀਰ ਬੇੜਾ ਜਰਜਰਾ,
ਕਬੀਰ ਸਾਹਿਬ ਜੀ ਕਹਿੰਦੇ ਹੇ ਭਾਈ ਸਰੀਰ ਰੂਪੀ ਬੇੜਾ ਹੈ, ਮੈਂ ਬਾਹਰ ਦੇ ਬੇੜਿਆਂ ਦੀ ਗੱਲ ਨਹੀਂ ਕਰਦਾ, ਉਹਦਾ ਤਾਂ ਪ੍ਰਮਾਣ ਲਿਆ। ਇਹ ਜਿਹੜਾ ਸਰੀਰ ਰੂਪੀ ਬੇੜਾ ਜਹਾਜ਼ ਪੁਰਾਣਾ ਹੈ ਜਿਹਦੇ ਵਿੱਚ ਵਿਸ਼ਿਆਂ ਦੇ ਜਿਹੜੇ ਛੇਕ ਨੇ, ਕਿਤੇ ਇੱਕ ਪ੍ਰਕਾਰ ਦੇ ਅਪਰਾਧ ਕੀਤੇ ਹੈ, ਵਿਸ਼ੇ ਵਿਕਾਰਾਂ ਰੂਪੀ ਛੇਕ ਹਜ਼ਾਰਾਂ ਹੋ ਗਏ, ਰੋਗਾਂ ਰੂਪੀ ਹਜ਼ਾਰਾਂ ਛੇਕ ਫੁੱਟ ਪਏ ਹਨ। ਤੇ ਇਸ ਕਰਕੇ ਵੀ ਜਿਹੜਾ ਜਰਜਰਾ ਹੋ ਚੁੱਕਿਆ, ਫੂਟੇ ਬੋਲਦੇ ਜੀ, ਫੂਟੇ
ਫੂਟੇ ਛੇਕ ਹਜ਼ਾਰ,
ਇਹ ਵਿਸ਼ਿਆਂ ਰੂਪੀ ਅਤੇ ਰੋਗਾਂ ਰੂਪੀ ਹਜ਼ਾਰਾਂ ਛੇਕ ਫੁੱਟ ਪਏ ਨੇ, ਸੁਰਾਖ ਹੋ ਗਏ ਨੇ, ਇਹ ਛੇਕ ਹੋ ਗਏ, ਛੇਕ ਤੋਂ ਭਾਵ ਛੇਕ ਹੀ ਹੈ, ਜਾਂ ਰੋਮਾਂ ਰੂਪੀ ਸੁਰਾਖ ਨੇ ਸਰੀਰ ਦੇ ਵਿੱਚ, ਦੋਸਾਂ ਰੂਪੀ ਹਜ਼ਾਰਾਂ ਛੇਕ ਪਏ ਹਨ,
ਹਰੂਏ ਹਰੂਏ ਤਿਰ ਗਏ,
ਜਿਹੜੇ ਪੁਰਖ ਹੌਲੇ ਹੌਲੇ ਭਾਵ ਪਾਪਾਂ ਜਾਂ ਗੁਣਾਂ ਦੇ ਅਭਾਨ ਰੂਪੀ ਬੋਝ ਤੋਂ ਰਹਿਤ ਨੇ, ਗੁਣਾਂ ਦਾ ਅਭਿਮਾਨ ਨਹੀਂ ਕਰਦੇ ਤੇ ਪਾਪ ਨਹੀਂ ਕਰਦੇ, ਪਾਪਾਂ ਦਾ ਬੋਝ ਨਹੀਂ ਚੁੱਕਿਆ ਹੋਇਆ, ਅਭਿਮਾਨ ਹੰਕਾਰ ਗੁਣਾਂ ਦਾ ਇਹਦਾ ਬੋਝ ਨਹੀਂ ਚੁੱਕਿਆ ਹੋਇਆ, ਉਹ ਤਾਂ ਸੰਸਾਰ ਤੋਂ ਭਾਈ ਹਰੂਏ ਹਰੂਏ ਤਿਰ ਗਏ, ਉਹ ਤਾਂ ਤੈਰ ਗਏ ਹਨ। ਅੱਗੇ ਦੱਸਦੇ ਨੇ
ਡੂਬੇ ਜਿਨ ਸਿਰ ਭਾਰ,
ਜਿਨ੍ਹਾਂ ਸਿਰ ਦੇ ਉੱਤੇ ਲੋਕਾਂ ਦੀ ਨਿੰਦਿਆ ਕਰਨ ਰੂਪੀ ਪਾਪ ਬੋਝ ਚੁੱਕਿਆ ਹੋਇਆ ਸੀ, ਨਿੰਦਾ ਕਰ ਕਰ ਭਾਰ ਉਠਾਵੇ, ਬਿਨ ਮਜ਼ਦੂਰੀ ਭਾਰ ਪਹੁੰਚਾ ਬਣਿਆ ਐਂ ਪਹੁੰਚਾ ਰਹੇ ਨੇ, ਪਾਪਾਂ ਦਾ ਬੋਝ ਚੁੱਕਿਆ ਹੋਇਆ, ਉਹ ਸੰਸਾਰ ਸਮੁੰਦਰ ਵਿੱਚ ਹੀ ਡੁੱਬ ਜਾਂਦੇ ਹਨ, ਇਹ ਸਿੱਖਿਆ ਦਿੱਤੀ ਹੈ। ਇਸੇ ਪ੍ਰਕਾਰ ਕਿਸੇ ਮੁਰਦੇ ਨੂੰ ਸੜਦਾ ਵੇਖ ਕੇ ਕਬੀਰ ਸਾਹਿਬ ਜੀ ਅੰਤਕਾਲ ਦਾ ਹਵਾਲਾ ਦੱਸਦੇ ਹੋਏ ਕਬੀਰ ਸਾਹਿਬ ਜੀ ਇਹ ਸਲੋਕ ਉਚਾਰਨ ਕਰਦੇ ਹਨ।
ਕਬੀਰ ਹਾੜ ਜਰੇ ਜਾਂ ਲਾਕਰੀ,
ਤੇ ਕਿਉਂਕਿ ਕਬੀਰ ਦਾ ਸੁਭਾਅ ਸੀ ਜਦੋਂ ਕੋਈ ਪ੍ਰਾਣੀ ਚੜਾਈ ਕਰ ਜਾਂਦਾ ਉਹਦਾ ਸੰਸਕਾਰ ਕਰਨ ਵਾਸਤੇ ਸ਼ਮਸ਼ਾਨ ਭੂਮੀ ਜਾਇਆ ਕਰਦਾ ਸੀ, ਜੇ ਮੁਸਲਮਾਨ ਵਰਗਿਆ ਕਬਰਾਂ ਤੱਕ ਨਾਲ ਜਾਇਆ ਕਰਦਾ ਸੀ ਆਪਣੇ ਮਨ ਨੂੰ ਵੈਰਾਗ ਚ ਰੱਖਣ ਵਾਸਤੇ। ਕਬੀਰ ਸਾਹਿਬ ਜੀ ਕਹਿੰਦੇ ਹੇ ਭਾਈ ਮ੍ਰਿਤਕ ਪੁਰਖ ਦੇ ਜਿਹੜੇ ਹੱਡ ਹੱਡ ਨਾ ਇਹ ਇਸ ਪ੍ਰਕਾਰ ਜਰੇ ਸੜ ਰਹੇ ਹਨ, ਤੇ ਕਿਵੇਂ ਜੜ ਰਹੇ ਨੇ, ਜਿਉਂ ਲਾਕਰੀ, ਜਿਵੇਂ ਲਾਕਰੀ ਲੱਕੜੀ ਸੜਦੀ ਹੈ।
ਕੇਸ ਜਰੇ ਜਿਉਂ ਘਾਸ,
ਤੇ ਸਰੀਰ ਦੇ ਸਾਰੇ ਕੇਸ ਬਾਲ ਇਉਂ ਸੜ ਜਾਂਦੇ ਜਿਵੇਂ ਘਾਹ ਨੂੰ ਅੱਗ ਲੱਗ ਕੇ, ਘਾਹ ਜਲਦੀ ਜਿਹੜਾ ਉਹਨੂੰ ਘਾਹ ਨੂੰ ਜਲਦੀ ਅੱਗ ਲੱਗਦੀ ਹੈ, ਕੇਸਾਂ ਨੂੰ ਜਲਦੀ ਅੱਗ ਲੱਗਦੀ ਹੈ। ਹੱਡਾਂ ਦੇ ਵਿੱਚ ਜਿਹੜਾ ਲੇਸਦਾਰ ਪਦਾਰਥ ਹੁੰਦਾ ਹੈ ਜਿਵੇਂ ਲੱਕੜ ਦੇ ਵਿੱਚ ਤੇਲ ਹੁੰਦਾ ਹੈ, ਜਿਹੜੀ ਅਗਨੀ ਹੈ ਬਨਸਪਤੀ ਦੇ ਅੰਦਰ ਸਮਾਨ ਅਗਨੀ, ਉਹਦੇ ਕਰਕੇ ਲੱਕੜ ਸੜਦੀ ਹੈ। ਹੱਡਾਂ ਦੇ ਵਿੱਚ ਜਿਹੜਾ ਲੇਸਦਾਰ ਪਦਾਰਥ ਹੈ ਨਾ, ਫਿਰ ਉਹਨੂੰ ਅੱਗ ਲੱਗਦੀ ਹੈ, ਐਂ ਫਿਰ ਲੱਕੜਾਂ ਦੀ ਤਰ੍ਹਾਂ ਮੱਚਦੇ ਨੇ ਹੱਡ, ਤਾਂ ਕਿਹਾ ਹੈ। ਇਹ ਹਾਲਤ ਹੈ ਸਰੀਰ ਦੀ।
ਇਹੋ ਜਗ ਜਰਤਾ ਦੇਖ ਕੇ,
ਸਾਰਾ ਸੰਸਾਰ ਸੜਦਾ ਹੋਇਆ ਦੇਖ ਕਰਕੇ ਕਬੀਰ ਸਾਹਿਬ ਜੀ ਕਹਿੰਦੇ,
ਭਇਓ ਕਬੀਰ ਉਦਾਸ।
ਕਬੀਰ ਸਾਹਿਬ ਕਹਿੰਦੇ, ਮੈਂ ਕਬੀਰ ਬੈਰਾਗ ਦੇ ਸਹਿਤ ਉਦਾਸ ਹੋਇਆ ਵੀ ਉਹ ਸੰਸਾਰ ਤਾਂ ਨਾਸਬਾਨ ਨਹੀਂ ਹੈ, ਕੁਛ ਵੀ ਨਹੀਂ ਹੈ। ਇਉਂ ਸਾਹਸ ਨਹੀਂ, ਕਬੀਰ ਸਾਹਿਬ ਜੀ ਦਾ ਇਹ ਜਿਹੜਾ ਸੁਭਾਅ ਸੀ, ਸ਼ਮਸ਼ਾਨ ਭੂਮੀ ਤੱਕ ਸਾਰਿਆਂ ਦੇ ਨਾਲ ਜਾਣਾ, ਸੰਸਕਾਰ ਕਰਾ ਕੇ ਆਉਣਾ, ਬੈਰਾਗ ਵਿੱਚ ਰਹਿਣਾ। ਇੱਕ ਵਾਰੀ ਜਦੋਂ ਸੰਸਕਾਰ ਕਰਾਉਣ ਵਾਸਤੇ ਗਏ, ਇੱਕ ਕੋਈ ਪ੍ਰੇਮੀ ਆਇਆ, ਆ ਕੇ ਕਹਿਣ ਲੱਗਾ ਲੋਈ ਨੂੰ ਵੀ ਮੈਂ ਦਰਸ਼ਨ ਕਰਨੇ ਆ ਕਬੀਰ ਸਾਹਿਬ ਦੇ। ਕਹਿੰਦੇ ਜੀ ਭਾਈ, ਉਹ ਤਾਂ ਸ਼ਮਸ਼ਾਨ ਭੂਮੀ ਵੀ ਕਿਸੇ ਦਾ ਸੰਸਕਾਰ ਕਰਾਉਣ ਗਏ ਹੋਏ। ਕਹਿੰਦਾ ਜੀ ਫਿਰ ਮੈਂ ਉੱਥੇ ਚਲੇ ਜਾਂਦਾ। ਆਖੇ ਤੂੰ ਛਕਣਾ ਛਕਾਉਣਾ ਕੁਝ ਰੋਟੀ ਪਾਣੀ ਤਾਂ ਛਕ ਲੈ। ਕਹਿੰਦੇ ਨਹੀਂ ਮਾਤਾ ਜੀ, ਮੈਂ ਦਰਸ਼ਨ ਕਰਨੇ। ਸ਼ਮਸ਼ਾਨ ਭੂਮੀ ਚਲਿਆ ਗਿਆ ਸੀ, ਉਹਦੀ ਦ੍ਰਿਸ਼ਟੀ ਕੁਝ ਖੁੱਲੀ ਹੋਈ। ਦੇਰ ਦਾ ਸਤਸੰਗੀ ਸੀ ਕਬੀਰ ਸਾਹਿਬ ਦਾ, ਤੇ ਉਹ ਕੀ ਦੇਖਦਾ ਹੈ, ਤੇ ਜਦੋਂ ਸ਼ਮਸ਼ਾਨ ਭੂਮੀ ਜਵਾਨ ਮੌਤ ਹੋਈ ਸੀ ਕਿਸੇ ਦੀ, ਸਾਰੇ ਲੋਕ ਗਮਗੀਨ ਸਨ, ਉਹਨਾਂ ਦੇ ਸਿਰਾਂ ਦੇ ਉੱਤੇ ਪ੍ਰਕਾਸ਼ ਦੀਆਂ ਕਲਗੀਆਂ ਬਣੀਆਂ ਹੋਈਆਂ ਦੇਖੀਆਂ, ਕਬੀਰ ਸਾਹਿਬ ਦੇ ਵੀ ਦੇਖੀ। ਸੰਸਕਾਰ ਤੋਂ ਬਾਅਦ ਜਦੋਂ ਮੁੜੇ, ਹੌਲੀ ਹੌਲੀ ਕਲਗੀਆਂ ਗਾਇਬ ਹੁੰਦੀਆਂ ਹੁੰਦੀਆਂ, ਕੱਲੀ ਕਬੀਰ ਸਾਹਿਬ ਦੇ ਸਿਰ ਤੇ ਰਹਿ ਗਈ ਕਲਗੀ, ਬਾਕੀ ਸਾਰੀਆਂ ਗਾਇਬ ਹੋ ਗਈਆਂ। ਉਹ ਹੈਰਾਨ ਕੋ ਪੁੱਛਦਾ, ਕਬੀਰ ਸਾਹਿਬ ਜੀ ਇਹ ਕੀ ਕੌਤਕ ਹੈ, ਪ੍ਰਾਣੀ ਦੇ ਸੰਸਕਾਰ ਸਮੇਂ ਸਾਰਿਆਂ ਦੀ ਕਲਗੀਆਂ ਸੀ ਪ੍ਰਕਾਸ਼ ਦੀਆਂ, ਸੰਸਕਾਰ ਤੋਂ ਬਾਅਦ ਮੁੜਨ ਲੱਗਿਆਂ ਕਲਗੀ ਕਿਸੇ ਦੀ ਵੀ ਨਹੀਂ ਰਹੀ, ਕੇਵਲ ਤੁਹਾਡੇ ਸਰੀਰ ਦੇ ਉੱਤੇ ਹੁਣ ਵੀ ਹੈ। ਕਬੀਰ ਸਾਹਿਬ ਨੇ ਕਿਹਾ, ਤੇਰੀ ਅਵਸਥਾ ਉੱਚੀ ਹੋਣ ਕਰਕੇ ਤੈਨੂੰ ਪਰਮਾਤਮਾ ਨੇ ਕੌਤਕ ਵਿਖਾ ਦਿੱਤਾ। ਇਹ ਕਲਗੀਆਂ ਵੈਰਾਗ ਉਪਰਾਮਤਾ ਦੀਆਂ ਨੇ, ਸੰਸਕਾਰ ਸਮੇਂ ਸਭ ਦਾ ਮਨ ਵੈਰਾਗ ਦੇ ਸਹਿਤ ਹੋਣ ਕਰਕੇ ਪਰਮਾਤਮਾ ਨੇ ਤੈਨੂੰ ਵੈਰਾਗ ਦਾ ਚਮਤਕਾਰ ਦਿਖਾਇਆ, ਜੋ ਵੈਰਾਗ ਦੀ ਮਹਾਨਤਾ ਤੈਨੂੰ ਕਲਗੀਆਂ ਰੂਪ ਦੇ ਦਿਖਾ ਦਿੱਤੀ ਹੈ। ਉਦੋਂ ਸਭ ਦੇ ਮਨ ਉਪਰਾਮਤਾ ਦੇ ਵਿੱਚ ਸੀ, ਹੌਲੀ ਹੌਲੀ ਉਪਰਾਮਤਾ ਚਲੀ ਗਈ ਹੈ, ਮਨ ਖੰਡਾ ਜਾ ਗਿਆ, ਪਰ ਮੇਰੀ ਅਵਸਥਾ ਉਹੋ ਜਿਹੀ ਵੀ ਹੈ ਜਿਵੇਂ ਸ਼ਮਸ਼ਾਨ ਭੂਮੀ ਸੀ, ਇਸ ਕਰਕੇ ਮੇਰੀ ਕਲਗੀ ਮਿੱਟੀ ਨਹੀਂ ਹੈ। ਤੇ ਇਹ ਤੈਨੂੰ ਤਾਂ ਆ ਗਿਆ, ਪਰ ਇਹੋ ਜਿਹੀਆਂ ਗੱਲਾਂ ਦੱਸਣ ਵਾਲੀਆਂ ਨਹੀਂ ਹੁੰਦੀਆਂ, ਜਿੰਨਾ ਗੁਪਤ ਰੱਖੇਗਾ ਅਵਸਥਾ ਹੋਰ ਉੱਚੀ ਹੋ ਜਾਊਗੀ, ਇਸ ਕਰਕੇ ਇਹਨਾਂ ਗੱਲ ਤੋਂ ਗੁਪਤ ਗੁੱਝੀ ਹੈ, ਰੱਬੀ ਭੇਦ ਨੂੰ ਪ੍ਰਗਟ ਨਹੀਂ ਕਰੀਦਾ ਹੁੰਦਾ। ਕਬੀਰ ਸਾਹਿਬ ਜੀ ਦਾ ਸਦਾ ਸੰਸਾਰ ਵੱਲੋਂ ਉਪਰਾਮ ਰਹਿੰਦੇ, ਇਸ ਤੇ ਰਹਿੰਦੇ ਪਏ ਉਹ ਕਬੀਰ ਉਦਾਸ, ਤਾਂ ਕਿਹਾ ਹੈ। ਇਸੇ ਤਰ੍ਹਾਂ ਜੋ ਬਾਬਾ ਬੁੱਢਾ ਸਾਹਿਬ ਜੀ ਸੀ, ਉਹ ਜਦੋਂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਨੂੰ ਬਚਨ ਸੀ, ਉਹਨਾਂ ਨੇ ਬੇਨਤੀ ਕੀਤੀ, ਮਹਾਰਾਜ ਮੇਰਾ ਜਦੋਂ ਅੰਤ ਵੇਲਾ ਹੋਵੇ ਤੁਸੀਂ ਮੈਨੂੰ ਦਰਸ਼ਨ ਜ਼ਰੂਰ ਦਿਓ। ਇਹ ਬਾਬਾ ਜੀ ਨੇ ਬਚਨ ਲਿਆ ਸੀ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਚੱਲ ਪਏ, ਮੇਲ ਮਿਲਾਪ ਹੋਇਆ, ਤਾਂ ਉਸ ਵੇਲੇ ਜਦੋਂ ਸਰੀਰ ਤਿਆਗਣ ਲੱਗੇ, ਇਹ 14 ਮੱਘਰ ਸੀ, 1688 ਵਿਕਰਮੀ ਸੰਮਤ ਵਿੱਚ ਇਹ ਭਾਣਾ ਵਰਤਿਆ। ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਸ਼ਾਂਤ ਹੋ ਗਿਆ ਸਰੀਰ। ਬਾਬਾ ਬੁੱਢਾ ਸਾਹਿਬ ਜੀ ਦੇ ਸਰੀਰ ਤਾਂ ਉਹਨਾਂ ਨੇ ਐਂ ਛੱਡ ਦਿੱਤਾ ਜਿਵੇਂ ਹਾਥੀ ਫੁੱਲਾਂ ਦੀ ਮਾਲਾ ਗਲ ਚੋਂ ਭਗਾ ਕੇ ਮਾਰਦਾ ਤੋੜ ਕੇ ਸੁੰਡ ਨਾਲ, ਜਾਂ ਸੱਪ ਕੁੰਜ ਲਾ ਕੇ ਪਰੇ ਹੋ ਜਾਂਦਾ। ਦੇਹ ਤਿਆਗ ਦਿੱਤੀ, ਅਕਾਲ ਪੁਰਖ ਦੇ ਚਰਨ ਜਾਪ ਰਾਜੇ, ਗੁਰੂ ਨਾਨਕ ਸਾਹਿਬ ਦੇ ਚਰਨ। ਬਾਬਾ ਬੁੱਢਾ ਸਾਹਿਬ ਜੀ ਦੇ ਅੰਤਮ ਕਿਰਿਆ ਦੀ ਜਿਹੜੀ ਰੀਤੀ ਸੀ ਉਹ ਗੁਰੂ ਹਰਗੋਬਿੰਦ ਸਾਹਿਬ ਨੇ ਆਪ ਨਿਭਾਈ। ਇੱਕ ਵਾਰੀ ਕੀ ਹੋਇਆ ਵੀ ਬਾਬਾ ਬੁੱਢਾ ਸਾਹਿਬ ਜੀ ਨੂੰ ਲਮੇਰੀ ਉਮਰ ਸੀ, ਮਹਾਰਾਜ ਕਹਿੰਦੇ ਭਾਈ ਖੇਚਲ ਨਾ ਦਿਓ, ਮੈਂ ਦਰਸ਼ਨ ਕਰਨੇ ਆ ਵੀ ਪਾਲਕੀ ਦੇ ਵਿੱਚ ਲੈ ਕੇ ਆ। ਉਹ ਪਾਲਕੀ ਦੇ ਵਿੱਚ ਬਾਬਾ ਬੁੱਢਾ ਸਾਹਿਬ ਜੀ ਬੈਠਦੇ ਨੇ, ਕਹਿੰਦੇ ਗੁਰੂ ਦਾ ਹੁਕਮ ਹੈ। ਪਾਲਕੀ ਜਦੋਂ ਲੈ ਕੇ ਆਉਣ ਲੱਗੇ, ਮਹਾਰਾਜ ਨੇ ਪਾਲਕੀ ਵਾਲਿਆਂ ਨੂੰ, ਚਾਰ ਜਣੇ ਸੀ ਜਿਹੜੇ, ਹੱਥ ਦਾ ਇਸ਼ਾਰਾ ਕੀਤਾ ਵੀ ਤੁਸੀਂ ਵੀ ਇੱਕ ਮੋਢਾ ਜਿਹੜਾ ਮੈਨੂੰ ਦੇ ਲੈਣ ਦਿਓ, ਮੈਂ ਸੇਵਾ ਕਰਨੀ ਚਾਹੁੰਦਾ, ਮੈਂ ਵਿੱਦਿਆ ਪੜ੍ਹੀ ਹੈ ਇਹਨਾਂ ਦੇ ਕੋਲ। ਉਹ ਜਦੋਂ ਮੋਢਾ ਲਾਉਣ ਲੱਗੇ, ਬਾਬਾ ਬੁੱਢਾ ਸਾਹਿਬ ਕਹਿੰਦੇ ਰੋਕੋ ਵੀ ਪਾਲਕੀ ਉੱਥੇ, ਅੰਤਰਜਾਮਤਾ ਦੇ ਨਾਲ ਕਹਿੰਦੇ ਮਹਾਰਾਜ ਇਹ ਕੀ ਕਰਨ ਲੱਗੇ ਹੋ? ਪਾਲਕੀ ਤੋਂ ਹੇਠਾਂ ਡਿੱਗਣ ਲੱਗੇ, ਬਲਕੇ ਗੁਰੂ ਸਾਹਿਬ ਮਸਾਂ ਸਵਾਲੇ। ਕਹਿੰਦੇ ਇਹ ਨਹੀਂ ਹੋ ਸਕਦਾ, ਗੁਰਤਾ ਗੱਦੀ ਦੇ ਮਾਲਕ। ਕਹਿੰਦੇ ਮਹਾਰਾਜ ਵੀ ਗੁਰਤਾ ਗੱਦੀ ਦੇ ਮਾਲਕ ਬਾਅਦ ਚ ਆਉਣੇ, ਮੈਂ ਵਿੱਦਿਆ ਪੜ੍ਹਦਾ ਰਿਹਾ ਤੁਹਾਡੇ ਕੋਲ। ਕਹਿੰਦੇ ਨਹੀਂ, ਤੁਸੀਂ ਧੁਰਾਂ ਤੋਂ ਪੜ੍ਹੇ ਪੜ੍ਹਾਏ, ਮੈਨੂੰ ਮਾਣ ਹੀ ਦੇਣਾ ਸੀ ਤੁਸੀਂ। ਉਸ ਵੇਲੇ ਭਾਈ ਭਾਨੇ ਨੂੰ ਕਹਿਣ ਲੱਗੇ, ਜਿਹੜਾ ਉਹਨਾਂ ਪੁੱਤਰ ਸੀ, ਕਹਿੰਦੇ ਭਾਈ ਭਾਨਾ ਵੀ ਮੈਂ ਹੋਰ ਤਾਂ ਨਹੀਂ ਤੁਹਾਡੇ ਪਿਤਾ ਜੀ ਕੁਛ ਕਰ ਸਕਿਆ, ਮੈਨੂੰ ਵਿੱਦਿਆ ਪੜ੍ਹਾਈ ਸੀ ਉਹਨਾਂ ਨੇ, ਵੀ ਅੱਜ ਮੈਂ ਉਹਨਾਂ ਦੀ ਅਰਥੀ ਨੂੰ ਮੋਢਾ ਦੇਣਾ। ਮਹਾਰਾਜ ਸਤਿਵਚਨ। ਬਸ ਚਾਰੇ ਜਣੇ ਲੱਗੇ ਸੀ, ਭਾਈ ਭਾਨਾ ਜੀ ਲੱਗੇ ਸੀ, ਉਸ ਵੇਲੇ ਸਾਧਸੰਗ ਜੀ ਭਾਈ ਗੁਰਦਾਸ ਜੀ ਲੱਗੇ ਸੀ, ਗੁਰੂ ਸਾਹਿਬ ਆਪ ਤੇ ਭਾਈ ਭਾਨਾ ਜੀ ਚਾਰੇ ਲੱਗੇ। ਗੁਰੂ ਸਾਹਿਬ ਬੈਰਾਗ ਵਿੱਚ ਆ ਗਏ। ਕਹਿੰਦੇ ਬਾਬਾ ਉਦੋਂ ਤਾਂ ਮੈਨੂੰ ਕੰਨਾ ਨਹੀਂ ਸੀ ਦੇਣ ਦਿੱਤਾ, ਪਰ ਅੱਜ ਮੈਂ ਤੇਰਾ ਉਹ ਉਧਾਰ ਲਾਉਣ ਲੱਗਾ। ਫਿਰ ਕਹਿੰਦੇ ਭਾਈ ਪਾਨਾ, ਮੈਂ ਲੱਕੜਾਂ ਆਪਣੇ ਹੱਥੀਂ ਚਿਣਨੀਆਂ ਹਨ, ਆਪਣੇ ਹੱਥੀਂ ਲੱਕੜਾਂ ਚਿਣੀਆਂ। ਭਾਈ ਪਾਨੇ ਨੂੰ ਨਾਲ ਲਿਆ, ਚੰਡਾ ਲਾਇਆ ਤਾਂ ਉੱਥੇ ਸਾਸ ਨੇ ਅਰਦਾਸ ਕੀਤੀ, ਸੰਸਕਾਰ ਹੋਣ ਲੱਗਾ ਤਾਂ ਕੀ ਦੇਖਿਆ, ਭਾਈ ਪਾਨੇ ਨੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੇ ਸਿਰ ਦੇ ਉੱਤੇ ਕਲੰਗੀ ਪ੍ਰਤੀਤ ਹੋ ਰਹੀ ਹੈ। ਮਹਾਰਾਜ ਨੇ ਐਸਾ ਕੌਤਕ ਥਾਤਾ। ਭਾਈ ਪਾਨਾ ਜੀ ਬਹੁਤ ਹੈਰਾਨ ਹੋਏ। ਸੰਸਕਾਰ ਹੋਣ ਤੋਂ ਬਾਅਦ ਲੋਕ ਜੁੜੇ ਮੈਂ ਹੌਲੀ ਹੌਲੀ ਜਿਹੜੀ ਸਾਰੇ ਲੋਕਾਂ ਦੇ ਸਿਰ ਦੇ ਉੱਤੇ ਕਲੰਗੀਆਂ ਸੀ ਉਹ ਗਾਇਬ ਹੋ ਗਈਆਂ, ਗੁਰੂ ਹਰਗੋਬਿੰਦ ਸਾਹਿਬ ਵਾਲੀ ਗਾਇਬ ਨਹੀਂ ਹੋਈ। ਉਹਨੇ ਭਾਈ ਪਾਨਾ ਜੀ ਨੇ ਪੁੱਛਿਆ, ਸਤਿਗੁਰੂ ਜੀ ਜਦੋਂ ਸਤਿਕਾਰਯੋਗ ਬਾਬਾ ਬੁੱਢਾ ਸਾਹਿਬ ਦਾ ਸੰਸਕਾਰ ਹੋ ਰਿਹਾ, ਸਾਰੇ ਲੋਕਾਂ ਦੀਆਂ ਕਲੰਗੀਆਂ ਪ੍ਰਕਾਸ਼ ਦੀਆਂ ਮੈਨੂੰ ਦਿਸੀਆਂ, ਸੰਸਕਾਰ ਤੋਂ ਬਾਅਦ ਗਾਇਬ ਹੋ ਗਈਆਂ, ਜਦੋਂ ਘਰ ਨੂੰ ਮੁੜਿਆ ਆਏ ਤੁਹਾਡੀ ਕਲੰਗੀ ਹੁਣ ਵੀ ਮੈਨੂੰ ਦਿਸ ਰਹੀ ਹੈ। ਮਹਾਰਾਜ ਉਦੋਂ ਬੈਰਾਗ ਦੇ ਵਿੱਚ ਪਏ ਤੇ ਮਹਾਰਾਜ ਸਾਹਿਬ ਜੀ ਕਹਿਣ ਲੱਗੇ, ਭਾਈ ਪਾਨਾ ਜੀ ਤੁਹਾਡੇ ਉੱਤੇ ਕਰਤਾਰ ਦੀ ਬਹੁਤ ਮਿਹਰ ਹੈ, ਕਿਰਪਾ ਹੈ, ਇਹ ਕਲੰਗੀ ਬੈਰਾਗ ਦੀ ਨਿਸ਼ਾਨੀ ਹੈ। ਜਿਸ ਸਮੇਂ ਬਾਬਾ ਜੀ ਦਾ ਸੰਸਕਾਰ ਹੋ ਰਿਹਾ ਸੀ ਉਸ ਸਮੇਂ ਆਪਣੀ ਮੌਤ ਸਭ ਨੂੰ ਚੇਤੇ ਆ ਰਹੀ ਸੀ ਵੀ ਇੱਕ ਦਿਨ ਅਸੀਂ ਵੀ ਤੁਰ ਜਾਣਾ, ਬਾਬਾ ਜੀ ਚਲੇ ਗਏ, ਸੁਨੇਹ ਸੀ ਬਾਬਾ ਬੁੱਢਾ ਸਾਹਿਬ ਦੇ ਨਾਲ ਕਿੰਨਿਆਂ ਨੂੰ ਤਾਰਿਆ ਹੈ, ਸਭ ਦੇ ਉੱਤੇ ਬੈਰਾਗ ਦੀ ਕਲੰਗੀ ਲੱਗੀ ਹੋਈ ਦਿਸ ਰਹੀ ਸੀ ਤੁਹਾਨੂੰ, ਪਰ ਸਾਡੇ ਅੰਦਰ ਉਹ ਬੈਰਾਗ ਹੁਣ ਵੀ ਬਾਬਾ ਜੀ ਦਾ ਜਿਉਂ ਦਾ ਤਿਉਂ ਕਾਇਮ ਹੈ, ਸਾਡੇ ਸਰੀਰ ਦੇ ਉੱਤੇ ਬੈਰਾਗ ਦੀ ਕਲੰਗੀ ਤੁਹਾਨੂੰ ਤਾਂ ਪ੍ਰਤੀਤ ਹੋ ਰਹੀ ਹੈ। ਇਹ ਕਲੰਗੀ ਤੇਰੇ ਵਰਗੀ ਅਵਸਥਾ ਵਾਲੇ ਸਿੱਖਾਂ ਨੂੰ ਵੀ ਦੇ ਸਕਦੀ ਹੈ, ਇਸ ਲਈ ਇਹਨੂੰ ਗੱਲ ਨੂੰ ਗੁਪਤ ਰੱਖੀਦਾ ਭਾਈ, ਲੋਕਾਂ ਨੂੰ ਦੱਸੀ ਦੀ ਨਹੀਂ ਹੁੰਦੀ। ਜੇ ਕਹਿਣ ਤੋਂ ਬਾਅਦ ਕੱਲੇ ਕਬੀਰ ਸਾਹਿਬ ਦੀ ਗੱਲ ਨਹੀਂ ਤੇ ਗੁਰੂ ਹਰਗੋਬਿੰਦ ਸਾਹਿਬ ਦੇ ਜੀਵਨ ਦੀ ਵੀ ਐਸੀ ਇਹ ਬਾਤ ਆਈ ਹੈ। ਤੋ ਅੱਗੇ ਕਥਨ ਕਰਦੇ ਨੇ ਤੇ ਇਹ ਸਲੋਕ ਦੇ ਪਹਿਲਾਂ ਸਲੋਕ ਨਾਲ ਮਿਲਦਾ ਹੀ ਪ੍ਰਕਰਨ ਮਿਲਦੇ ਹੋਏ ਦੇਹ ਹੰਗਤਾ ਦੀ ਨਿਮਰਤੀ ਦਾ ਇਹ ਸਲੋਕ ਉਚਾਰਨ ਕਰਦੇ ਹਨ। ਜੇ
ਕਬੀਰ ਗਰਭ ਨਾ ਕੀਜੀਐ,
ਭਗਤ ਕਬੀਰ ਸਾਹਿਬ ਜੀ ਕਹਿੰਦੇ ਹੇ ਭਾਈ ਸਰੀਰ ਦਾ ਹੰਕਾਰ ਨਹੀਂ ਕਰਨਾ ਚਾਹੀਦਾ।
ਜਾਮ ਲਪੇਟੇ ਹਾਡ,
ਕਿਉਂਕਿ ਸਰੀਰ ਦੇ ਅੰਦਰ ਜਿਹੜੇ ਹੱਡ ਨੇ ਇਹ ਬਾਹਰੋਂ ਚਮੜੀ ਦੇ ਨਾਲ ਲਪੇਟੇ ਹੋਏ ਨੇ, ਹੋਰ ਕੀ ਹੈ ਇਹਦੇ ਚ ਅਪਮਾਨ ਕਿਸ ਗੱਲ ਦਾ ਕਰਦੇ ਹੋ।
ਹੈਵਰ ਉਪਰ ਛਤਰ ਤਰ,
ਜੋ ਲੋਕ ਹੈ ਨਾਮ ਘੋੜੇ ਦਾ ਹੁੰਦਾ ਹੈ, ਬਰ ਨਾਮ ਸ੍ਰੇਸ਼ਟ ਦਾ ਹੈ, ਬਰ ਸ੍ਰੇਸ਼ਟ ਘੋੜਿਆਂ ਭਾਵ ਦਰਿਆਈ ਘੋੜੇ, ਜਿਹੜੇ ਦਰਿਆਈ ਘੋੜੇ ਹੁੰਦੇ ਦੂਜੇ ਘੋੜਿਆਂ ਨਾਲੋਂ ਮਹਾਨਤਾ ਵੱਡੀ ਆ ਉਹਨਾਂ ਦੀ। ਦਰਿਆਈ ਘੋੜੇ ਜਿਹੜੇ ਦੂਸਰੇ ਘੋੜੇ ਨੇ ਉਹ ਇਕੱਲੇ ਖੁਸ਼ਕੀ ਤੇ ਚੱਲ ਸਕਦੇ ਹੈ, ਪਰ ਜਿਹੜਾ ਦਰਿਆਈ ਘੋੜਾ ਹੈ ਉਹ ਸੁੱਕੀ ਜਗ੍ਹਾ ਵੀ ਉਸੇ ਚਾਲ ਚੱਲ ਸਕਦਾ ਤੇ ਦਰਿਆ ਦੇ ਵਿੱਚ ਵੀ ਕਾਠੀ ਨੂੰ ਸੁੱਕੀ ਰੱਖਦਾ, ਅਸਵਾਰ ਨੂੰ ਪਾਣੀ ਦੇ ਵਿੱਚ ਉਹ ਨਾ ਡਿੱਗਣ ਦਿੰਦਾ ਤੇ ਉਹ ਸੁੱਕੇ ਉਸ ਤਰ੍ਹਾਂ ਕਾਠੀ ਸੁੱਕੀ ਰੱਖ ਗਈ ਤੇ ਐਸੀ ਉਹਦੇ ਕੋਲ ਸਮਰੱਥਾ ਪਰਮੇਸ਼ੁਰ ਨੇ ਬਖਸ਼ੀ ਹੈ, ਉਹ ਕਿਨਾਰੇ ਤੇ ਲਾ ਦਿੰਦਾ ਹੈ। ਕਹਿੰਦੇ ਇਸ ਤਰ੍ਹਾਂ ਦੇ ਜਿਹੜੇ ਇਹ ਬਲ ਸ੍ਰੇਸ਼ਟ ਹੈ ਘੋੜੇ ਤੇ ਉੱਪਰ ਫਿਰ ਛਤਰ ਤਰ ਤੇ ਉੱਪਰ ਜਿਹੜੇ ਛਤਰ ਵੀ ਝੂਲਦੇ ਆ ਕਈਆਂ ਦੇ ਛਾਤਰਾਂ ਦੀ ਤਾਰ ਹੇਠਾਂ ਰਹਿੰਦੇ ਹਨ।
ਤੇ ਫੁਨ ਧਰਨੀ ਗਾਡ,
ਉਹ ਫੁਨ ਪੁਨਾ ਧਰਤੀ ਦੇ ਵਿੱਚ ਹੀ ਗੱਡੇ ਜਾਣਗੇ, ਕੁਛ ਕਬਰਾਂ ਦੇ ਗੱਡੇ ਗਏ, ਕੁਛ ਸੜਕੇ ਸਵਾਹ ਹੋ ਜਾਂਦੇ ਨੇ, ਉਹ ਮਿੱਟੀ ਰੁਲ ਜਾਂਦੀ ਹੈ ਉਹਨਾਂ ਦੀ, ਕਬਰਾਂ ਦੇ ਵਿੱਚ ਵੀ ਧਰਤੀ ਅੰਦਰ ਵੀ ਗੱਡੇ ਰਹਿੰਦੇ ਨੇ ਜਾਂ ਫਿਰ ਸਵਾਹ ਹੋ ਜਾਂਦੀ ਹੈ ਸ਼ਮਸ਼ਾਨ ਭੂਮੀ ਵਿੱਚ।
ਕਬੀਰ ਗਰਭ ਨਾ ਕੀਜੀਐ,
ਕਬੀਰ ਸਾਹਿਬ ਜੀ ਕਹਿੰਦੇ ਕਬੀਰ ਗਰਭ ਨਾ ਕੀਜੀਐ, ਇਹ ਭਾਈ ਜਿਹੜਾ ਹੈ ਨਾ ਹੰਕਾਰ ਨਹੀਂ ਕਰਨਾ ਚਾਹੀਦਾ।
ਉੱਚਾ ਦੇਖ ਆਵਾਸ,
ਕਬੀਰ ਸਾਹਿਬ ਜੀ ਕਹਿੰਦੇ ਭਾਈ ਆਪਣਾ ਆਵਾਸ ਘਰ ਉੱਚਾ, ਜਿਹੜਾ ਬਹੁਤ ਸੋਹਣਾ ਮਕਾਨ ਕਈ ਮੰਜ਼ਲਾਂ ਬਣਿਆ ਹੋਇਆ ਦੇਖ ਕਰਕੇ, ਗਰਭ ਹੰਕਾਰ ਨਾ ਕੀਜੀਏ, ਕਰਨਾ ਕਰੀਏ, ਕਿਉਂਕਿ
ਆਜ ਕਾਲ ਭੋਏ ਲੇਟਣਾ,
ਅੱਜ ਕੱਲ ਭੋਏ ਜ਼ਮੀਨ ਦੇ ਉੱਤੇ ਲੇਟਣਾ ਹੋ ਜਾਵੇਗਾ।
ਉਪਰ ਜਾਮੈ ਘਾਸ,
ਮੌਤ ਜਦੋਂ ਆ ਗਈ ਕਬਰ ਵਿੱਚ ਦੱਬਿਆ ਪਿਆ, ਉਪਰ ਉੱਤੇ ਘਾਹ ਜੰਮੇ ਆਉਂਦਾ, ਕਬਰਾਂ ਦੇ ਉੱਤੇ ਜੰਮੇ ਆਉਂਦਾ ਘਾਹ, ਉਗ ਪਵੇਗਾ। ਇਸ ਕਰਕੇ ਉੱਚੇ ਮੰਦਰ ਸਾਲ ਰਸੋਈ ਇੱਕ ਕਰੀ ਫੁਨ ਰਹਿਣ ਨਾ ਹੋਈ। ਤੇ ਉਹ ਸਤਿਪੁਰਸ਼ਾਂ ਨੇ ਲਿਖਿਆ, ਸਾਵਾਂ ਘਾਹੋਂ ਪੈਰਾਂ ਹੇਠੋਂ ਆਖਣ ਲੱਗਾ ਮੈਨੂੰ, ਤੇ ਉਹ ਕਿਸੇ ਦੇ ਵਿਅੰਗ ਵਰਤਿਆ ਮਹਾਂਪੁਰਸ਼ਾਂ ਨੇ ਆਪਣੇ ਆਪ ਦੇ ਲਾ ਕੇ ਗੱਲ, ਕੋਈ ਨੌਜਵਾਨ ਬਹੁਤ ਸੋਹਣਾ ਘਾਹ ਉਹਨੂੰ ਲਤਾੜਦਾ ਹੀ ਜਾਂਦਾ ਪੈਰਾਂ ਦੇ ਨਾਲ, ਜੁੱਤੀ ਮਿਧਲਦਾ ਜਾਂਦਾ, ਸਾਵਾ ਕਾਇਓ ਪੈਰਾਂ ਹੇਠੋਂ ਆਖਣ ਲੱਗਾ ਮੈਨੂੰ ਤੱਕ ਕੇ ਤੁਰ ਓਏ ਜਾਵਣ ਵਾਲੇ ਦਿਸਦਾ ਕੁਝ ਨਹੀਂ ਤੈਨੂੰ ਅੱਜ ਤੂੰ ਨਸੇ ਜਵਾਨੀ ਦੇ ਚ ਮੈਨੂੰ ਪਿਆ ਲਤਾੜੇ ਭਲਕੇ ਤੇਰੀ ਮਿੱਟੀ ਉੱਤੇ ਰੱਬ ਪੈਦਾ ਕਰ ਸੀ ਮੈਨੂੰ ਉੱਪਰ ਜਾ ਮੈਂ ਕਾਸ ਤੇ ਇਸ ਪ੍ਰਕਾਰ ਇਹ ਬਿਰਾਗਮਈ ਉਪਦੇਸ਼ ਦਿੱਤਾ ਹੈ ਅੱਗੇ ਦੱਸਦੇ ਨੇ
ਕਬੀਰ ਗਰਭ ਨਾ ਕੀਜੀਏ
ਭਗਤ ਕਬੀਰ ਸਾਹਿਬ ਜੀ ਕਹਿੰਦੇ ਹੈ ਭਾਈ ਕਦੇ ਵੀ ਵਿਭੂਤੀ ਦਾ ਗਰਭ ਹੰਕਾਰ ਨਾ ਕਰੀਏ ਮਾਇਆ ਆਦਿ
ਰੰਕ ਨਾ ਹਸੀਏ ਕੋਈ
ਰੰਕ ਕੰਗਾਲ ਦੇਖ ਕੇ ਉਹਦੇ ਇਤਿਹਾਸਾਂ ਨਾ ਕਰੀਏ ਵੀ ਇਹ ਕੰਗਾਲ ਹੈ ਮੈਂ ਬੜਾ ਅਮੀਰ ਹਾਂ
ਅਜਿਹੋ ਸੋ ਨਾਓ ਸਮੁੰਦਰ ਮਹਿ
ਕਿਉਂਕਿ ਅਜੇ ਤਾਂ ਉਹ ਆਪਣੀ ਦੇਹੀ ਜ਼ਿੰਦਗੀ ਰੂਪੀ ਨਾਉ ਬੇੜੀ ਜਿਹੜੀ ਹੈ ਇਹ ਸੰਸਾਰ ਰੂਪੀ ਸਮੁੰਦਰ ਦੇ ਵਿੱਚ ਹੀ ਹੈ ਕਿ ਕੀ ਪਤਾ ਹੈ ਤੇ ਕੀ ਬਣਨਾ ਅੱਗੇ ਹਾਂਜੀ
ਕਿਆ ਜਾਣੋ ਕਿਆ ਹੋਏ
ਕਿਆ ਕੀ ਜਾਣੋ ਜਾਣਨਾ ਕਰੀਏ ਕਿਆ ਕੀ ਹੋਏ ਹੋ ਜਾਵੇਗਾ ਭਾਵ ਕਿਸੇ ਨੂੰ ਆਰਥਿਕ ਪੱਖੋਂ ਕੰਗਾਲ ਜਾਂ ਭਜਨ ਸਿਮਰਨ ਨਾ ਕਰਨ ਵਾਲੇ ਦੇਖ ਕੇ ਨਾ ਉਹਦੇ ਪਰ ਹੱਸਣਾ ਨਹੀਂ ਚਾਹੀਦਾ ਕਿਉਂ ਪਤਾ ਨਹੀਂ ਵੀ ਸਾਡੀ ਹਾਲਤ ਕੀ ਬਣ ਜਾਣੀ ਹੈ ਇਸ ਪ੍ਰਕਾਰ ਕਿਹਾ ਇਹ ਜਿਹੜਾ ਸਮੁੰਦਰ ਪਾਠ ਹੈ ਭਾਈ ਤੁਸੀਂ ਦੇਖੋ ਵੀ ਟਿੱਪੀ ਤੋਂ ਬਿਨਾਂ ਹੈ ਕਿਸੇ ਕੋਲ ਪੋਥੀ ਚ ਸਮੁੰਦਰ ਪਾਠ ਜਿਹੜਾ ਸਮੁੰਦਰ ਇਹਦੇ ਟਿੱਪੀ ਤੋਂ ਬਿਨਾਂ ਜੀ ਤੁਹਾਡੇ ਕੋਲ ਵੀ ਸਾਰੇ ਪੋਥੀਆਂ ਚ ਇਹਦਾ ਥੋੜਾ ਜਿਹਾ ਭੇਦ ਇਹ ਹੈ ਸਮੁੰਦਰ ਪਾਠ ਜਿਹੜਾ ਟਿੱਪੀ ਨਾਲ ਇਹਨੂੰ ਸ਼ੁੱਧ ਸਮਝਣਾ ਜੇ ਕੋਈ ਸਰੋਤ ਇਹ ਇੱਕ ਤਾਂ ਇਹ ਹੈ ਵੀ ਗੁਰਤਾ ਗਦੀ ਵਾਲਾ ਸਰੂਪ ਹੈ ਜਿਹੜੇ ਉਹਦੇ ਟਿੱਪੀ ਲੱਗੀ ਹੋਈ ਹੈ ਜਿਹੜਾ ਮਹਾਂਪੁਰਖਾਂ ਦਾ ਪਾਠੀ ਹੈ ਉਹ ਵੀ ਟਿੱਪੀ ਲਾ ਕੇ ਬੋਲਦਾ ਜਿਹੜੀ ਮਹਾਂਪੁਰਖਾਂ ਵਾਲੀ ਪੋਥੀ ਹੈ ਉਹਦੇ ਚ ਵੀ ਟਿੱਪੀ ਲੱਗੀ ਹੋਈ ਹੈ ਟਿੱਪੀ ਤੋਂ ਬਿਨਾਂ ਸੁਧਾਈ ਵਾਲਾ ਸਰੂਪ ਹੈ ਇੱਕ ਤਾਂ ਜਿਹੜਾ ਸੁਧਾਈ ਇਕੱਠੇ ਹੋ ਕੇ ਕੀਤੀ ਪੰਥ ਨੇ ਉਹਦੇ ਚ ਟਿੱਪੀ ਨਹੀਂ ਹੈ ਔਰ ਦੂਸਰਾ ਬਾਬਾ ਦੀਪ ਸਿੰਘ ਵਾਲਾ ਸੁਨਹਿਰੀ ਸਰੂਪ ਹੈ ਉਹਦੇ ਚ ਵੀ ਟਿੱਪੀ ਨਹੀਂ ਹੈ ਇਸ ਕਰਕੇ ਦੋਨੋਂ ਤਰ੍ਹਾਂ ਦੀ ਗੱਲ ਹੈ ਪਰ ਇਹ ਜਾਣਕਾਰੀ ਵਾਸਤੇ ਤੁਹਾਨੂੰ ਬੇਨਤੀ ਕੀਤੀ ਹੈ ਪੜ੍ਹਨਾ ਇਸ ਤਰ੍ਹਾਂ ਹੀ ਹੈ ਜਿਸ ਤਰ੍ਹਾਂ ਇਹ ਸਾਧ ਸਿੰਘ ਜੀ ਲਿਖਿਆ ਹੋਇਆ ਹੈ ਅਜੇ ਸੋ ਨੌ ਸਮੁੰਦਰ ਮੈਂ ਹੈ ਹਾਂਜੀ ਬੋਲੋ ਕਿਆ ਜਾਣੋ
ਕਿਆ ਜਾਣੋ ਕਿਆ ਹੋਏ
ਤੇ ਕੀ ਪਤਾ ਭਾਈ ਕੀ ਹੋ ਜਾਣਾ ਹੈ ਕਦੋਂ ਵੱਡੀ ਗਲਤੀ ਹੋ ਜਾਣੀ ਹੈ ਕਦੋਂ ਪੈਰ ਫਿਸਲ ਜਾਣਾ ਜਦੋਂ ਕੋਈ ਮੰਜ਼ਿਲ ਤੇ ਨਹੀਂ ਪਹੁੰਚਿਆ ਕੀ ਪਤਾ ਠੇਡਾ ਕਿੱਥੇ ਲੱਗ ਜਾਣਾ ਕੀ ਹਾਲਤ ਹੋਏਗੀ ਸਾਡੀ ਇਹਦੇ ਚ ਇੱਕ ਸਾਧ ਸਿੰਘ ਜੀ ਬੀਤਰਾਗ ਮਹਾਂਪੁਰਸ਼ ਸੀ ਤਪੋ ਬਣ ਵਿੱਚ ਤਪੱਸਿਆ ਕਰਦੇ ਰਹੇ ਤੇ ਅੱਠ ਪਹਿਰਾਂ ਤੋਂ ਬਾਅਦ ਜੰਗਲ ਚੋਂ ਆਇਆ ਕਰਦੇ ਗਜਾ ਕਰਨ ਵਾਸਤੇ ਕਬੀਰ ਭਲੀ ਮਧੂਕਰੀ ਨਾ ਬਿਲਕੁਲ ਨਾਜ ਉਹ ਨਿਰਵਾਹ ਕਰਨ ਵਾਸਤੇ ਆਉਣਾ ਤੇ ਕਈ ਸਾਧੂਆਂ ਦਾ ਐਸਾ ਹੁੰਦਾ ਸੀ ਵੀ ਇੱਕ ਘਰ ਤੇ ਆ ਕੇ ਉਹਨਾਂ ਨੇ ਰੱਬ ਦਾ ਨਾਂ ਲੈ ਕੇ ਜਣਾਉਣਾ ਵਾਲੇ ਨੂੰ ਵੀ ਭਾਈ ਕੋਈ ਗਜਾ ਕਰਨ ਆਇਆ ਜੇ ਰੋਟੀ ਪਾ ਦਿੱਤੀ ਠੀਕ ਹੈ ਨੀ ਉੱਥੋਂ ਮੁੜੇ ਆਉਂਦੇ ਫਿਰ ਮੁੜ ਕੇ ਖਾਂਦੇ ਨੀ ਸੀ ਕੁਝ ਵੀ ਉਹ ਰਸਤੇ ਦੇ ਵਿੱਚ ਜਦੋਂ ਮਹਾਤਮਾ ਰੋਜ਼ ਆਇਆ ਕਰਕੇ ਰਸਤੇ ਇੱਕ ਬੇਸਵਾ ਦਾ ਘਰ ਸੀ ਤੇ ਉਹ ਬੇਸਵਾ ਸੀ ਬੜੀ ਚੰਚਲ ਸੁੰਦਰ ਸਰੂਪ ਦਾ ਬਹੁਤ ਸੀ ਤੇ ਪੈਸਿਆਂ ਦੇ ਬਦਲੇ ਆਪਣਾ ਜਿਸਮ ਵੇਚਦੇ ਸੀ ਵਿਸ਼ਿਆਂ ਦੇ ਬਦਲੇ ਜਿਸਮ ਨੂੰ ਵੇਚਣ ਵਾਲੀ ਜਿਹਦਾ ਗੁਰਬਾਣੀ ਚ ਗੁਰੂ ਨਾਨਕ ਨੇ ਐਸਾ ਕਥਨ ਕੀਤਾ ਜਿਉਂ ਤਨ ਵਿਧਵਾ ਪਰ ਕੋ ਦੇਈ ਕਾਮ ਦਾਮ ਚਿਤ ਪਰਵਸੇ ਦਮੜਿਆਂ ਵਾਸਤੇ ਜਾਂ ਵਿਸ਼ੇ ਦੇ ਭੋਗਣ ਵਾਸਤੇ ਮਹਾਤਮਾ ਦੇ ਚਿਹਰੇ ਤੇ ਰੱਬੀ ਨੂਰ ਸੀ ਚਿਹਰਾ ਵੱਡੀ ਉਮਰ ਦੇ ਵਿੱਚ ਵੀ ਧਮਕਾ ਮਾਰ ਰਿਹਾ ਸੀ ਕਿਸੇ ਜਵਾਨ ਉਮਰ ਦੇ ਕਿਉਂਕਿ ਜਤੀ ਸਤੀ ਸੀ ਜਵਾਨ ਉਮਰ ਦੇ ਵਿੱਚ ਵੀ ਚਿਹਰੇ ਦੀ ਇਹੋ ਜਿਹੀ ਡਲਕ ਨਹੀਂ ਸੀ ਸੋਨੇ ਵਾਂਗੂ ਜਿਹੀ ਦੀ ਮਹਾਂਪੁਰਖਾਂ ਦੇ ਸੀ ਪਰ ਇਹਦੇ ਨਾਲ ਨਾਲ ਉਮਰ ਵੱਡੀ ਹੋ ਚੁੱਕੀ ਹੈ ਚਿੱਟਾ ਦੁੱਧ ਵਰਗਾ ਦਾੜਾ ਉਹ ਮਹਾਤਮਾ ਦੇ ਚਿਹਰੇ ਦੀ ਸੁੰਦਰਤਾ ਨੂੰ ਹੋਰ ਵੀ ਜ਼ਿਆਦਾ ਵਧਾ ਰਿਹਾ ਸੀ ਬੇਸਵਾ ਨੇ ਮਹਾਤਮਾ ਨੂੰ ਛੇੜਨ ਵਾਸਤੇ ਤੇ ਉਹਦਾ ਨਿਰਾਦਰ ਭਰਿਆ ਵਚਨ ਰੋਜ਼ ਹੀ ਕਹਿਣਾ ਸ਼ੁਰੂ ਕਰ ਦਿੱਤਾ ਬੇਸਵਾ ਦੇ ਕੋਲ ਸੀ ਇੱਕ ਕੁੱਤਾ ਚਿੱਟੇ ਜਿਹੇ ਰੰਗ ਦਾ ਸੀ ਪੁੱਤਾ ਬਹੁਤ ਸੋਹਣਾ ਕੁੱਤਾ ਸੀ ਚਿੱਟੇ ਰੰਗ ਦਾ ਪੂਛ ਵੀ ਚਿੱਟੀ ਦੁੱਧ ਵਰਗੀ ਉਹ ਮਹਾਤਮਾ ਨੂੰ ਵੇਖ ਕੇ ਨਾ ਮਜ਼ਾਕ ਦੇ ਨਾਲ ਕੁੱਤੇ ਦੀ ਪੂਛ ਤੇ ਹੱਥ ਫੇਰ ਕੇ ਕਿਹਾ ਕਰੇ ਮਹਾਤਮਾ ਜੀ ਦੱਸੋ ਮੈਨੂੰ ਇੱਕ ਗੱਲ ਤੇ ਮਹਾਤਮਾ ਨੂੰ ਪਹਿਲੇ ਦਿਨ ਕਹਿੰਦੇ ਭਾਈ ਕੀ ਗੱਲ ਹੈ ਕਹਿੰਦੇ ਦੇਖਾ ਜਿਹੜਾ ਮੇਰਾ ਕੁੱਤਾ ਹੈ ਨਾ ਇਹ ਕੁੱਤੇ ਦੀ ਪੂਛ ਦੇ ਬਾਲ ਸੋਹਣੇ ਨੇ ਕਿ ਤੇਰਾ ਦਾੜਾ ਚੰਗਾ ਹੈ ਇਹ ਜਾਣ ਕੇ ਸੀ ਵੀ ਇਹ ਮੇਰੇ ਵੱਲ ਵੇਖਦਾ ਹੀ ਨਹੀਂ ਹੈ ਮਹਾਤਮਾ ਜੀ ਕਹਿ ਕੇ ਲੰਘ ਜਾਇਆ ਕਰਦੇ ਕਿ ਬੀਬੀ ਅਜੇ ਸਮਾਂ ਨਹੀਂ ਉੱਤਰ ਦੇਣ ਦਾ ਦਿਆਂਗੇ ਰੋਜ਼ ਇਹੀ ਕਹਿਣੇ ਕਹਿੰਦੇ ਤੂੰ ਰੋਜ਼ ਇਹੀ ਕਹਿੰਦਾ ਕਹਿੰਦਾ ਨਹੀਂ ਅਜੇ ਸਮਾਂ ਨਹੀਂ ਇੱਕ ਦਿਨ ਮਹਾਤਮਾ ਦਾ ਸਰੀਰ ਸ਼ਾਂਤ ਹੋਣ ਦੇ ਨੇੜੇ ਆ ਗਿਆ। ਆਖਰ ਸਮਾਂ ਪਤਾ ਸਾਰਿਆਂ ਤੇ ਹੀ ਆਉਣਾ ਹੈ। ਸਰੀਰ ਦੇ ਮ੍ਰਿਤੂ ਹੋਣ ਦਾ ਸਮਾਂ ਜਦੋਂ ਨੇੜੇ ਆਇਆ, ਤ੍ਰਿਕਾਲਦਾਸੀ ਮਹਾਂਪੁਰਸ਼ਾਂ ਨੇ ਆਪਣੇ ਸਾਰੇ ਪ੍ਰੇਮੀ ਇਕੱਠੇ ਕਰ ਲਏ। ਕਹਿੰਦੇ ਭਾਈ ਅਸੀਂ ਸਰੀਰ ਤਿਆਗਣਾ ਹੁਣ। ਸਾਰੇ ਵਿਚਾਰੇ ਇਕੱਠੇ ਹੋ ਕੇ ਜਿਹਨੂੰ ਪਤਾ ਲੱਗਿਆ ਉੱਥੇ ਕੰਮ ਛੱਡ ਕੇ ਆ ਗਿਆ। ਮਨੁੱਖਾ ਸਰੀਰ ਨੂੰ ਸਫਲ ਕਰਨ ਲਈ ਸਾਰੀ ਜ਼ਿੰਦਗੀ ਆਪਣਾ ਭਜਨ ਸਿਮ ਰੂਪ ਕਮਾਇਆ ਹੋਇਆ ਤਜਰਬਾ ਦੱਸ ਕੇ ਵੀ ਤਾਂ ਕਿ ਤੁਹਾਡਾ ਵੀ ਭਲਾ ਹੋਵੇ, ਦੱਸਣ ਲੱਗੇ ਵਿਰਾਗ ਧਾਰ ਕੇ ਭਜਨ ਕਰਿਆ ਕਰੋ, ਹੁਣ ਅਸੀਂ ਵੈਕੁੰਠ ਨੂੰ ਚੱਲੇ ਹਾਂ। ਬਹੁਤ ਸਾਰੇ ਲੋਕ ਇਕੱਠੇ ਹੋ ਕੇ ਤੇ ਉਹਨਾਂ ਦੇ ਵਿੱਚੋਂ ਬੜੇ ਜਿਹੜੇ ਪਿਆਰ ਵਾਲੇ ਸੀ ਸ਼ਰਧਾਲੂ ਨੇ ਕਿਹਾ ਸਾਨੂੰ ਕੀ ਹੁਕਮ ਹੈ? ਮਹਾਤਮਾ ਜੀ ਕਹਿੰਦੇ ਐਂ ਕਰੋ, ਨਗਰ ਤੋਂ ਬਾਹਰ ਜਿਹੜੀ ਫਲਾਣੇ ਥਾਂ ਤੇ ਬੇਸਵਾ ਰਹਿੰਦੀ ਹੈ, ਕਹਿੰਦੇ ਉਹਨੂੰ ਲਿਆਓ ਬੁਲਾ ਕੇ। ਜਿਹੜੇ ਤਾਂ ਕੱਚੇ ਮਨ ਵਾਲੇ ਸੀ ਉਹ ਤਾਂ ਲਓ, ਕਹਿੰਦੇ ਲਓ ਜੀ, ਜੇ ਸਾਰੀ ਉਮਰ ਆਪਾਂ ਕਹਿੰਦੇ ਸਾਧ ਬੜਾ ਚੰਗਾ, ਕਹਿੰਦੇ ਕਿੱਥੇ ਵਿਰਤੀ ਗਈ ਹੈ? ਕੋਈ ਰਿਸ਼ਤੇਦਾਰ ਨਹੀਂ ਸੱਦਿਆ, ਕੋਈ ਪ੍ਰੇਮੀ ਨਹੀਂ, ਅਖੇ ਬੇਸਵਾ ਨੂੰ ਬੁਲਾ ਕੇ ਲਿਆਓ। ਕੱਚੇ ਤਾਂ ਝੜ ਗਏ ਉਸ ਵੇਲੇ, ਝੜ ਝੜ ਪਾਉਂਦੇ ਕੱਚੇ ਵਿਰੀ। ਮਹਾਤਮਾ ਜੀ ਦੀ ਸੁਰਤੀ ਅੰਤ ਵੇਲੇ ਕਿਧਰ ਨੂੰ ਜਾ ਰਹੀ ਹੈ ਆਖੇ, ਪਰ ਜਿਹੜੇ ਪੂਰਨ ਸ਼ਰਧਾਵਾਨ ਸੀ ਉਹ ਕਹਿਣ ਲੱਗੇ ਵੀ ਇਹਦੇ ਕੋਈ ਗੁੱਜਾ ਭੇਜ ਹੈ, ਇਹ ਗੂੜ ਰਹੱਸ ਬੇਸਵਾ ਦੇ ਆਉਣ ਤੋਂ ਹੀ ਖੁੱਲੂਗਾ। ਬੇਸਵਾ ਨੂੰ ਬੁਲਾ ਕੇ ਲਏ। ਆਉਂਦੀ ਹੋਈ ਬੇਸਵਾ ਨੇ ਵੀ ਸੋਚਿਆ, ਜਿਹੜਾ ਮਹਾਤਮਾ ਮੇਰੇ ਛੇੜਿਆਂ ਵੀ ਕਦੇ ਅੱਖ ਭਰ ਕੇ ਮੇਰੇ ਵੱਲ ਨਹੀਂ ਸੀ ਦੇਖਦਾ, ਅੱਜ ਉਹ ਮੈਨੂੰ ਆਪ ਬੁਲਾ ਰਿਹਾ ਹੈ। ਜਿਸ ਤੋਂ ਲੱਗਦਾ ਵੀ ਬਾਕੀ ਦੇ ਪੁਰਖਾਂ ਵਾਂਗੂ ਮਹਾਤਮਾ ਵੀ ਮੇਰੇ ਡਿੱਕੇ ਆ ਜਾਏਗਾ। ਮੇਰੇ ਇਹ ਇਸ ਤਰ੍ਹਾਂ ਦੇ ਉਹਦੇ ਮਨ ਦੇ ਵਿੱਚ ਖਿਆਲ ਨੇ ਵੀ ਧਨ ਇੱਥੋਂ ਬਹੁਤ ਮਿਲੂਗਾ, ਸੰਤਾਂ ਕੋਲ ਧਨ ਬਹੁਤ ਹੁੰਦਾ ਹੈ। ਡੇਰੇ ਵਿੱਚ ਜਦੋਂ ਆ ਕੇ ਗਮਗੀਨ ਮਾਹੌਲ ਦੇਖਿਆ, ਹੈਰਾਨ ਹੋ ਗਏ। ਸ਼ਰਧਾਲੂ ਕੁਝ ਬੈਠੇ ਰੋ ਰਹੇ ਸੀ। ਉਹਨੇ ਕਿਹਾ ਭਾਈ ਕੀ ਗੱਲ ਹੈ? ਕਹਿੰਦੇ ਜੀ ਮਹਾਤਮਾ ਜੀ ਸਰੀਰ ਤਿਆਗਣ ਲੱਗੇ ਹੈ, ਸਰਾਣਾ ਬੜਾ ਸਾਰਾ ਲਾਇਆ ਵਾ ਤੇ ਮਹਾਤਮਾ ਜੀ ਬੈਠੇ ਨੇ। ਮਹਾਤਮਾ ਨੇ ਬੇਸਵਾ ਨੂੰ ਆਉਂਦਿਆਂ ਹੀ ਦੇਖਿਆ, ਜਦੋਂ ਨੇੜੇ ਆ ਗਈ, ਕਹਿੰਦੇ ਹੇ ਪੁੱਤਰੀ, ਪੁੱਤਰੀ ਸ਼ਬਦ ਕਿਹਾ, ਹੇ ਪੁੱਤਰੀ ਤੂੰ ਮੈਨੂੰ ਹਰ ਰੋਜ਼ ਇੱਕ ਸਵਾਲ ਪੁੱਛਦੀ ਸੀ, ਉਹਦਾ ਉੱਤਰ ਦਾ ਭਾਰ ਮੈਂ ਹੁਣ ਲੈ ਕੇ ਪਰਲੋਕ ਨੂੰ ਨਹੀਂ ਜਾਣਾ, ਇਸ ਕਰਕੇ ਤੈਨੂੰ ਖੇਚਲ ਦਿੱਤੀ ਹੈ। ਜਿੱਥੇ ਮੈਂ ਸੰਸਾਰ ਦੇ ਹੋਰਨਾਂ ਲੋਕਾਂ ਦਾ ਹਿਸਾਬ ਕਿਤਾਬ ਕਰ ਚੁੱਕਿਆ, ਉੱਥੇ ਤੇਰੇ ਸਵਾਲ ਦਾ ਵੀ ਉੱਤਰ ਦੇਣਾ ਚਾਹੁੰਦਾ। ਤੂੰ ਹਰ ਰੋਜ਼ ਸਾਡੇ ਕੋਲੋਂ ਪੁੱਛਦੀ ਸੀ ਤੇ ਵੀ ਮੇਰੇ ਕੁੱਤੇ ਦੀ ਪੂੰਛ ਦੇ ਵਾਲ ਚੰਗੇ ਨਾ, ਕਿ ਵੀ ਤੁਹਾਡਾ ਦਾੜਾ ਚੰਗਾ ਹੈ। ਇਹ ਕਹਿ ਕੇ ਮਹਾਤਮਾ ਨੇ ਆਪਣਾ ਦਾੜਾ ਫੜਿਆ ਤੇ ਉੱਪਰ ਆਪਣੇ ਦਾੜੇ ਨੂੰ ਫੜ ਕੇ ਆਪਣੇ ਹੱਥ ਦੇ ਨਾਲ ਆਪਣਾ ਹੱਥ ਫੇਰ ਕੇ ਦਾੜੇ ਦੇ ਉੱਤੇ ਬੇਸਵਾ ਨੂੰ ਕਹਿਣ ਲੱਗੇ, ਕਹਿੰਦੇ ਪੁੱਤਰੀ ਅੱਜ ਤੇਰੇ ਕੁੱਤੇ ਦੀ ਪੂੰਛ ਨਾਲੋਂ ਮੇਰਾ ਦਾੜਾ ਹਜ਼ਾਰ ਗੁਣਾ ਜ਼ਿਆਦਾ ਚੰਗਾ ਹੈ, ਬਲਕਿ ਮਨੁੱਖਾਂ ਦੀਆਂ ਦਾੜੀਆਂ ਨਾਲੋਂ ਵੀ, ਜਿਹਨਾਂ ਦੀਆਂ ਦਾੜੀਆਂ ਤੇ ਲਾਣਤਾਂ ਦੀ ਖੇਹ ਪੈ ਚੁੱਕੀ ਹੈ, ਮੈਂ ਚਿੱਟਾ ਦੁੱਧ ਵਰਗਾ ਦਾੜਾ ਤੇ ਸੱਚਾ ਸੁੱਚਾ ਜੀਵਨ ਲੈ ਕੇ ਪ੍ਰਲੋਕ ਨੂੰ ਜਾ ਰਿਹਾ, ਇਹ ਦਾੜਾ ਬਹੁਤ ਚੰਗਾ ਹੈ, ਪਵਿੱਤਰ ਹੈ। ਸੇ ਦਾੜੀਆਂ ਸੱਚੀਆਂ ਜੇ ਗੁਰਚਰਨੀ ਲਗਨ, ਮੇਰੀ ਦਾੜੀ ਗੁਰੂ ਨਾਨਕ ਦੇ ਚਰਨਾਂ ਨੂੰ ਲੱਗੀ ਹੋਈ। ਉਹ ਬੇਸਵਾ ਦੇ ਮਨ ਦੇ ਵਿੱਚ ਜਦੋਂ ਇਸ ਤਰ੍ਹਾਂ ਮਹਾਤਮਾ ਨੇ ਕਿਹਾ, ਸਾਰੇ ਭਾਵ ਇੱਕ ਛਿਨ ਵਿੱਚ ਹੀ ਤਬਦੀਲ ਹੋ ਗਏ ਜੋ ਸੋਚਦੀ ਆਈ ਸੀ। ਉਹ ਹੈਰਾਨ ਹੋ ਕੇ ਦੋ ਗੱਲਾਂ ਬੋਲੀ, ਇੱਕ ਤਾਂ ਇਹ ਗੱਲ ਕਹੀ, ਕਹਿੰਦੇ ਮਹਾਤਮਾ ਜੀ ਤੁਸੀਂ ਮੈਨੂੰ ਪੁੱਤਰੀ ਕਿਹਾ, ਮੈਨੂੰ ਤਾਂ ਮੇਰੇ ਮਾਂ ਬਾਪ ਜਿਨ੍ਹਾਂ ਨੇ ਜਨਮ ਦਿੱਤਾ ਉਹ ਵੀ ਪੁੱਤਰੀ ਨਹੀਂ ਕਹਿੰਦੇ, ਮੇਰਾ ਧੰਦਾ ਹੀ ਇਹੋ ਜਿਹਾ, ਉਹ ਵੀ ਸੰਕੋਚ ਕਰਦੇ, ਕਹਿੰਦੇ ਮਰ ਗਈ ਸਾਡੇ ਕੰਨੀ ਤੋਂ, ਤਾਂ ਤੂੰ ਪੁੱਤਰੀ ਕਿਹਾ, ਮੈਨੂੰ ਸੰਕੋਚ ਹੀ ਨਹੀਂ ਕੀਤਾ, ਤੂੰ ਪੁੱਤਰੀ ਕਿਹਾ, ਸਾਰੀ ਪਬਲਿਕ ਦੇ ਵਿੱਚ ਕਿਹਾ, ਲੋਕਾਂ ਦੇ ਸਾਹਮਣੇ, ਮੇਰੇ ਕਰਮ ਐਸੇ ਭੈੜੇ ਨੇ, ਮੈਂ ਰੋਸ ਨਹੀਂ ਕਰਦੀ ਮਾਂ ਬਾਪਾਂ ਤੋਂ ਜਿਹੜੇ ਮੈਨੂੰ ਪੁੱਤਰੀ ਕਹਿਣ ਤੋਂ ਹਟ ਗਏ। ਇੱਕ ਤਾਂ ਤੁਸੀਂ ਇਹ ਦੱਸੋ, ਦੂਸਰੀ ਸੰਸਾਰ ਦੀ ਐਸੀ ਜਿਹੜੀ ਨਿੰਦਤ ਔਰਤ ਨੂੰ ਪੁੱਤਰੀ ਕਿਉਂ ਕਹਿ ਦਿੱਤਾ ਹੈ? ਇੱਕ ਤਾਂ ਇਹ ਗੱਲ ਹੋ ਗਈ ਵੀ ਪੁੱਤਰੀ ਕਿਉਂ ਕਿਹਾ ਮੈਨੂੰ, ਦੂਸਰੀ ਗੱਲ ਇਹ ਹੈ ਵੀ ਮੇਰੀ ਗੱਲ ਦਾ ਇੰਨਾ ਛੋਟਾ ਜਿਹਾ ਉੱਤਰ ਸੀ, ਫਿਰ ਤੁਸੀਂ ਉਹ ਪਹਿਲਾਂ ਹੀ ਕਿਉਂ ਨਹੀਂ ਕਹਿ ਦਿੱਤਾ ਵੀ ਤੇਰੇ ਕੁੱਤੇ ਦੀ ਪੂੰਛ ਨਾਲ ਮੇਰੀ ਦਾੜੀ ਚੰਗੀ, ਇੰਨੀ ਗੱਲ ਕਹਿਣੀ ਸੀ? ਤਾਂ ਇਸ ਕਰਕੇ ਮਹਾਤਮਾ ਜੀ ਕਹਿਣ ਲੱਗੇ ਦੋਨਾਂ ਗੱਲਾਂ ਦਾ, ਕਹਿੰਦੇ ਪੁੱਤਰੀ ਧਿਆਨ ਨਾਲ ਸੁਣ, ਤੇਰੇ ਭੈੜੇ ਕਰਮ, ਤੇਰਾ ਪਹਿਲਾਂ ਉੱਤਰ ਦਿੰਦੇ ਵੀ ਤੈਨੂੰ ਧੀ ਕਿਉਂ ਕਿਹਾ, ਤੇਰੇ ਭੈੜੇ ਕਰਮ ਤੇਰੇ ਲਈ ਹੋਣਗੇ, ਮੇਰੇ ਤੇ ਕੋਈ ਅਸਰ ਨਹੀਂ ਤੇਰਾ ਬੇਸਵਾ ਬਣ ਦਾ, ਉਹਨਾਂ ਨਾਲ ਮੇਰਾ ਕੋਈ ਲੈਣ ਦੇਣ ਨਹੀਂ ਹੈ। ਜਿਹੜਾ ਸਾਧੂ ਹੁੰਦਾ, ਸਾਧੂ ਧਰਮ ਦੇ ਵਿੱਚ ਸਾਰੀਆਂ ਔਰਤਾਂ ਤੁਸੀਂ ਤਿੰਨ ਹਿੱਸਿਆਂ ਚ ਮੰਨਦੇ ਆ, ਜਿਹੜੀਆਂ ਵੱਡੀਆਂ ਉਹ ਮਾਵਾਂ, ਬਰਾਬਰ ਦੀਆਂ ਨੂੰ ਭੈਣ, ਜਿਹੜੀਆਂ ਛੋਟੀਆਂ ਉਹਨਾਂ ਨੂੰ ਧੀਆਂ। ਮੇਰੀ ਉਮਰ ਦੇ ਤਕਾਜ਼ੇ ਨਾਲ ਮੇਰੇ ਤੋਂ ਵੱਡੀ ਹੁੰਦੀ ਮੈਂ ਤੈਨੂੰ ਮਾਂ ਕਹਿੰਦਾ, ਮੇਰੇ ਬਰਾਬਰ ਦੀ ਹੁੰਦੀ ਮੈਂ ਤੈਨੂੰ ਭੈਣ ਕਹਿੰਦਾ, ਤੂੰ ਬਹੁਤ ਛੋਟੀ ਹੈ ਇਸ ਕਰਕੇ ਮੈਂ ਧੀਏ ਕਹਿਣਾ ਸੀ ਤੈਨੂੰ, ਮੈਂ ਆਪਣਾ ਧਰਮ ਪਾਲਿਆ। ਤੋ ਇਸ ਕਰਕੇ ਦੇਖ ਪਰਾਈਆਂ ਚੰਗੀਆਂ ਮਾਵਾਂ ਭੈਣਾਂ ਧੀਆਂ ਜਾਣਾ। ਇਹ ਤਾਂ ਹੈ ਤੇਰੇ ਪਹਿਲੇ ਸਵਾਲ ਦਾ ਉੱਤਰ ਵੀ ਮੈਨੂੰ ਧੀ ਕਿਉਂ ਕਿਹਾ। ਦੂਸਰੀ ਗੱਲ, ਤੇਰੇ ਕੁੱਤੇ ਦੀ ਪੂੰਛ ਵਾਲੇ ਜਿਹੜਾ ਪ੍ਰਸ਼ਨ ਹੈ ਤੇ ਉਹ ਮੈਂ ਪਹਿਲਾਂ ਦੇ ਨਹੀਂ ਸੀ ਸਕਦਾ, ਕਿਉਂਕਿ ਮੇਰੇ ਜੀਵਨ ਦੀ ਬੇੜੀ ਅਜੇ ਸੰਸਾਰ ਦੇ ਸਮੁੰਦਰ ਵਿੱਚ ਚੱਲ ਰਹੀ ਸੀ, ਕਿਨਾਰੇ ਨਹੀਂ ਸੀ ਲੱਗੀ ਅਜੇ। ਇਸ ਲਈ ਭਰੋਸਾ ਨਹੀਂ ਸੀ ਕਦੋਂ ਕੋਈ ਜੀਵਨ ਦੇ ਵਿੱਚ ਦਾੜੀ ਨੂੰ ਕਲੰਕ ਲਾਉਣ ਵਾਲਾ ਕਰਮ ਮੇਰੇ ਕੋਲੋਂ ਹੋ ਜਾਂਦਾ। ਪਰ ਹੁਣ ਮੇਰੀ ਜੀਵਨ ਦੀ ਬੇੜੀ ਕਿਨਾਰੇ ਲੱਗ ਚੁੱਕੀ ਹੈ, ਹੁਣ ਸੰਸਾ ਨਹੀਂ ਰਿਹਾ, ਕਿਉਂਕਿ ਸਵਾਸ ਗਿਣਤੀ ਦੇ ਬਾਕੀ ਰਹਿੰਦੇ ਨੇ। ਉਹ ਤੁਹਾਡੇ ਸਾਰਿਆਂ ਦੇ ਸਾਹਮਣੇ ਮੈਂ ਸਰੀਰ ਤਿਆਗ ਜਾਣਾ, ਮਹਾਤਮਾ ਜੀ ਕਹਿੰਦੇ, ਪ੍ਰਲੋਕ ਗਮਨ ਕਰ ਜਾਣਾ। ਇਸ ਕਰਕੇ ਮੈਂ ਤਾਂ ਨਹੀਂ ਪਹਿਲਾਂ ਕਿਹਾ, ਹੁਣ ਕਿਸੇ ਵਿਕਾਰ ਦੀ ਗੁੰਜਾਇਸ਼ ਹੀ ਨਹੀਂ ਹੈ। ਹੁਣ ਤਾਂ ਨਿਸ਼ਚੇ ਨਾਲੇ ਮੈਂ ਕਹਿ ਸਕਦਾ ਕਿ ਆਪਣਾ ਜਨ ਸਵਾਰ ਕੇ ਦਰਗਾਹ ਨੂੰ ਚੱਲਿਆ, ਗੁਰਮੁਖ ਜਨ ਸਵਾਰ ਦਰਗਾਹ ਚੱਲਿਆ, ਸੱਚੀ ਦਰਗਾਹ ਜਾਏ ਸੱਚਾ ਪਿੜ ਮਿਲੇ, ਮੈਂ ਜਾ ਕੇ ਸੱਚਾ ਪਿੜ ਮਿਲ ਲੈਣਾ। ਇਸ ਲਈ ਮੈਂ ਆਪਣਾ ਕਲੰਕ ਤੋਂ ਬਿਨਾਂ ਉੱਜਲ ਮੂੰਹ ਲੈ ਕੇ ਦਰਗਾਹ ਨੂੰ ਜਾ ਰਿਹਾ, ਇਹ ਦਾੜੀ ਸੱਚੀ ਹੈ। ਇਹ ਸੁਣ ਕੇ ਨਿਸ਼ਚੇ ਦੇ ਨਾਲ ਮੈਂ ਨਿਸ ਕਲੰਕ ਤੇ ਨਿਸ ਪਾਪ ਹੋ ਕੇ ਮੈਂ ਪਵਿੱਤਰ ਦਾੜੀ ਲੈ ਕੇ ਸੰਸਾਰ ਤੋਂ ਪਰਲੋਕ ਨੂੰ ਹੁਣ ਮੈਂ ਚੱਲਿਆ ਜਾ ਰਿਹਾ। ਬਹੁਤ ਸਾਰੇ ਸੰਗੀਆਂ ਨੂੰ ਸੰਸਾਰ ਸਮੁੰਦਰ ਚ ਡੁੱਬਣ ਤੋਂ ਬਚਾ ਕੇ ਚੱਲਿਆ ਹਾਂ। ਜਿਨੀ ਨਾਮ ਧਿਆਇਆ ਗਏ ਮਸਕਤ ਕਾਲ, ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ। ਉਸ ਵੇਲੇ ਸਾਧ ਸਿੰਘ ਜੀ ਮਨੁੱਖੀ ਮਨ ਹੈ, ਨਾ ਤਾਂ ਇਹਦੇ ਡੋਲਣ ਦਾ ਪਤਾ ਲੱਗਦਾ ਵੀ ਕਦੋਂ ਡੋਲ ਜਾਵੇ। ਇਹ ਬੇਈਮਾਨ ਨਾ ਹੋਵੇ ਤਾਂ ਲੱਖਾਂ ਤੇ ਨਾ ਹੋਵੇ, ਜੇ ਕਿਤੇ ਬੇਈਮਾਨ ਹੋਣ ਤੇ ਆਵੇ ਕੱਖ ਤੇ ਵੀ ਹੋ ਜਾਂਦਾ। ਬੇਸਵਾ ਦਾ ਮਨ ਵੀ ਬਦਲ ਗਿਆ, 50% ਤਾਂ ਉਸੇ ਵੇਲੇ ਬਦਲ ਗਿਆ ਸੀ ਜਦੋਂ ਪੁੱਤਰੀ ਸ਼ਬਦ ਸੁਣਿਆ ਕੰਨਾਂ ਦੇ ਨਾਲ, ਇਹਦੇ ਅੱਖਾਂ ਚ ਪਾਣੀ ਆ ਗਿਆ, ਮੰਦੇ ਕਰਮ ਸੰਸਕਾਰ ਮਿਟਣੇ ਸ਼ੁਰੂ ਹੋ ਗਏ। ਫਿਰ ਅੰਤਲਾ ਉਪਦੇਸ਼ ਸੁਣ ਕੇ ਤਾਂ ਸਾਰੇ ਮਾੜੇ ਕਰਮ ਮਿਟ ਗਏ ਨਾ, ਜਦੋਂ ਮਹਾਤਮਾ ਨੇ ਅਗਲੀਆਂ ਗੱਲਾਂ ਕਹੀਆਂ। ਇਹਨੇ ਫਿਰ ਬੇਨਤੀ ਕੀਤੀ, ਮਹਾਤਮਾ ਜੀ ਤੇ ਮੈਂ ਇਹਦੇ ਲਾਇਕ ਤਾਂ ਨਹੀਂ ਹਾਂ, ਮੇਰੇ ਮਾੜੇ ਕਰਮ ਮੈਨੂੰ ਪਤਾ ਮੈਂ ਕੀ ਕੀਤੇ ਹੈ, ਪਰ ਜੇ ਹੋ ਸਕਦਾ ਤੇ ਮੈਨੂੰ ਵੀ ਕੋਈ ਜੁਗਤੀ ਦੱਸ ਦਿਓ, ਮੇਰਾ ਵੀ ਭਲਾ ਹੋ ਸਕਦਾ, ਮੈਨੂੰ ਕੀ ਆਦੇਸ਼ ਹੈ, ਹੁਕਮ ਕਰੋ। ਕਹਿੰਦੇ ਪੁੱਤਰੀ ਦੇਖ, ਮੈਂ ਤੈਨੂੰ ਪੁੱਤਰੀ ਕਿਹਾ ਤੇ ਪੁੱਤਰੀ ਭਾਵ ਚ ਕਹਿਣਾ ਵੀ ਕੋਈ ਵੀ ਬਾਪ ਇਹ ਚਾਹੁੰਦਾ ਨਹੀਂ ਹੁੰਦਾ ਵੀ ਮੇਰੀ ਧੀ ਦਾ ਇਹੋ ਜਿਹਾ ਮਾੜਾ ਜੀਵਨ ਹੋਵੇ। ਜੇ ਤੂੰ ਫਿਰ, ਕਿਉਂਕਿ ਬੇਸਵਾ ਨੇ ਕਿਹਾ ਹੁਣ ਤਾਂ ਤੁਸੀਂ ਮੈਨੂੰ ਪੁੱਤਰੀ ਕਿਹਾ ਸੀ, ਉਹ ਹੱਥ ਜੋੜ ਕੇ ਕਹਿੰਦੀ ਹੇ ਮਹਾਤਮਾ, ਹੇ ਮੇਰੇ ਪਿਤਾ ਰੂਪ ਮਹਾਤਮਾ, ਮੈਂ ਤੁਹਾਨੂੰ ਪਿਤਾ ਮੰਨਦੀ ਹਾਂ ਜੇ ਪੁੱਤਰੀ ਕਿਹਾ, ਮੈਨੂੰ ਦੱਸੋ ਕੀ ਹੁਕਮ ਹੈ। ਕਹਿੰਦੇ ਫਿਰ ਕੋਈ ਵੀ ਬਾਪ ਆਪਣੀ ਧੀ ਦਾ ਇਹ ਹਾਲ ਨਹੀਂ ਦੇਖ ਸਕਦਾ ਜਿਹੜਾ ਤੂੰ ਅੱਜ ਤੋਂ ਬਾਅਦ ਮੇਰੇ ਸਵਾਸ ਪੂਰੇ ਹੋਣ ਤੋਂ ਪਹਿਲਾਂ ਪਰਣ ਕਰ, ਵੀ ਅੱਜ ਤੋਂ ਬਾਅਦ ਇਹ ਮਾੜਾ ਕਰਮ ਨਹੀਂ ਕਰੇਂਗੇ। ਕਹਿੰਦੀ ਜੀ ਮੈਂ ਪਰਣ ਕਰਦੀ ਹਾਂ। ਹੋਰ ਹੁਕਮ ਕਰੋ। ਕਹਿੰਦੇ ਜਿੰਨਾ ਨਜਾਇਜ਼ ਧਨ ਇਕੱਠਾ ਕੀਤਾ ਗਰੀਬਾਂ ਨੂੰ ਵੰਡ ਦੇ, ਦਾਨ ਕਰ ਦੇ, ਪਰਮਾਤਮਾ ਰੋਜੀ ਦੇਣ ਵਾਲਾ ਹੈ, ਜਿੰਨਾ ਜੀਵਨ ਰਹਿੰਦਾ ਬੰਦਗੀ ਕਰਨੀ, ਹੋਰ ਕੁਛ ਵੀ ਨਹੀਂ ਕਰਨਾ, ਕਿਸੇ ਪਰਾਏ ਪੁਰਸ਼ ਕੇ ਨਹੀਂ ਦੇਖਣਾ ਵੀ ਨਹੀਂ ਹੈ। ਹਾਂ ਜਿੱਤ ਤੋਂ ਤੈਨੂੰ ਨਹੀਂ ਸਰਦਾ ਸ਼ਾਦੀ ਕਰਾ ਲੈ ਵਿਸ਼ਾ। ਕਹਿੰਦੀ ਨਹੀਂ ਮਹਾਰਾਜ ਮੈਨੂੰ ਹੁਣ ਸ਼ਾਦੀ ਦੀ ਲੋੜ ਨਹੀਂ। ਕਹਿੰਦੇ ਫਿਰ ਬੰਦਗੀ ਕਰ। ਸਾਧ ਸਿੰਘ ਜੀ ਇਹ ਬੰਦਗੀ ਕਰਕੇ ਇਹ ਵੀ ਪਰਮਾਤਮਾ ਦੇ ਸਰੂਪ ਦੇ ਚ ਅਭੇਦ ਹੋਈ ਸੀ। ਇਉਂ ਮਹਾਤਮਾ ਜਿਹੜਾ ਨਾ, ਤਾਂ ਕਬੀਰ ਸਾਹਿਬ ਨੇ ਕਿਹਾ ਵੀ ਇਹ ਜਿਹੜਾ ਬੇੜਾ ਹੈ ਇਹ ਅਜੋ ਸੋ ਨੌ ਸਮੁੰਦਰ ਮੈਂ ਕਿਆ ਜਾਣੋ, ਕਿਆ ਕੀ ਪਤਾ ਕੀ ਹੋ ਜਾਣਾ ਹੈ। ਇਸ ਕਰਕੇ ਸਾਧ ਸਿੰਘ ਐਸੇ ਜਿਹੜੇ ਪ੍ਰਸੰਗ ਹੁੰਦੇ ਨੇ। ਉਹ ਰਸੈਣੀ ਸਾਧ ਦੀ ਵੀ ਇੱਕ ਮਹਾਤਮਾ ਮਹਾਂਪੁਰਸ਼ ਵੱਡੇ ਸੁਣਾਇਆ ਕਰਦੇ ਸੀ, ਉਹਨੇ ਕਿਹਾ ਸੀ ਤੂੰ ਮੇਰੇ ਕੋਲ ਪਾਰੇ ਦੀ ਰਸਾਇਣ ਲੈ ਲੈ, ਉਹ ਵੀ ਤੂੰ ਤਿਆਗੀ ਪੁਰਸ਼ ਹੈ। ਉਹਨੇ ਤਿਆਗ ਦਾ ਹੰਕਾਰ ਕੀਤਾ, ਕਹਿੰਦਾ ਮੈਂ ਤੂੰ, ਕਹਿੰਦਾ ਮੈਨੂੰ ਲਾਲਚੀ ਸਮਝਦਾ। ਉਹ ਕਹਿੰਦੇ ਲਾਲਚੀ ਨਹੀਂ, ਤੇਰੇ ਕੰਮ ਆਊ। ਕਹਿੰਦਾ ਮੇਰੇ ਕੀ ਕੰਮ ਆਊ। ਉਹ ਕਹਿੰਦੇ ਭਾਈ ਵਖਤ ਇਹੋ ਜਿਹਾ ਪੈਜੂ ਤੇਰੇ ਤੇ ਉਦੋਂ ਇਹੀ ਕੰਮ ਆਉਣਾ ਤੇਰੇ। ਕਹਿੰਦਾ ਕੀ ਹੋਜੂ। ਕਹਿੰਦੇ ਚੰਗਾ ਦੇਖ ਲਈ ਫਿਰ। ਉਹ ਸਾਧ ਸੀ ਇਹੋ ਜਿਹਾ ਕੁਕਰਮ ਹੋਇਆ, ਮੋਚੀਆਂ ਦੀ ਕੁੜੀ ਕੱਢ ਕੇ ਲੈ ਗਿਆ ਉਹ ਸਾਧ ਜਿਹੜਾ ਆਪਣੇ ਆਪ ਨੂੰ ਬ੍ਰਹਮਚਾਰੀ ਕਹਾਉਂਦਾ ਸੀ। ਉਹ ਹੁਣ ਸਾਧ ਸਿੰਘ ਜੀ ਲੋਕਾਂ ਨੇ ਛੇਕ ਦਿੱਤਾ ਤੇ ਜੁੱਤੀਆਂ ਗੰਢ ਕੇ ਗੁਜ਼ਾਰਾ ਕਰਿਆ ਕਰੇ ਤੇ ਨਿਆਣੇ ਬਾਲੇ ਹੋ ਗਏ ਤੇ ਉਹਨਾਂ ਨੂੰ ਖਵਾਉਣ ਵਾਸਤੇ ਜੁੱਤੀਆਂ ਗੰਢਦਾ, ਨਾਲੇ ਧਾਹਾਂ ਮਾਰ ਮਾਰ ਕੇ ਰੋਇਆ ਕਰੇ। ਕਹਿੰਦਾ ਮੈਨੂੰ ਬਿੱਲ ਦੇਣ ਲੱਗੇ ਸੀ ਸੰਤ। ਕਹਿੰਦਾ ਮੈਂ ਉਸ ਵੇਲੇ ਚੁੱਕ ਗਿਆ। ਕਹਿੰਦਾ ਮੈਨੂੰ ਪਤਾ ਨਹੀਂ ਸੀ ਵੀ ਆਹ ਹੱਲ ਹੋਜੂਗਾ। ਉਹ ਮਹਾਤਮਾ ਨੇ ਕਹਿ ਦਿੱਤਾ ਸੀ ਤਿਆਗ ਦਾ ਹੰਕਾਰ ਕੀਤਾ ਤੈਂ ਤੇ ਮੋਚੀ ਬਣ ਕੇ ਜੁੱਤੀਆਂ ਗੰਢਦਾ ਫਿਰੇਗਾ। ਸੋ ਇਸ ਅੱਗੇ ਕੀ ਪਤਾ ਜੀਵਨ ਦੇ ਕੀ ਬਣਨਾ। ਅੱਗੇ ਕਹਿੰਦੇ ਹਨ ਜੇ
ਕਬੀਰ ਗਰਬ ਨਾ ਕੀਜੀਏ,
ਕਬੀਰ ਸਾਹਿਬ ਕਹਿੰਦੇ ਨੇ ਆਪਣੀ ਦੇਹੀ ਦਾ ਕਾਇਆ ਦਾ ਜਿਹੜਾ ਹੈ ਨਾ ਪੂਰੀ ਸਾਰੀ ਬੋਲ ਦੋ ਜੀ।
ਦੇਹੀ ਦੇਖ ਸੁਰੰਗ,
ਭਗਤ ਕਬੀਰ ਸਾਹਿਬ ਜੀ ਕਹਿੰਦੇ ਹੇ ਭਾਈ ਆਪਣੀ ਦੇਹੀ ਸੁਰੰਗ ਸੋਹਣਾ ਰੰਗ ਦੇਖ ਕੇ ਨਾ ਇਹਨੂੰ ਗਰਬ ਹੰਕਾਰ ਨਾ ਕਰੀਏ ਵੀ ਮੈਂ ਬਹੁਤ ਸੋਹਣਾ ਹਾਂ। ਯੂਸਫ ਸਾਰੀ ਦੁਨੀਆਂ ਤੋਂ ਸੋਹਣਾ ਹੋਇਆ ਤੇ ਇੱਕ ਅੱਟੀ ਮੁੱਲ ਪਿਆ ਸੀ। ਆਹ ਅੱਟੀ ਹੁੰਦੀ ਸੀ ਜਦੋਂ ਕੱਤਦੇ ਹੁੰਦੀਆਂ ਬੀਬੀਆਂ ਤੇ ਉਹ ਧਾਗਿਆਂ ਦਾ ਗੁੱਛਾ ਜਿਹਾ ਹੁੰਦਾ ਸੀ, ਇੱਕ ਅੱਟੀ ਮੁੱਲ ਪਿਆ ਸਾਰਿਆ ਕੁਛ ਕਹਿੰਦੇ ਇੱਕ ਟਕਾ ਮੁੱਲ ਪਿਆ ਸੀ, ਵੇਚਿਆ ਸੀ ਇਹਨੂੰ ਜਾ ਕੇ। ਇਸ ਪ੍ਰਕਾਰ ਹੈ ਤੋ ਕਹਿੰਦੇ ਵੀ ਸੋਹਣਾ ਤਾਂ ਜੀਵਨ ਹੋਣਾ ਚਾਹੀਦਾ, ਸਰੀਰ ਦਾ ਰੰਗ ਰੂਪ ਕਿਹੋ ਜਿਹਾ ਮਰਜ਼ੀ ਹੋਵੇ। ਅੱਗੇ ਦੱਸਦੇ ਕਹਿੰਦੇ ਇਹਨੂੰ ਸੁਰੰਗ ਸ੍ਰੇਸ਼ਟ ਰੰਗ ਦੇਖ ਕੇ ਹੰਕਾਰ ਨਾ ਕਰ,
ਆਜ ਕਾਲ ਤਜ ਜਾਹੋਗੇ,
ਕਿਉਂਕਿ ਇਹ ਸੋਨੇ ਰੰਗੀ ਦੇਹੀ ਜਿਹੜੀ ਹੈ ਚਾਹੇ ਕੋਈ ਅੱਜ ਚਾਹੇ ਕੋਈ ਕਾਲ, ਇਹਨੂੰ ਕਾਲ ਨਹੀਂ ਕਰਨਾ। ਕਾਲ ਕਰਾਂਗੇ ਨਾ ਤਾਂ ਫਿਰ ਕਾਲ ਸਮੇਂ ਦਾ ਨਾਂ ਆ ਗਿਆ, ਜਾਂ ਕਾਲ ਸਮਾਂ ਮੰਨ ਕੇ ਅੱਜ ਜਾਂ ਕਾਲ ਕੱਲ ਦੇ ਸਮੇਂ, ਐਂ ਵੀ ਅਰਥ ਬਣ ਜਾਂਦਾ। ਅੱਜ ਕੱਲ ਦੇ ਵਿੱਚ ਇਹ ਸਰੀਰ ਛੱਡ ਦਏਗਾ, ਅੱਜ ਜਾਂ ਕੱਲ ਨੂੰ ਛੱਡ ਕੇ ਚਲੇ ਜਾਵੋਗੇ।
ਜਿਉ ਕਾਂਚੁਰੀ ਭੁਯੰਗ,
ਤੇ ਜਿਵੇਂ ਭੁਯੰਗ ਸੱਪ ਦਾ ਨਾਮ ਹੁੰਦਾ, ਕੰਜ ਲਾਹ ਕੇ ਪਰੇ ਹੋ ਜਾਂਦਾ। ਇਹ ਜਿਹੜਾ ਭੁਯੰਗ ਪਾਠ ਹੈ ਭਾਈ, ਥੋੜਾ ਜਿਹਾ ਖਿਆਲ ਕਰੋ, ਜਿਹੜਾ ਯਈਏ ਦੇ ਉੱਤੇ ਟਿੱਪੀ ਲੱਗੀ ਹੋਈ ਹੈ ਭੱਬੇ ਨੂੰ ਤਾਂ ਔਂਕੜੇ ਇਸੇ ਤਰ੍ਹਾਂ ਹੈ, ਇਹ ਉਹ ਸਮਝ ਲਓ ਈੜੀ ਦੀ ਸਿਹਾਰੀ ਨਾਲ ਹੋਵੇ, ਐੜਾ ਲੱਗਿਆ ਵਾ, ਐੜੇ ਦੇ ਉੱਤੇ ਟਿੱਪੀ ਲੱਗੀ ਹੋਵੇ, ਗੱਗਾ ਤਾਂ ਹੈਗਾ ਹੀ ਹੈਗਾ, ਭੁਯੰਗ ਐਂ ਪਾਠ ਕਰਨਾ। ਤੋ ਇਸ ਪ੍ਰਕਾਰ ਜਿਵੇਂ ਸੱਪ ਕੰਚ ਲਾ ਕੇ ਪਰੇ ਹੋ ਜਾਂਦਾ ਹੈ, ਐ ਸਰੀਰ ਛੱਡ ਕੇ ਚਲੇ ਜਾਓਗੇ, ਸਰੀਰ ਇੱਥੇ ਰਹਿ ਜੂਗਾ, ਜੀਵ ਆਤਮਾ ਪਰਲੋਕ ਨੂੰ ਚਲਿਆ ਜਾਏਗਾ। ਤੇ ਇਸ ਕਰਕੇ ਹੰਕਾਰ ਨਹੀਂ ਕਰਨਾ ਚਾਹੀਦਾ। ਇੱਕ ਵਾਰੀ ਕੰਸੀ ਲੁੱਟ ਪੈ ਗਈ, ਬਹੁਤ ਸਾਰੇ ਲੋਕ ਧਨ ਪਦਾਰਥ ਲੁੱਟਣ ਕਬੀਰ ਦੇ ਕੋਲ ਆ ਕੇ, ਕੁਝ ਕਹਿੰਦੇ ਕਬੀਰ ਤੂੰ ਏਡਾ ਗਰੀਬ ਹੈ, ਲੁੱਟ ਪਈ ਵੀ ਆ ਕੰਸੀ, ਤੂੰ ਵੀ ਲੁੱਟ ਲੈ ਕੁਛ, ਘਰ ਬਾਰ ਸੌਖਾ ਗੁਜ਼ਾਰਾ ਚੱਲੂ। ਕਬੀਰ ਸਾਹਿਬ ਜੀ ਕਹਿੰਦੇ ਹਾਂ ਭਾਈ, ਮੈਂ ਤਾਂ ਤੈਨੂੰ ਵੀ ਉਪਦੇਸ਼ ਦਿੰਦਾ, ਜੇ ਲੁੱਟਣਾ ਹੈ ਤਾਂ ਲੁੱਟ ਤਾਂ ਜ਼ਰੂਰ ਪਈ ਹੈ, ਪਰ ਆਹ ਲੁੱਟ ਲੁੱਟ ਲੋ।
ਕਬੀਰ ਲੁੱਟਣਾ ਹੈ ਤਾਂ ਲੁੱਟ ਲੈ,
ਕਬੀਰ ਸਾਹਿਬ ਜੀ ਕਹਿੰਦੇ ਜੇ ਲੁੱਟਣਾ ਹੀ ਹੈ ਤਾਂ ਫਿਰ ਆਹ ਲੁੱਟ ਲੈ। ਪ੍ਰਸ਼ਨ ਜੀ ਕਿਹੜਾ ਲੁੱਟਣਾ ਕਰਾਂ, ਉੱਤਰ ਦਿੰਦੇ ਨੇ
ਰਾਮ ਨਾਮ ਹੈ ਲੁੱਟ,
ਰਾਮ ਪਰਮਾਤਮਾ ਦੇ ਨਾਮ ਦੀ ਲੁੱਟ ਪਈ ਹੋਈ ਹੈ, ਸੰਤਾਂ ਦੁਆਰਾ ਉੱਪਰ ਰਾਮ ਨਾਮ ਦੀ ਲੁੱਟ ਪਈ ਹੋਈ ਹੈ, ਉਹਨਾਂ ਦੀ ਰਸਨਾ ਦੁਆਰਾ ਇਹ ਲੁੱਟ ਪਈ ਹੋਈ ਹੈ, ਜੇ ਲੁੱਟਣਾ ਹੈ ਤਾਂ ਉਸ ਰਾਮ ਦੇ ਨਾਮ ਦੀ ਲੁੱਟ ਨੂੰ ਲੁੱਟ ਲੈਣਾ ਕਰ, ਇਹ ਅਸਲੀ ਲੁੱਟ।
ਫਿਰ ਪਾਛੈ ਪਛਤਾਹੋਗੇ,
ਹੇ ਭਾਈ ਜਦੋਂ ਤੁਹਾਡੇ ਪਰ ਸਾਰੀ ਬੋਲ ਦੋ,
ਪ੍ਰਾਣ ਜਾਹੇਗੇ ਛੂਟ,
ਭਾਈ ਜਦੋਂ ਪ੍ਰਾਣ ਤੁਹਾਡੇ ਛੁੱਟ ਗਏ ਫਿਰ ਪਿੱਛੋਂ ਪਛਤਾਵਾ ਹੋਏਗਾ, ਪਛਤਾਤਾਪ ਕਰੋਗੇ ਕਿ ਹੁਣ ਨਾਮ ਸਿਮਰਨ ਦਾ ਸਮਾਂ ਹੈ, ਇਸ ਲਈ ਰਾਮ ਸਿਮਰਨ ਹੁਣੇ ਕਰ ਲਓ, ਇਹ ਲੁੱਟ ਹੁਣੇ ਲੁੱਟਣ ਵਾਲੀ ਹੈ, ਨਹੀਂ ਤਾਂ ਭਾਵ ਤੇ ਜਿਹੜਾ ਹੈ ਫਿਰ ਪਛਤਾਵਾ ਹੀ ਪੱਲੇ ਪਊਗਾ, ਪਛਤਾਓਗੇ ਪਛਤਾਤਾ ਵੀ ਕਰੋਗੇ। ਇਸ ਕਰਕੇ ਹੈ ਵੀ ਹੁਣੇ ਨਾਮ ਸਿਮਰਨ ਦਾ ਸਮਾਂ ਹੈ, ਇਸ ਲਈ ਰਾਮ ਨਾਮ ਨੂੰ ਲੁੱਟ ਨੂੰ ਹੁਣੇ ਲੁੱਟ ਨਾ ਕਰੋ, ਨਹੀਂ ਤਾਂ ਪਛਤਾਵਾ ਰਹੇਗਾ। ਦੁਬਾਰੇ ਬੋਲਦੇ ਇੱਕ ਵਾਰੀ ਫਿਰ,
ਪ੍ਰਾਣ ਜਾਹੇਗੇ ਛੂਟ,
ਇਸ ਕਰਕੇ ਜਦੋਂ ਪ੍ਰਾਣ ਦੇਹ ਤੋਂ ਛੁੱਟ ਕੇ ਫਿਰ ਕੀ ਕਰੋਗੇ, ਤੇ ਇਸ ਕਰਕੇ ਜੈਸੇ ਕਰ ਲਾਗੈ ਆਗ ਜਾਗ ਕੂਆ ਖੋਦਿਓ ਚਾਹੇ ਕਾਰਜ ਨ ਸਿੱਧ ਹੋਏ ਰੋਏ ਪਛਤਾਈ ਹੈ, ਜੈਸੇ ਤੋ ਸੰਗਰਾਂਦ ਸਮੇਂ ਸੀ ਕੋ ਚਾਹੇ ਵੀਰ ਵਿਦਿਆ ਅਨਥ ਉਦਮ ਜੈਤ ਪਦਵੀ ਨਾ ਪਾਈ ਹੈ, ਜੈਸੇ ਨੇ ਸੋਭਤ ਸੰਗਾਤੀ ਜਲ ਜਾਤ ਪਾਛੇ ਭੋਰ ਪਏ ਭਾਰ ਬੰਧ ਚਲੇ ਕਤ ਜਾਈ ਹੈ, ਤੈਸੇ ਮਾਇਆ ਤੰਦ ਅੰਧ ਅਵਧ ਵਿਆਹ ਜਾਏ, ਅੰਤ ਕਾਲ ਕੈਸੇ ਹਰ ਨਾਮ ਲਿ ਬੁਲਾਈਏ, ਅੰਤ ਵੇਲੇ ਨਹੀਂ ਲਿਬਰਖਣਾ ਲੱਗਣੀ। ਬੋਲੋ ਜੀ ਫਿਰ,
ਫਿਰ ਪਾਛੈ ਪਛਤਾਹੋਗੇ,
ਤੇ ਭਾਈ ਉਸ ਵੇਲੇ ਤੁਹਾਨੂੰ ਪਿੱਛੋਂ ਪਛਤਾਉਣਾ ਪਏਗਾ, ਕਦੋਂ ਜਿਸ ਵੇਲੇ
ਪ੍ਰਾਣ ਜਾਹੇਗੇ ਛੂਟ,
ਜਦੋਂ ਦੇਹ ਦੇ ਚੋਂ ਪ੍ਰਾਣ ਛੁੱਟ ਜਾਣਗੇ, ਤਾਂ ਹੀ ਪ੍ਰਾਣੀ ਕਹਿੰਦੇ ਆ, ਨਹੀਂ ਤਾਂ ਮੁਰਦਾ ਹੋ ਜਾਂਦਾ ਉਸੇ ਵੇਲੇ।
ਕਬੀਰ ਐਸਾ ਕੋਈ ਨਾ ਜਨਮਿਓ,
ਕਬੀਰ ਸਾਹਿਬ ਜੀ ਕਥਨ ਕਰਦੇ ਨੇ ਅਜਿਹਾ ਕੋਈ ਵੀ ਜੰਮਿਆ ਹੀ ਨਹੀਂ ਸੰਸਾਰ ਦੇ, ਜਾਂ ਕੋਈ ਬਿਰਲਾ ਹੀ ਹੈ ਐਸਾ,
ਆਪਣੇ ਘਰ ਲਾਵੇ ਆਗ,
ਜੋ ਆਪਣੇ ਆਪ ਦੇ ਦੇਹ ਅਭਿਮਾਨ ਰੂਪੀ ਘਰ ਨੂੰ ਆਗ ਅੱਗ ਲਾਵੇ ਲਾਉਣਾ ਕਰੇ, ਜਾਂ ਜੋ ਆਪਣੇ ਸਰੀਰ ਰੂਪੀ ਘਰ ਦੇ ਵਿੱਚ ਬ੍ਰਹਮ ਦ੍ਰਿਸ਼ਟੀ ਰੂਪੀ ਅੱਗ ਨੂੰ ਲਾਉਣਾ ਕਰੇ, ਪ੍ਰਜਵਲਿਤ ਕਰਦਾ ਹੈ, ਐਸਾ ਕੋਈ ਬਿਰਲਾ।
ਪਾਂਚੋ ਲੜਕਾ ਜਾਰ ਕੈ,
ਆਪਣੇ ਅੰਦਰੋਂ ਪੰਜੇ ਜਿਹੜੇ ਕਾਮ ਕਰੋ ਲੋਭੋ ਹੰਕਾਰ ਰੂਪੀ ਲੜਕਾ ਲੜਕਿਆਂ ਨੂੰ ਜਾਰ ਸਾੜ ਕੇ ਸਵਾਹ ਕਰ ਦੇਵੇ, ਸਾੜ ਦੇਵੇ ਇਹਨਾਂ ਨੂੰ।
ਰਹਿ ਰਾਮ ਲਿਵ ਲਾਗ,
ਰਾਮ ਰਮੇ ਹੋਏ ਪਰਮਾਤਮਾ ਜੀ ਬਿਰਤੀ ਨੂੰ ਲਗਾ ਕਰਕੇ ਜਿਹੜੇ ਰਹੇ ਰਹਿੰਦਾ ਹੈ, ਕਹਿੰਦੇ ਕੋਈ ਬਿਰਲਾ ਐਸਾ। ਭਗਤ ਕਬੀਰ ਸਾਹਿਬ ਜੀ ਇੱਕ ਦਿਨ ਲੋਈ ਨੇ ਕਿਹਾ, ਕਹਿੰਦੇ ਸਵਾਮੀ ਵੀ ਇੱਕ ਬੇਨਤੀ ਹੈ, ਥੋੜਾ ਜਿਹਾ ਬੱਚਿਆਂ ਵੱਲ ਵੀ ਖਿਆਲ ਕਰੋ। ਕਹਿੰਦੇ ਕੀ ਗੱਲ ਹੈ? ਕਹਿੰਦੇ ਵੀ ਦੇਖੋ, ਲੜਕਾ ਤਾਂ ਜਵਾਨ ਹੋਇਆ ਸੀ, ਲੜਕੀ ਵੀ ਜਵਾਨ ਹੋ ਗਈ ਆਪਣੀ, ਕੋਈ ਤੁਸੀਂ ਰਿਸ਼ਤੇ ਕਰੋ ਇਹਨਾਂ ਦੇ ਬੱਚਿਆਂ ਬੱਚੇ ਬੱਚੀਆਂ ਦੇ, ਲੜਕੀ ਤੇ ਲੜਕਾ ਦੋਨੇ ਘਰ ਨੂੰ ਆਵੇ ਤੇ ਲੜਕੀ ਬਗਾਨੇ ਘਰ ਜਾਵੇ, ਜਵਾਈ ਬਣੇ, ਇਸ ਕਰਕੇ ਵੀ ਇਹਨਾਂ ਦੇ ਬੱਚਿਆਂ ਦੇ ਵਿਆਹ ਕਰ ਦਿਓ। ਤੇ ਕਬੀਰ ਸਾਹਿਬ ਜੀ ਸਾਸਤਰੀ ਜੀ ਲੱਭਣ ਦੇ ਲਈ ਤੁਰੇ ਤਾਂ ਫਿਰ ਉਹਨੇ ਸੋਚਿਆ ਵੀ ਜੇ ਮੈਂ ਲੜਕਾ ਲੜਕੀ ਲੱਭਣ ਵਾਸਤੇ ਤੁਰਿਆ, ਭਜਨ ਸਿੰਘ ਜੀ ਵਿਘਨ ਬੜਾ ਪਊਗਾ, ਕਿੱਥੇ ਕਿੱਥੇ ਲੱਭੂਗਾ, ਕਿਸੇ ਦਾ ਲੜਕਾ ਲੱਭੂ ਕਿਸੇ ਦੀ ਲੜਕੀ। ਇਹਦੇ ਵਿੱਚ ਇੱਕ ਚੰਗੀ ਗੱਲ ਇਹ ਆ ਵੀ ਸਤਸੰਗ ਦੇ ਵਿੱਚ ਹੀ ਆਪਾਂ ਕਹਿ ਦਿੰਦੇ ਹਾਂ, ਸਤਸੰਗੀਆਂ ਨੂੰ ਪਰਮਾਰਥੀ ਵਚਨ ਕਰਦੇ ਕਰਦੇ ਸਲੋਕ ਉਚਾਰਨ ਕਰਕੇ ਇਸ ਪ੍ਰਕਾਰ ਕਹਿ ਰਹੇ ਹਨ,
ਕੋ ਹੈ ਲੜਕਾ ਬੇਚੀ।
ਇੱਥੇ ਬੇਚੀ ਤੋਂ ਭਾਵ ਨਾ ਵਟਾਂਦਰਾ ਕਰਨ ਤੋਂ ਭਾਵ ਹੈ, ਕਿਉਂਕਿ ਮੁਸਲਮਾਨ ਘਰਾਣੇ ਦੇ ਨਾਲ ਸੰਬੰਧ ਹੋ ਗਿਆ, ਮਾਤਾ ਪਿਤਾ ਮੁਸਲਮਾਨ ਨੇ ਜਿਨ੍ਹਾਂ ਨੇ ਪਾਲਿਆ, ਮੁਸਲਮਾਨ ਘਰਾਣਿਆਂ ਚ ਸਿੱਧਮ ਸਿੱਧੇ ਵਿਆਹ ਹੋ ਜਾਂਦੇ ਨੇ, ਜਿਸ ਘਰ ਦੇ ਵਿੱਚ ਉਹਨਾਂ ਦੀ ਲੜਕੀ ਵਿਆਹੀ ਜਾਂਦੀ ਹੈ ਉਸੇ ਘਰ ਚੋਂ ਲੜਕੀ ਆਪਣੇ ਲੜਕੇ ਲਈ ਲੈ ਜਾਂਦੇ ਨੇ। ਆ ਮਲੇਰਕੋਟ ਤਾਂ ਆਮ ਹੀ ਦੇਖਿਆ ਅਸੀਂ ਉੱਥੇ, ਤੇ ਉਹਦੇ ਵਿੱਚ ਸਾਧ ਸਿੰਘ ਜੀ ਬਈ ਜੇ ਕਿਤੇ ਉਹਨੂੰ ਪੁੱਛਿਆ ਵੀ ਅਸੀਂ, ਕਹਿੰਦੇ ਜੀ ਇਹਦੇ ਚ ਹੈ ਵੀ ਜੇ ਸਾਡੀ ਕੁੜੀ ਨੂੰ ਤੰਗ ਕਰਨਗੇ ਉਹ, ਉਹਨਾਂ ਦੀ ਕੁੜੀ ਨੂੰ ਅਸੀਂ ਤੰਗ ਕਰਾਂਗੇ, ਸਾਡੀ ਕੁੜੀ ਨੂੰ ਸੁਖੀ ਰੱਖਣਗੇ ਅਸੀਂ ਉਹਨਾਂ ਦੀ ਕੁੜੀ ਨੂੰ ਸੁਖੀ ਰੱਖਾਂਗੇ, ਇਸ ਕਰਕੇ ਤਾਂ ਅਸੀਂ ਕਹਿੰਦੇ ਸਿੱਧੇ ਰਿਸ਼ਤੇ ਕਰਦੇ ਹਾਂ। ਤੋ ਇਸ ਕਰਕੇ ਮੁਸਲਮਾਨਾਂ ਦੇ ਰਿਵਾਜ ਜਿਹੜਾ ਚੱਲਿਆ ਅੱਜ ਤੱਕ, ਕਬੀਰ ਸਾਹਿਬ ਨੇ ਉਹਨੂੰ ਮੁੱਖ ਰੱਖ ਕੇ ਕਿਹਾ ਵੀ ਲੜਕੀ ਉਸ ਤਰ੍ਹਾਂ ਦਾ ਵੇਚਣਾ ਤਾਂ ਪਾਪ ਹੈ, ਪਰ ਵੱਟਾ ਸੱਟਾ ਕਰਨਾ ਪਾਪ ਨਹੀਂ ਹੈ। ਭਾਵ ਕੀ ਹੈ? ਇਹਨੂੰ ਲੈ ਕੇ ਕਬੀਰ ਸਾਹਿਬ ਮੁਸਲਮਾਨਾਂ ਦੀ ਰੀਤੀ ਰਿਵਾਜ ਅਨੁਸਾਰ ਕਹਿੰਦੇ ਹੈ, ਬਾਹਜ ਭਾਵ ਦੇ ਵਿੱਚ ਦ੍ਰਿਸ਼ਟਾਂਤ ਦੇਖ ਕੇ ਅੰਤਰੀ ਭਾਵ ਦਾ ਦ੍ਰਿਸ਼ਟਾਂਤ ਪਰਮਾਰਥ ਵੱਲ ਕਹਿਣਗੇ। ਦੁਆਰੇ ਬੋਲ ਦੋ ਜੀ।
ਕੋ ਹੈ ਲੜਕਾ ਬੇਚੀ।
ਹੇ ਭਾਈ, ਕੋਈ ਐਸਾ ਹੈ ਸਾਨੂੰ ਆਪਣਾ ਲੜਕਾ ਲੜਕਾ ਰਿਸ਼ਤਾ ਕਰਨ ਰੂਪ ਬੇਚੀ ਵੇਚਣਾ ਕਰੇ?
ਲੜਕੀ ਵੇਚੈ ਕੋਏ।
ਇਹ ਭਾਵ ਕੀ ਹੈ? ਸਾਡੀ ਲੜਕੀ ਕਮਾਲੀ ਨਾਲ ਰਿਸ਼ਤਾ ਕਰਨਾ ਕਰੇ, ਤੇ ਕੋਈ ਕੋਈ ਐਸਾ ਹੈ ਜੋ ਸਾਨੂੰ ਆਪਣੀ ਲੜਕੀ ਲੜਕੀ ਦਾ ਰਿਸ਼ਤਾ ਕਰਨ ਰੂਪ ਵੇਚਣਾ ਕਰੇ, ਜੋ ਸਾਡੇ ਪੁੱਤਰ ਕਮਾਲੇ ਨੂੰ ਰਿਸ਼ਤਾ ਕਰੇ, ਸਾਡੇ ਨਾਲ ਵੱਟਾ ਸੱਟਾ ਕਰ ਲਵੇ।
ਸਾਂਝਾ ਕਰੇ ਕਬੀਰ ਸਿਓ।
ਪਾਤ ਕਬੀਰ ਸਾਹਿਬ ਜੀ ਕਹਿੰਦੇ ਇਉਂ ਸਾਡੇ ਨਾਲ ਇਸ ਤਰ੍ਹਾਂ ਦੀ ਸਾਂਝੀ ਪਾਉਣਾ ਕਰੇ, ਸਾਡੇ ਸਿਉਂ ਨਾਲ ਇਸ ਤਰ੍ਹਾਂ ਦੀ ਸਾਂਝਾ ਸਾਂਝ ਕਰੇ ਕਰਨਾ ਕਰੇ।
ਹਰ ਸੰਗ ਬਣਜ ਕਰੇ।
ਉਹ ਹਰ ਪਰਮਾਤਮਾ ਦੇ ਸੰਗ ਨਾਲ ਬਣਜ ਕਰੇ ਕਰ ਲਵੇਗਾ, ਭਾਵ ਨਾਮ ਜਪ ਕੇ ਲਾਭ ਪ੍ਰਾਪਤ ਕਰੇਗਾ, ਕਿਉਂਕਿ ਮੇਰੀ ਜਿਹੜੀ ਲੜਕੀ ਹੈ ਤੇ ਉਹ ਮੇਰੇ ਜਵਾਈ ਨੂੰ ਨਾਮ ਜਪਾਉਗੀ, ਮੇਰਾ ਜਿਹੜਾ ਲੜਕਾ ਹੈ ਉਹ ਮੇਰੀ ਨੂੰਹ ਨੂੰ ਨਾਮ ਜਪਾਊਗਾ, ਕਿਉਂਕਿ ਇਹਨਾਂ ਨੇ ਨਾਮ ਹੀ ਸਿੱਖਿਆ ਜਪਣਾ ਮੇਰੇ ਬੱਚਿਆਂ ਨੇ। ਇਉਂ ਫਿਰ ਹਰ ਸੰਗ ਬਣਜ ਕਰੇ, ਇਉਂ ਬਣਜ ਕਰ ਲੋ ਭਾਈ ਜੇ ਕਿਸੇ ਨੇ ਕਰਨਾ ਹੈ। ਇਸੇ ਪ੍ਰਕਾਰ ਜੇ
ਉਹ ਹੈ ਲੜਕਾ ਬੇਚੀ।
ਕੋਈ ਜਗਿਆਸੂ ਅਧਿਕਾਰੀ ਹੈ ਐਸਾ? ਕਬੀਰ ਸਾਹਿਬ ਜੀ ਕਹਿੰਦੇ ਹੇ ਭਾਈ, ਜੋ ਸਾਨੂੰ ਆਪਣਾ ਮਨ ਰੂਪੀ ਲੜਕਾ ਵੇਚਣਾ ਕਰੇ, ਮਨ ਵੇਚੈ ਸਤਿਗੁਰ ਕੇ ਪਾਸ ਤੇ ਸੇਵਕੇ ਕਾਰਜ ਰਾਸ। ਹੈ ਕੋਈ ਐਸਾ ਫਿਰ ਅਸੀਂ ਉਸ ਨੂੰ ਬ੍ਰਹਮ ਵਿਦਿਆ ਰੂਪੀ ਲੜਕੀ ਦੇ ਦੇਵਾਂਗੇ।
ਲੜਕੀ ਵੇਚੈ ਕੋਏ।
ਕਹਿੰਦੇ ਕੋਈ ਹੈ ਜੋ ਸਾਨੂੰ ਆਪਣੀ ਬੁੱਧ ਰੂਪ ਲੜਕੀ ਵੇਚਣਾ ਕਰੇ, ਨਿਸ਼ਚਾ ਰੱਖੇ ਪਰਮਾਤਮਾ ਤੇ, ਅਸੀਂ ਉਸ ਨੂੰ ਅਪਰੋਹ ਗਿਆਨ ਰੂਪੀ ਲੜਕਾ ਦੇ ਦੇਵਾਂਗੇ। ਪਰਮੇਸ਼ਰ ਦਿੱਤਾ ਬੰਨਾ ਦੁੱਖ ਰੋਗ ਕਾ ਡੇਰਾ, ਬੰਨਾ ਉੱਥੇ ਬੰਨਾ ਨਾ ਪੁੱਤਰ ਦੇ ਗਿਆਨ ਰੂਪੀ ਪੁੱਤਰ ਹੈ। ਅੱਗੇ ਦੱਸਦੇ ਨੇ
ਸਾਂਝਾ ਕਰੇ ਕਬੀਰ ਸਿਓ।
ਪਾਤ ਕਬੀਰ ਸਾਹਿਬ ਜੀ ਕਥਨ ਕਰੇ ਸਾਡੇ ਨਾਲ ਇਸ ਤਰ੍ਹਾਂ ਦੀ ਸਾਂਝ ਕਰੇ, ਜਿਹੜਾ ਕਰੇਗਾ
ਹਰ ਸੰਗ ਬਨਜ ਕਰੇ,
ਉਹ ਪਰਮਾਤਮਾ ਦੇ ਨਾਲ ਮੁਕਤੀ ਅਭੇਤਾ ਰੂਪੀ ਬਣਜ ਸੌਦੇ ਦੀ ਖਰੀਦਦਾਰੀ ਕਰ ਲਵੇਗਾ। ਤੇ ਇਉਂ ਫਿਰ ਅੱਗੇ ਸਾਧ ਸਿੰਘ, ਕੋਈ ਮਨੁੱਖ ਕਬੀਰ ਸਾਹਿਬ ਜੀ ਦੇ ਪਾਸ ਭੋਗਾਂ ਦੀ ਮਹਿਮਾ ਕਰਦਾ ਸੀ, ਉਹਦੇ ਪ੍ਰਥਾਏ ਕਹਿੰਦੇ ਹਨ ਸਲੋਕ ਉਚਾਰ ਕੇ,
ਕਬੀਰ ਇਹ ਚੇਤਾਵਨੀ।
ਕਬੀਰ ਸਾਹਿਬ ਜੀ ਕਹਿੰਦੇ ਹੇ ਭਾਈ, ਤੈਨੂੰ ਚੇਤਾਵਨੀ ਦਿੰਦੇ ਹਾਂ, ਤੈਨੂੰ ਚੇਤੇ ਕਰਾਉਂਦੇ ਹਾਂ,
ਮਤ ਸਹਸਾ ਰਹਿ ਜਾਏ।
ਮਤਾਂ ਕਿਤੇ ਤੈਨੂੰ ਸਹਸਾ ਸ਼ੱਕ ਕਿਤੇ ਸ਼ੰਕਾ ਰਹਿ ਜਾਵੇ ਤੈਨੂੰ,
ਪਾਛੈ ਭੋਗ ਜੋ ਭੋਗਵੇ।
ਭਾਈ ਜਿਹੜੇ ਭੋਗ ਤੋਂ ਪਾਛੇ ਪਿੱਛੇ ਭੋਗ ਲੈ ਨਾ ਭੋਗ ਵੇ ਭੋਗ ਲਏ ਨਾ ਪਿੱਛੇ, ਉਹਨਾਂ ਨੂੰ ਚੇਤੇ ਕਰਕੇ ਦੇਖ, ਤੇ ਉਹ ਜਿਹੜੇ ਭੋਗ ਹਨ ਤੂੰ ਭੋਗੇ ਹੋਏ।
ਤਿੰਨ ਕੋ ਗੁੜ ਲੈ ਖਾਏ।
ਤੈਨੂੰ ਪੁੱਛਦੇ ਆ ਉਹਨਾਂ ਭੋਗਾਂ ਕੋ ਦਾ ਅਰਥ ਹੈ ਦੇ, ਉਹਨਾਂ ਭੋਗਾਂ ਦੇ ਬਦਲੇ ਕਿਸੇ ਬਾਣੀਏ ਦੇ ਕੋਲ ਜਾ ਕੇ ਨਾ ਦੁਕਾਨ ਤੇ ਤੂੰ ਜਾ ਕੇ ਕਹਿ ਵੀ ਕੀ ਕਹਿ, ਅਖੇ ਜੀ ਜਿੰਨੇ ਮੈਂ ਭੋਗ ਭੋਗੇ ਨਾ ਉਹਨਾਂ ਭੋਗਾਂ ਦੇ ਬਦਲੇ ਮੈਨੂੰ ਥੋੜਾ ਜਿਹਾ ਗੁੜ ਦੇ ਦਿਓ ਖੇ ਖਾਣ ਨੂੰ, ਉਹ ਗੁੜ ਲੈ ਕੇ ਖਾਹੇ ਖਾਣਾ ਕਰ। ਭਾਵ ਕੀ ਹੈ? ਜਵਾਬ ਕੀ ਮਿਲੂਗਾ ਫਿਰ? ਉਹ ਬਾਣੀਆਂ ਕਹੂਗਾ ਉਹ ਵਿਸ਼ੇ ਤੂੰ ਭੋਗਦਾ ਰਿਹਾ, ਪਾਪ ਤੂੰ ਕਰਦੇ, ਗੁੜ ਮੈਂ ਕਾਹਤੇ ਦਵਾਂ, ਤੇ ਗੁੜ ਇੰਨਾ ਸਸਤਾ ਨਹੀਂ ਹੈ ਵੀ ਜੇ ਚੱਕੇ ਤੈਨੂੰ ਫੜਾ ਦਾਂ ਉਸ ਤਰ੍ਹਾਂ ਹੀ। ਵਿਸ਼ੇ ਇੰਨੇ ਨਿਕੰਮੇ ਨੇ ਵੀ ਗੁੜ ਦੇ ਬਦਲੇ ਵੀ ਜਿਹੜੀ ਉਹਨਾਂ ਵਿਸ਼ਿਆਂ ਦੇ ਬਦਲੇ ਗੁੜ ਬਣੀ ਮਿਲਣਾ ਤੈਨੂੰ, ਇਹ ਪ੍ਰਮਾਣ ਦਿੱਤਾ ਬੜਾ ਸੌਖਾ ਜਾ। ਤੋ ਇਸ ਕਰਕੇ ਨਾ ਇਹਨਾਂ ਦੇ ਬਦਲੇ ਸਮਾਜ ਵਿੱਚ ਤੈਨੂੰ ਫਿਰ ਕੀ ਹੋਏਗਾ, ਗੁੜ ਤਾਂ ਕਿਸੇ ਨੇ ਕੀ ਦੇਣਾ? ਜਵਾਬ ਆਊਗਾ ਵਿਸ਼ੇ ਤੂੰ ਭੋਗਦਾ ਰਿਹਾ, ਗੁੜ ਮੇਰੇ ਤੋਂ ਮੰਗਦਾ। ਉਹ ਕਹਿੰਦੇ ਜੇ ਲੈਣਾ ਹੀ ਹੈ ਨਾ ਗੁੜ ਤਾਂ ਨਹੀਂ ਤੈਨੂੰ ਮਿਲਣਾ, ਤੈਨੂੰ ਫਿਰ ਚਰਨਦਾਸੀਆਂ ਦੇ ਦਿੰਦੇ ਹਾਂ, ਜੁੱਤੀਆਂ ਦੇ ਲਾਇਕ ਹੈ ਤੂੰ, ਜਿਹੜਾ ਜਿਹੜਾ ਐਸੀਆਂ ਮਾਹੌਲ ਕਰਦਾ ਫਿਰਦਾ, ਭੋਗ ਭੋਗ ਕੇ ਗੁੜ ਮੰਗਦਾ ਫਿਰਦਾ, ਜਾਂ ਫਿਰ ਲਾਹਣਤਾਂ ਰੂਪੀ ਜੁੱਤੀਆਂ ਪਹਿਣਗੀਆਂ, ਹੋਰ ਕੁਝ ਨਹੀਂ ਮਿਲਣਾ ਹੈ, ਪਰਲੋਕ ਦੇ ਜਮਾਂ ਦੀ ਸਜ਼ਾ ਮਿਲੇਗੀ। ਇਹਨਾਂ ਵਿਸ਼ਿਆਂ ਦੇ ਬਦਲੇ ਤੈਨੂੰ ਰੰਚਕ ਮਾਤਰ ਤੇ ਗੁੜ ਵੀ ਨਹੀਂ ਕਿਸੇ ਨੇ ਦੇਣਾ ਹੈ, ਫਿਰ ਇਸ ਕਰਕੇ ਤਿੰਨ ਕੋ ਗੁੜ ਲੈ ਖਾਏ, ਪਾਛੇ ਭੋਗ ਜੋ ਭੋਗਵੇ ਤਿੰਨ ਕੋ ਗੁੜ ਲੈ ਖਾਏ, ਜੋ ਪਿੱਛੇ ਜ਼ਹਿਰ ਰੂਪ ਵਿਸ਼ੇ ਭੋਗੇ ਨਾ ਉਹਨਾਂ ਦੀ ਕੁੜੱਤਣ ਮੇਟਣ ਦੇ ਲਈ ਗੁਰਾਂ ਦੇ ਪਾਸੋਂ ਨਾਮ ਤੇ ਗਿਆਨ ਰੂਪੀ ਗੁੜ ਲੈ ਕੇ ਖਾਣਾ ਕਰ, ਦੂਜਾ ਅਰਥ ਇਹ ਹੈ, ਜਾਂ ਜਿਨ੍ਹਾਂ ਇੰਦਰੀਆਂ ਦੇ ਪਿੱਛੇ ਲਾ ਕੇ ਤੂੰ ਭੋਗ ਭੋਗਣੇ ਕੀਤੇ ਨਾ ਉਹਨਾਂ ਦੇ ਗੁੜ ਗੁਰੂ ਭਾਵ ਮਨ ਅਗਿਆਨ ਨੂੰ ਗੁਰਾਂ ਤੋਂ ਉਪਦੇਸ਼ ਲੈ ਕੇ ਖਾਏ ਖਾਣਾ ਕਰ, ਅਭਾਵ ਕਰਦੇ ਉਸ ਨੂੰ, ਐਸਾ ਇਹਦਾ ਭਾਵ ਜਾਣਨਾ। ਇਉਂ ਅੱਗੇ ਸਾਸਰੀ ਕਬੀਰ ਸਾਹਿਬ ਜੀ ਦੇ ਪਾਸ ਤਿੰਨ ਮਨੁੱਖ ਆਏ, ਉਹਨਾਂ ਚੋਂ ਇੱਕ ਤਾਂ ਸੀ, ਉਹ ਕਹਿੰਦਾ ਸੀ ਵੀ ਪੜ੍ਹਨਾ ਨਹੀਂ ਚਾਹੀਦਾ, ਕਹਿੰਦੇ ਪੜ੍ਹਾਈ ਚ ਕੀ ਰੱਖਿਆ ਪਿਆ, ਬਹੁਤ ਸਾਰੇ ਸਾਡੇ ਵਿੱਚ ਵੀ ਹੈ ਅਸੀਂ ਜਿਹੜੇ ਖੰਡਨ ਕਰਦੇ ਆ ਪੜ੍ਹਾਈ ਦਾ, ਤੇ ਇਸ ਕਰਕੇ ਅਨਪੜ੍ਹ ਰਹਿਣਾ ਚੰਗਾ ਜੀ, ਪੜ੍ਹੇ ਲਿਖੇ ਦੇ ਵਿੱਚ ਇਸ ਤਰ੍ਹਾਂ ਦੀਆਂ ਚਲਾਕੀਆਂ ਹੋ ਜਾਂਦੀਆਂ, ਚੁਸਤੀਆਂ ਹੋ ਜਾਂਦੀਆਂ ਹਨ, ਨਾਮ ਹੀ ਜਪੇ, ਨਾਮ ਜਪਣ ਵਾਲੇ ਨੂੰ ਕੀ ਲੋਕ ਹੈ ਆਖੇ ਪੜ੍ਹਨ ਦੀ। ਤੇ ਦੂਸਰਾ ਜਿਹੜਾ ਸੀ ਤੇ ਉਹ ਕਹਿੰਦਾ ਸੀ ਪੜ੍ਹਾਈ ਜ਼ਰੂਰ ਕਰਨੀ ਚਾਹੀਦੀ ਹੈ, ਤੇ ਅਨਪੜ੍ਹ ਬੰਦਾ ਪਸ਼ੂਆਂ ਦੇ ਸਮਾਨ ਹੁੰਦਾ, ਖੱਜਲ ਖੁਆਰ ਹੁੰਦਾ, ਅਨਪੜ੍ਹ ਨਹੀਂ ਰਹਿਣਾ ਚਾਹੀਦਾ। ਤੇ ਜਿਹੜਾ ਜੋਗੀ ਸੀ, ਤਿੰਨ ਸੀ ਇਹ ਝਗੜਦੇ, ਜੋਗੀ ਕਹਿੰਦਾ ਨਾ ਪੜ੍ਹਨ ਦੀ ਲੋੜ ਹੈ ਨਾ ਅਨਪੜ੍ਹ ਰਹਿਣ ਦੀ ਲੋੜ, ਜੋਗ ਧਾਰਨ ਕਰ ਲਓ ਬਸ ਇਹਦੇ ਚ ਮੁਕਤੀ ਮਿਲ ਜੂ। ਜਿਹੜਾ ਪੜ੍ਹਿਆ ਸੀ ਉਹ ਕਹਿੰਦਾ ਵੇਦ ਗ੍ਰੰਥ ਪੜ੍ਹ ਲਓ ਮੁਕਤੀ ਆਪ ਹੀ ਮਿਲ ਜੂਗੀ, ਜਿਹੜਾ ਅਨਪੜ੍ਹ ਸੀ ਉਹ ਕਹਿੰਦਾ ਬਸ ਅਨਪੜ੍ਹ ਰਹਿ ਕੇ ਨਾਮ ਜਪ ਲਓ ਮੁਕਤੀ ਮਿਲ ਜੂਗੀ, ਝਗੜਦੇ ਸੀ ਤਿੰਨੇ। ਕਬੀਰ ਸਾਹਿਬ ਜੀ ਝਗੜਾ ਨਿਬੇੜਨ ਵਾਸਤੇ ਕਿਸੇ ਨੇ ਦੱਸਿਆ ਉੱਥੇ ਚਲੇ ਜਾਓ, ਆ ਗਏ, ਉਹਨਾਂ ਨੂੰ ਉਪਦੇਸ਼ ਦਿੰਦੇ ਹਨ,
ਕਬੀਰ ਮੈਂ ਜਾਣਿਓ ਪੜ੍ਹਬੋ ਭਲੋ।
ਕਬੀਰ ਸਾਹਿਬ ਜੀ ਕਹਿੰਦੇ ਭਾਈ ਮੇਰੇ ਖਿਆਲ ਦੇ ਵਿੱਚ ਤਾਂ ਅਨਪੜ੍ਹ ਰਹਿਣਾ ਠੀਕ ਨਹੀਂ, ਵੀ ਪੜ੍ਹਨਾ ਚੰਗਾ ਹੈ। ਤਾਂ ਉਹ ਜਿਹੜਾ ਪੜ੍ਹਾਈ ਦੀ ਗੱਲ ਕਰ ਰਿਹਾ ਸੀ ਉਹ ਖੁਸ਼ ਹੋ ਗਿਆ, ਕਹਿੰਦਾ ਕਿਉਂ ਬਈ ਮੇਰੀ ਕਬੀਰ ਸਾਹਿਬ ਨੇ ਕਰ ਦਿੱਤੀ ਨਾ ਮੇਰੇ ਪੱਖ ਦੀ ਗੱਲ। ਤਾਂ ਕਬੀਰ ਸਾਹਿਬ ਕਹਿੰਦੇ ਭਾਈ ਤੂੰ ਗੱਲ ਪੂਰੀ ਸੁਣ ਲੈ ਜੇ ਮੇਰੀ ਅਧੂਰੀ ਸੁਣੀ ਹੈ। ਕਬੀਰ ਮੈਂ ਜਾਣਿਓ ਪੜ੍ਹਵੋ ਭਲੋ, ਹੇ ਭਾਈ ਮੈਂ ਪੜ੍ਹਨ ਵਾਲੇ ਦੀ ਗੱਲ ਸੁਣ ਕੇ ਇਹ ਜਾਣ ਲਿਆ ਵੀ ਪੜ੍ਹਨਾ ਚੰਗਾ ਹੈ, ਪਰ ਜਦੋਂ
ਪੜ੍ਹਵੇ ਸਿਓ ਭਲ ਜੋਗ,
ਜਦੋਂ ਜੋਗੀ ਦੀ ਗੱਲ ਸੁਣੀ ਸਮਝੀ ਤਾਂ ਮੈਨੂੰ ਲੱਗਿਆ ਵੀ ਗੱਲ ਇਹਦੀ ਵੀ ਠੀਕ ਹੈ, ਪੜ੍ਹਨ ਦੇ ਨਾਲੋਂ ਚੰਗਾ ਤਾਂ ਜੋਗ ਕਮਾਉਣਾ ਭਾਈ, ਜਿਹੜਾ ਜੋਗਾਸ ਚਿੱਤ ਬਿਰਤੀ ਨਿਰੋਧਾ, ਇਹ ਚੰਗੀ ਗੱਲ ਲੱਗੀ ਮੈਨੂੰ।
ਭਗਤ ਨਾ ਛਾਡੋ ਰਾਮ ਕੀ,
ਜੋਗੀ ਖੁਸ਼ ਹੋ ਗਿਆ, ਕਹਿੰਦਾ ਵੀ ਇਹ ਮੇਰੇ ਪੱਖ ਦੀ ਗੱਲ ਹੋ ਗਈ। ਤੇ ਕਬੀਰ ਸਾਹਿਬ ਕਹਿੰਦੇ ਦੇਖੋ ਗੱਲ ਹੈ ਭਾਈ, ਜੋਗ ਧਾਰਨ ਕੀਤਾ ਵੀ ਤਾਂ ਸਫਲ ਹੈ ਜੇ ਨਾਮ ਜਪੇ, ਪੜ੍ਹਾਈ ਕੀਤੀ ਵੀ ਤਾਂ ਸਫਲੀ ਹੈ ਜੇ ਨਾਮ ਜਪੇ, ਅਨਪੜ੍ਹ ਰਹਿਣਾ ਵੀ ਤਾਂ ਸਫਲਾ ਹੋ ਸਕਦਾ ਜੋ ਪ੍ਰਾਣੀ ਗੋਬਿੰਦ ਧਿਆਵੈ, ਪੜ੍ਹੇ ਅਨਪੜ੍ਹੇ ਅਪਰਮਗਤ ਪਾਵੈ, ਗੱਲ ਇਹ ਨਿਬੇੜਾ ਕੀਤਾ ਹੈ। ਕਹਿੰਦੇ ਇਸ ਕਰਕੇ ਮੈਂ ਤਾਂ ਰਾਮ ਦੀ ਭਗਤੀ ਨਹੀਂ ਕਦੇ ਵੀ ਛੱਡਾਂਗਾ,
ਭਾਵੇਂ ਨਿੰਦਾ ਲੋਕ,
ਰਾਮ ਪਰਮਾਤਮਾ ਦੀ ਭਗਤੀ ਨਹੀਂ ਛੱਡਣਾ ਕਰਦੇ, ਚਾਹੇ ਮੈਨੂੰ ਦੁਨੀਆਂ ਦੇ ਲੋਕ ਨਿੰਦੋ ਨਿੰਦੀ ਜਾਣ, ਕੋਈ ਮੈਨੂੰ ਅਨਪੜ੍ਹ ਕਹੀ ਜਾਵੇ, ਕੋਈ ਜੋਗੀ ਨਾ ਬਣ ਕਰਕੇ ਨਿੰਦਿਆ ਕਰੀ ਜਾਵੇ, ਤੇ ਇਸ ਕਰਕੇ ਮੈਂ ਸਾਰਿਆਂ ਨੂੰ ਸ੍ਰੇਸ਼ਟ ਪਰਮਾਤਮਾ ਦੀ ਭਗਤੀ ਨੂੰ ਮੰਨਿਆ ਹੈ।
ਕਬੀਰ ਲੋਕ ਕੇ ਨਿੰਦਾ ਬੱਪੜਾ,
ਕਬੀਰ ਸਾਹਿਬ ਜੀ ਕਹਿੰਦੇ ਵਿਚਾਰੇ ਲੋਕ ਤਾਂ ਮੈਨੂੰ ਕੀ ਮੇਰੀ ਨਿੰਦਿਆ ਕਰ ਸਕਦੇ ਹਨ,
ਜਿਹ ਮਨ ਨਾਹੀ ਗਿਆਨ,
ਨਿੰਦਿਆ ਉਹ ਕਰਦੇ ਹੈ, ਉਹ ਨਿੰਦਿਆ ਕਰਕੇ ਮੇਰਾ ਕੀ ਵਿਗਾੜ ਲੈਣਗੇ, ਨਿੰਦਿਆ ਉਹ ਕਰਦੇ ਜਿਨ੍ਹਾਂ ਦੇ ਮਨ ਦੇ ਵਿੱਚ ਗਿਆਨ ਨਹੀਂ ਹੈ, ਜਿਨ੍ਹਾਂ ਨੇ ਆਪਣੇ ਮਨ ਹਿਰਦੇ ਵਿੱਚ ਨਿਜ ਸਰੂਪ ਦਾ ਗਿਆਨ ਨਹੀਂ ਜਿਨ੍ਹਾਂ ਨੂੰ।
ਰਾਮ ਕਬੀਰਾ ਰਵ ਰਹੇ,
ਭਗਤ ਕਬੀਰ ਸਾਹਿਬ ਜੀ ਕਥਨ ਕਰਦੇ ਨੇ ਅਸੀਂ ਰਾਮ ਪਰਮਾਤਮਾ ਦੇ ਸਰੂਪ ਵਿੱਚ ਰਵ ਮਿਲ ਰਹੇ ਹਾਂ, ਇਸ ਕਰਕੇ ਰਾਮ ਕਬੀਰਾ ਰਵ ਰਹੇ, ਰਾਮ ਰਮੇ ਹੋਏ ਪਰਮਾਤਮਾ ਦੇ, ਕਬੀਰ ਸਾਹਿਬ ਕਹਿੰਦੇ ਅਸੀਂ ਰਵ ਰਹੇ ਮਿਲ ਰਹੇ ਹਾਂ ਸੁਰਤ ਕਰਕੇ।
ਅਵਰ ਤਜੇ ਸਭ ਕਾਮ,
ਅਵਰ ਹੋਰ ਦੁਨਿਆਵੀ ਜਾਂ ਦੁਨਿਆਦਾਰੀ ਚ ਫਸਾਉਣ ਵਾਲੇ ਸਭ ਸਾਰੇ ਕੰਮ ਤਜੇ ਛੱਡ ਦਿੱਤੇ ਨੇ, ਹੋਰ ਕਾਮਨਾਵਾਂ ਸਾਰੀਆਂ ਛੱਡ ਦਿੱਤੀਆਂ ਹਨ। ਕਿਸੇ ਪ੍ਰਦੇਸ਼ੀ ਦੀ ਦੇਹ ਅੱਗ ਵਿੱਚ ਸੜ ਰਹੀ ਸੀ, ਉਹਨੂੰ ਵੇਖ ਕੇ ਵੈਰਾਗਮਈ ਉਪਦੇਸ਼ ਇਉਂ ਦਿੰਦੇ ਹੋਏ ਕਬੀਰ ਸਾਹਿਬ ਜੀ ਉਚਾਰਨ ਕਰਦੇ ਹੈ ਤੇ ਫਰਮਾਨ ਕਰਦੇ ਹਨ ਜੀ,
ਕਬੀਰ ਪਰਦੇਸੀ ਕੈ ਘਾਗਰ ਹੈ।
ਤੇ ਕਬੀਰ ਸਾਹਿਬ ਜੀ ਕਹਿੰਦੇ ਪਰਦੇਸੀ ਦੇ ਪਰਾਏ ਦੇਸ਼ ਵੀ ਰਹਿਣ ਵਾਲੇ ਜੀਵ ਦੇ ਇਹ ਉਹ ਪ੍ਰਤੱਖ ਵੀ ਦੇਖੇ ਨਾ ਕਬੀਰ ਸਾਹਿਬ ਨੇ ਪਹਿਲਾਂ, ਉਹ ਕਈਆਂ ਦਾ ਬਾਹਲਾ ਹੀ ਖਿਆਲ ਹੁੰਦਾ ਹੈ, ਜਿਵੇਂ ਪੁਰਾਣੇ ਸੇ ਬੀਬੀਆਂ ਘੱਗਰੇ ਪਾਉਂਦੀਆਂ ਸੀ ਨਾ, ਤੇ ਜਾਂ ਇਹ ਗੱਡੀਆਂ ਵਾਲੀਆਂ ਬੀਬੀਆਂ ਦੇ ਹੁਣ ਵੀ ਹੁੰਦੀਆਂ, ਉਹ ਘੱਗਰੀਆਂ ਕਹਿੰਦੇ ਉਹਨਾਂ ਨੂੰ, ਘੱਗਰਾ ਬੜਾ ਹੁੰਦਾ ਸੀ ਗਿੱਟਿਆਂ ਤੱਕ, ਉਹ ਘੱਗਰੀ ਜਿਹੜੀ ਆ ਇਹ ਲੱਤਾਂ ਤੇ ਰਹਿ ਜਾਂਦੀ ਹੈ। ਉਹ ਕਿਤੇ ਨਾ ਉਹਨੇ ਚੋਲਾ ਇਹੋ ਜਿਹਾ ਬਣਾਇਆ ਸੀ ਜਿਹੜਾ ਘੱਗਰੇ ਵਰਗਾ ਹੀ ਲੱਗਦਾ ਸੀ, ਇਸ ਕਰਕੇ ਉਹ ਚੋਲੇ ਨੂੰ ਅੱਗ ਲੱਗ ਗਈ, ਫਿਰ ਉਹ ਬਚਾ ਨਾ ਸਕਿਆ। ਇਸ ਤਰ੍ਹਾਂ ਦੀ ਕੋਈ ਘਟਨਾ ਦੇਖੀ, ਉਹ ਤੋਂ ਉਪਦੇਸ਼ ਲਿਆ। ਕਹਿੰਦੇ ਕਬੀਰ ਸਾਹਿਬ ਕਹਿੰਦੇ ਪਰਦੇਸੀ ਕੇ ਘਾਗਰ ਹੈ, ਕਬੀਰ ਸਾਹਿਬ ਜੀ ਕਹਿੰਦੇ ਨੇ, ਕਹਿੰਦੇ ਰਹਿਣ ਵਾਲੇ ਇਹ ਜਿਹੜਾ ਜੀਵ ਹੈ, ਕਹਿੰਦੇ ਇਸੇ ਤਰ੍ਹਾਂ ਜੀਵ ਨਾਲ ਹੋਊਗੀ, ਇਸ ਦੇ ਅੱਗ ਲੱਗੀ ਹੈ ਸਰੀਰ ਰੂਪੀ ਘਗਰੇ ਨੂੰ,
ਚਹੋ ਦਿਸ ਲਾਗੀ ਆਗ,
ਤੇ ਸਰੀਰ ਰੂਪੀ ਘਗਰੇ ਨੂੰ ਚੌ ਪਾਸਿਆਂ ਤੋਂ ਕਾਰ ਰੂਪੀ ਅੱਗ ਲੱਗੀ ਹੋਈ ਹੈ, ਘਗਰੇ ਵਰਗਾ ਜਿਹੜਾ ਚੋਲਾ ਸੀ ਅੱਗ ਲੱਗ ਗਈ ਸੀ,
ਖਿੰਥਾ ਜਲ ਕੋਇਲਾ ਭਈ,
ਇਉਂ ਅਸੂਲ ਦੇ ਰੂਪੀ ਖਿੰਥਾ ਗੋਦੜੀ, ਉਹਦੀ ਜੋਗੀ ਦੀ ਗੋਦੜੀ ਸੜ ਗਈ ਸੀ, ਕੋਇਲਾ ਭਈ ਕੋਲੇ ਰੂਪ ਹੋ ਗਈ ਹੈ,
ਧਾਗੇ ਆਂਚ ਨਾ ਲਾਗ,
ਉਹ ਚੋਲੇ ਦੇ ਚੋਂ ਕੁਝ ਧਾਗੇ ਰਹਿ ਗਏ ਸੀ ਜਿਹੜੇ ਨਹੀਂ ਸੀ ਸੜੇ। ਉਹ ਕਹਿੰਦੇ ਐ ਇਸੇ ਤਰ੍ਹਾਂ ਸੂਖਮ ਸਰੀਰ ਰੂਪੀ ਤਾਗੇ ਆਂਚ ਸੇਕ ਵੀ ਨਹੀਂ ਲੱਗਿਆ, ਤਾਗੇ ਦੀ ਨਿਆਈ ਤਤ ਬੇਤਿਆਂ ਨੂੰ ਤਿੰਨਾਂ ਦੇਹਾਂ ਤੋਂ ਨਿਰਲੇਪ ਹੋਣ ਕਰਕੇ ਕੋਈ ਕਾਲ ਆਦਿ ਦੀ ਅੱਗ ਨਹੀਂ ਲੱਗਦੀ ਹੈ, ਤੇ ਇਸ ਪ੍ਰਕਾਰ ਕਿਹਾ ਹੈ। ਇਸੇ ਪ੍ਰਸੰਗ ਨੂੰ ਹੋਰ ਦੁਹਰਾਉਂਦੇ ਹੁਣ ਅੱਗੇ,
ਕਬੀਰ ਖਿੰਥਾ ਜਲ ਕੋਇਲਾ ਭਈ,
ਭਗਤ ਕਬੀਰ ਸਾਹਿਬ ਜੀ ਕਹਿੰਦੇ ਦੇਹ ਰੂਪੀ ਖਿੰਥਾ ਗੋਦਰੀ ਜਲ ਸੜ ਕੇ ਕੋਇਲਾ ਸਵਾਹ ਰੂਪ ਹੋ ਗਈ ਹੈ, ਕੋਲੇ ਰੂਪ ਹੋ ਗਈ ਹੈ, ਜਾਂ ਖਿੰਥਾ ਖਿੰ ਆਕਾਸ਼ ਥਾ ਪ੍ਰਿਥਵੀ, ਜਲ ਪਾਣੀ ਤਿੰਨ ਹੋ ਗਏ, ਕੋਇਲਾ ਅੱਗ ਹੋ ਗਈ ਅਤੇ ਹਵਾ, ਇਹਨਾਂ ਪੰਜਾਂ ਦਾ ਰਚਿਤ ਸਰੀਰ ਨਾਸ ਹੋ ਗਿਆ ਹੈ, ਤੇ ਇਸ ਕਰਕੇ ਫਿਰ
ਖਾਪਰ ਫੂਟ ਮਫੂਟ,
ਜਿਹੜਾ ਸਿਰ ਹੈ ਇਹ ਦਸਮ ਦੁਆਰ ਰੂਪੀ ਖੱਪਰ ਇਹ ਮਫੂਟ ਫੁੱਟਣ ਤੋਂ ਰਹਿਤ ਮੰਨਿਆ ਸੀ, ਉਹ ਵੀ ਫੂਟ ਫੁੱਟ ਗਿਆ, ਤੇ ਉਹ ਵੀ ਜਿਹੜੀ ਖੋਪੜੀ ਸੀ ਖਿਲਰ ਗਈ ਸਾਰੀ, ਉਹ ਵੀ
ਜੋਗੀ ਬੱਪੜਾ ਖੇਲਿਓ,
ਜੀਵ ਆਤਮਾ ਰੂਪੀ ਜਿਹੜਾ ਬੱਪੜਾ ਵਿਚਾਰਾ ਜੋਗੀ ਹੈ ਸਰੀਰ ਵਿੱਚ ਖੇਲਿਓ ਖੇਡ ਕੇ ਚਲਾ ਗਿਆ ਹੈ,
ਆਸਨ ਰਹੀ ਵਿਭੂਤ,
ਤੇ ਫਿਰ ਆਸਨ ਦੇ ਉਹਦੇ ਭੂਤ ਸਵਾਹ ਹੀ ਰਹਿ ਗਈ, ਭਾਵ ਸਰੀਰ ਸਵਾਹ ਦੀ ਢੇਰੀ ਹੋ ਗਿਆ, ਆਸਨ ਭਾਵ ਸਮਾਧੀ ਵੀ ਰਹਿ ਗਈ, ਵਿਭੂਤ ਮਾਇਆ ਵੀ ਦੱਬੀ ਉਸੇ ਤਰ੍ਹਾਂ ਰਹਿ ਗਈ, ਵਿਭੂਤੀ ਦੀ ਆਸਾ ਨਿਵਿਰਤ ਹੋਣ ਤੋਂ ਰਹਿ ਗਈ ਹੈ। ਤੇ ਇੱਕ ਵਾਰੀ ਭਗਤ ਕਬੀਰ ਸਾਹਿਬ ਜੀ ਦਰਿਆ ਦੇ ਕਿਨਾਰੇ ਗਏ, ਉੱਥੇ ਕਿਨਾਰੇ ਦੇ ਉੱਪਰ ਥੋੜੇ ਪਾਣੀ ਦੇ ਵਿੱਚ ਮੱਛੀਆਂ ਨੂੰ ਜਾਲ ਪਾਇਆ ਹੋਇਆ ਝੀਵਰ ਦਾ, ਤੇ ਉਹਨਾਂ ਵੱਲ ਦੇਖ ਕੇ ਭਗਤ ਕਬੀਰ ਸਾਹਿਬ ਜੀ ਨੇ ਬੈਰਾਗਮੀ ਉਪਦੇਸ਼ ਦਿੱਤਾ ਹੈ, ਫਰਮਾਨ ਕਰਦੇ ਨੇ,
ਕਬੀਰ ਥੋੜਾ ਜਲ ਮਾਛੁਲੀ,
ਕਬੀਰ ਸਾਹਿਬ ਜੀ ਕਹਿੰਦੇ ਨੇ ਇੱਥੇ ਥੋੜੇ ਜਲ ਪਾਣੀ ਦੇ ਵਿੱਚ ਹੇ ਮੱਛਲੀ ਮੱਛੀਆਂ ਜਿਹੜੀਆਂ ਹਨ ਉਹਨਾਂ ਕਨੀ ਦੇਖ ਕੇ ਕਹਿੰਦੇ ਨੇ,
ਝੀਵਰ ਮੇਲਿਓ ਜਾਲ,
ਤੇ ਕਬੀਰ ਸਾਹਿਬ ਜੀ ਨੇ ਕਿਹਾ ਕਹਿੰਦੇ ਇੱਥੇ ਥੋੜੇ ਜਿਹੇ ਜਲ ਪਾਣੀ ਦੇ ਵਿੱਚ ਮੱਛਲੀ ਮੱਛੀਆਂ ਹਨ, ਝੀਵਰ ਨੇ ਜਾਲ ਮੇਲਿਓ ਮੇਲ ਲਿਆ ਕਿ ਭਾਵ ਪਾਉਣਾ ਕੀਤਾ ਹੈ, ਪਾਣੀ ਥੋੜਾ ਜਾਲ ਪਾਉਣਾ ਸੌਖਾ, ਮੱਛੀਆਂ ਫੜਨੀਆਂ ਸੌਖੀਆਂ ਹੋ ਗਈਆਂ ਉਹਨੂੰ, ਤੇ ਅੱਗੇ ਦੱਸਦੇ ਨੇ
ਇਹ ਟੋਗਨ ਨਾ ਛੂਟ ਸਹਿ,
ਹੇ ਮੱਛੀ ਜਾਂ ਹੇ ਮੱਛੀ ਉਹ ਇਹ ਟੋਗਨੇ ਇਹ ਟੋਬਿਆਂ ਦੇ ਪਾਣੀ ਵਿੱਚ ਤੂੰ ਝੀਵਰਾਂ ਦੇ ਜਾਲ ਤੋਂ ਛੁੱਟ ਸਹਿ ਛੁੱਟ ਨਹੀਂ ਸਕਦੀਆਂ, ਫਿਰ ਇਸ ਕਰਕੇ
ਫਿਰ ਕਰ ਸਮੁੰਦਰ ਸੰਭਾਲ,
ਤੇ ਫਿਰ ਮੁੜ ਕਰਕੇ ਉਹ ਸਮੁੰਦਰ ਨੂੰ ਸੰਭਾਲ ਸੰਭਾਲਣਾ ਕਰ, ਇਸੇ ਪ੍ਰਕਾਰ ਜੇ
ਕਬੀਰ ਥੋੜਾ ਜਲ ਮਾਛੁਲੇ,
ਤੇ ਹੁਣ ਕਬੀਰ ਸਾਹਿਬ ਜੀ ਦੱਸਦੇ ਹੈ ਕਿ ਹੇ ਜੀਵ ਰੂਪੀ ਮੱਛੀ, ਇਸ ਅਵਿਦਿਆ ਤੇ ਦੇਵੀ ਦੇਵਤਿਆਂ ਉਪਾਸਨਾ ਰੂਪੀ ਛੱਪੜੀ ਵਿਚ ਸੁਰੂ ਪਾਣੀ ਥੋੜਾ ਹੀ ਹੈ, ਇੱਥੇ ਬਹੁਤਾ ਨਹੀਂ ਹੈ,
ਝੀਵਰ ਮੇਲਿਓ ਜਾਲ,
ਇੱਥੇ ਕਾਰ ਰੂਪੀ ਝੀਵਰ ਨੇ ਆਪਣੀ ਮੌਤ ਰੂਪੀ ਜਾਲ ਮੇਲਿਆ ਹੋਇਆ ਹੈ, ਤੈਨੂੰ ਫਸਾ ਲੈਣਾ ਉਹਦੇ ਵਿਚ,
ਇਹ ਟੋਗਨ ਨਾ ਛੂਟ ਸਹਿ,
ਤੇ ਇਹ ਦੇਵੀ ਦੇਵਤਿਆਂ ਦੇ ਉਪਾਸਨ ਰੂਪੀ ਟੋਗਨੇ ਟੋਬੇ ਦੇ ਪਾਣੀ ਵਿਚ ਤੂੰ ਮੌਤ ਰੂਪੀ ਜਾਲ ਤੋਂ ਛੁੱਟ ਨਹੀਂ ਸਕਦੇ,
ਫਿਰ ਕਰ ਸਮੁੰਦਰ ਸੰਭਾਲ,
ਇਸ ਲਈ ਤੂੰ ਇਹਨਾਂ ਉਪਾਸ਼ਨਾ ਨੂੰ ਛੱਡ ਦੇ, ਸੰਸਾਰ ਵੱਲੋਂ ਮੁੜ ਕੇ ਆਪਣੇ ਬ੍ਰਹਮ ਰੂਪੀ ਸਮੁੰਦਰ ਨੂੰ ਸੰਭਾਲਣਾ ਕਰ, ਇਹਨਾਂ ਦੀ ਉਪਾਸ਼ਨਾ ਛੱਡ ਦੇ ਦੇਵੀ ਦੇਵਤਿਆਂ ਦੇ।
ਕਬੀਰ ਸਮੁੰਦਰ ਨਾ ਛੋਡੀਐ।
ਕਬੀਰ ਸਾਹਿਬ ਜੀ ਫਰਮਾਨ ਕਰਦੇ ਨੇ, ਹੇ ਮੱਛੀਏ ਕਦੇ ਸਮੁੰਦਰ ਨੂੰ ਨਹੀਂ ਛੱਡੀਏ ਛੱਡੀਦਾ।
ਜੋ ਅਤ ਖਾਰੋ ਹੋਏ,
ਭਾਵੇਂ ਅਤਿਅੰਤ ਖਾਰਾ ਹੈ ਪਾਣੀ ਸਮੁੰਦਰ ਦਾ, ਮੱਛੀ ਕਹੇ ਵੀ ਉਹਦਾ ਪਾਣੀ ਖਾਰਾ ਹੈ, ਕਹਿੰਦੇ ਵੀ ਖਾਰਾ ਭਾਵੇਂ ਹੈ। ਜੋ ਅਤ ਖਾਰਾ ਹੋਏ, ਅਤਿਅੰਤ ਹੀ ਖਾਰਾ ਹੈ ਭਾਵੇਂ।
ਜੋ ਅਤ ਖਾਰੋ ਹੋਏ,
ਜੋ ਜੇਕਰ ਉਹ ਅਤ ਅਤਿਅੰਤ ਖਾਰੋ ਖਾਰਾ ਵੀ ਹੋਵੇ ਤਾਂ ਵੀ ਨਹੀਂ ਛੱਡਣ ਯੋਗ ਹੈ।
ਪੋਖਰ ਪੋਖਰ ਢੂੰਡਤੇ,
ਕਿਉਂਕਿ ਪੋਖਰ ਪੋਖਰ ਛੱਪਣਾ ਛੱਪਣਾ ਚ ਪਾਣੀ ਨੂੰ ਢੂੰਡਦੇ, ਖੋਜਦਿਆਂ ਖੋਜਦਿਆਂ ਕੋਈ ਵੀ ਭਲੋ ਚੰਗਾ ਨਹੀਂ ਕਹੇ ਹੈ, ਕਹਿੰਦਾ ਭਲੋ ਨਾ ਕਹੇ ਬੋਲੋ,
ਭਲੋ ਨਾ ਕਹੇ ਕੋਈ,
ਤੇ ਇਉਂ ਛੱਪਣਾ ਛੱਪਣਾ ਢੂੰਡਦੇ ਖੋਜਦਿਆਂ ਕੋਈ ਭਲੋ ਨੀ ਕਹੇ, ਭਲਾ ਨੀ ਕਹਿੰਦਾ ਹੈ, ਚੰਗਾ ਨੀ ਕਹੇ ਹੈ ਕਹਿੰਦਾ। ਬੰਗਾਲ ਵਾਲੇ ਪਾਸੇ ਨਾ ਕਲਕੱਤੇ ਵਿੱਚ ਆਈਏ, ਉੱਥੇ ਟੋਭੇ ਨੂੰ ਪੋਖਰ ਕਹਿੰਦੇ ਨੇ, ਉਹ ਆਪਾਂ ਟੋਭਾ ਕਹਿੰਦੇ ਪੋਖਰ ਕਹਿੰਦੇ ਹੈ, ਬਲਕਿ ਦੋ ਚੀਜ਼ਾਂ ਦੇ ਕਾਰਨ ਉੱਥੇ ਰਿਸ਼ਤੇ ਕਰਦੇ ਆ ਉਹ ਲੋਕ। ਉਹ ਜੇ ਕੋਈ ਰਿਸ਼ਤਾ ਕਰਨ ਵਾਸਤੇ ਜਾਵੇ ਤਾਂ ਉਹ ਪੁੱਛਦੇ ਨੇ ਫਿਰਦੇ ਪੋਖਰ ਹੈ, ਮਤਲਬ ਵੀ ਟੋਭਾ ਹੈ, ਹਰੇਕ ਦੇ ਬਾਰ ਦੇ ਮੂਹਰੇ ਉੱਤੇ ਟੋਭੇ ਸਾਧ ਸਿੰਘ ਜੀ ਹੈ। ਇੱਕ ਨਾਰੀਅਲ ਦੇ ਕਿੰਨੇ ਦਰਖਤ ਨੇ ਤੁਹਾਡੇ, ਜਿੰਨੇ ਦਰਖਤ ਨੇ ਉਹਦੇ ਅਨੁਸਾਰ ਰਿਸ਼ਤੇ ਕਰਦੇ ਆ ਉਹ, ਤਾਂ ਇਹ ਪੋਖਰ ਸਾਧ ਸਿੰਘ ਹੈ। ਇਹ ਅਸੀਂ ਬਾਹਜ ਭਾਵ ਹੁੰਤਰੀ ਭਾਵ ਦੇ ਇਸੇ ਪ੍ਰਕਾਰ ਦੇ।
ਕਬੀਰ ਸਮੁੰਦਰ ਨਾ ਛੋਡੀਐ,
ਕਬੀਰ ਸਾਹਿਬ ਜੀ ਕਥਨ ਕਰਦੇ ਹੈ ਭਾਈ ਉਹ ਬ੍ਰਹਮ ਰੂਪੀ ਸਮੁੰਦਰ ਨੂੰ ਤਿਆਗਣਾ ਨਾ ਕਰੀਏ, ਭਾਵੇਂ
ਜੋ ਅਤ ਖਾਰੋ ਹੋਏ,
ਜੇਕਰ ਅਤਿਅੰਤ ਖਾਰਾ ਵੀ ਹੋਵੇ ਭਾਵ ਉਹਦੀ ਭਗਤੀ ਜਪ ਤਪ ਕਰਨਾ ਅਲੂਣੀ ਸਿਲਾ ਵਾਂਗੂ ਚੱਟਣ ਮੰਗ ਕੱਟਣ ਵੀ ਹੋਵੇ, ਭਾਵੇਂ ਉਹਦੇ ਚ ਆਪਣਾ ਭਾਣਾ ਮਨਾਉਣ ਰੂਪੀ ਆਪਣੀ ਰਜਾ ਵਿਚ ਚਲਾਉਣ ਰੂਪੀ ਅਤਿਅੰਤ ਖਾਰਾਪਣ ਵੀ ਭਾਵੇਂ ਹੈ ਉਹਦੇ ਵਿਚ, ਫਿਰ ਵੀ ਉਹਨੂੰ ਛੱਡਣਾ ਨੀ ਬਣਦਾ ਬ੍ਰਹਮ ਨੂੰ।
ਪੋਖਰ ਪੋਖਰ ਢੂੰਡਤੇ,
ਕਿਉਂਕਿ ਪਰਮਾਤਮਾ ਰੂਪੀ ਸਮੁੰਦਰ ਤੋਂ ਬਿਨਾਂ ਦੇਵੀ ਦੇਵਤਿਆਂ ਦੀ ਉਪਾਸ਼ਨਾ ਰੂਪ ਛੱਪੜੀਆਂ ਛੱਪੜੀਆਂ ਨੂੰ ਭਾਲਦਿਆਂ ਕੋਈ ਵੀ
ਭਲੋ ਨਾ ਕਹੇ
ਕੋਈ ਵੀ ਤਤਵੇਤਾ ਚੰਗਾ ਗਿਆਨਵਾਨ ਨਹੀਂ ਕਹੇਗਾ। ਐਸੇ ਸਲੋਕ ਜੇ ਨੁਗਰੇ ਵਿਅਕਤੀਆਂ ਦਾ ਕਥਨ ਕਰਦੇ ਹਨ, ਉਹਨਾਂ ਦੀ ਹਾਲਤ ਦੱਸਦੇ ਹਨ ਜਿਹੜੇ ਗੁਰੂ ਨਹੀਂ ਧਾਰਨ ਕਰਦੇ।
ਕਬੀਰ ਨੇ ਗੁਸਾਏ ਬਹਿ ਗਏ,
ਤੇ ਨੰਨਾ ਥੋੜਾ ਜਿਹਾ ਗੇਤਰ ਕਰਨਾ ਜੀ, ਤੇ ਕਹਿਣ ਲੱਗੇ ਨੇ ਗੁਸਾਏ, ਤੇ ਕਈ ਸਰੂਪਾਂ ਦੇ ਵਿਚ ਪਾਈਏ ਜਿਹੜਾ ਸੱਸੇ ਦੇ ਕੰਨਾਂ ਲੱਗਿਆ, ਈੜੀ ਦੇ ਲਾਂ ਲੱਗਿਆ, ਈੜੀ ਦੀ ਲਾਂ ਦੇ ਨਾਲ ਬਿੰਦੀ ਹੈ ਤੁਹਾਡੇ ਕੋਲ, ਦੱਸੋ ਕਿਸੇ ਸੱਸੇ ਦੇ ਉੱਤੇ ਜਿਹੜਾ ਸੱਸੇ ਦੇ ਨਾਲ ਕੰਨਾ ਇਹਦੇ ਉੱਤੇ ਬਿੰਦੀ ਹੈ ਕਿਸੇ ਕੋਲ, ਹੈਗੀ ਆ ਨਾ, ਇਹ ਦੋਨੇ ਤਰ੍ਹਾਂ ਕਰਕੇ ਹੈ, ਇਸ ਕਰਕੇ ਤਾਂ ਤੁਹਾਨੂੰ ਦੱਸਿਆ ਹੈ। ਤੇ ਇਹਦੇ ਚ ਕੋਈ ਬਾਤ ਨਹੀਂ ਹੈ ਵੀ ਕੋਈ ਬਹੁਤਾ ਵੱਡਾ ਭੇਦ ਨਹੀਂ। ਕਹਿੰਦੇ ਨੇ ਗੁਸਾਏ, ਇਹਨੂੰ ਉਚਾਰਨਾ ਇਸ ਤਰ੍ਹਾਂ, ਕਬੀਰ ਸਾਹਿਬ ਜੀ ਕਥਨ ਕਰਦੇ ਨੇ ਹੇ ਭਾਈ ਜਿਹੜਾ ਗੁਸਾਈ ਤੋਂ ਹੀ ਨੇ ਨਿਗੁਰੇ ਨਭਾਵ ਸੰਸਾਰ ਸਮੁੰਦਰ ਦੇ ਵਿਚ, ਫਿਰ ਜਿਹੜੇ ਨਾ ਜਿਨ੍ਹਾਂ ਦਾ ਗੁਰੂ ਪੀਰ ਨਹੀਂ ਹੈ ਕੋਈ, ਉਹ ਫਿਰ ਵਿਸ਼ਿਆਂ ਰੂਪੀ ਪਾਣੀ ਦੇ ਵਿਚ ਕਹਿੰਦੇ ਬਹਿ ਗਏ, ਰੁੜ ਜਾਂਦੇ ਨੇ ਉਹ, ਇਸ ਕਰਕੇ ਕਿਹਾ ਹੈ ਜਾਂ ਨਰਕਾਂ ਦੇ ਵਿਚ ਰੁੜ ਜਾਂਦੇ ਨੇ। ਸਤਿਗੁਰ ਬਾਝੋਂ ਗੁਰ ਨੀ ਕੋਈ ਨਗੁਰੇ ਕਹਿ ਨੌ ਬੁਰਾ ਕਿਹਾ,
ਥਾਂਗੀ ਨਾਹੀ ਕੋਈ,
ਉਹਨਾਂ ਨੂੰ ਕੋਈ ਵੀ ਭਗਤੀ ਰੂਪੀ ਪੰਜਾ ਪਕੜਨ ਦਾ ਥਾਂਗੀ ਨਾਮ ਥੰਮਣ ਦਾ ਹੈ, ਥੰਮਣ ਵਾਲਾ ਨਹੀਂ ਹੈ ਕੋਈ।
ਦੀਨ ਗਰੀਬੀ ਆਪਣੀ,
ਜਿਨ੍ਹਾਂ ਨੂੰ ਪ੍ਰਭ ਨੇ ਆਪਣਾ ਨਾਮ ਸਿਉਣ ਰੂਪੀ ਦੀਨ ਧਰਮ ਤੇ ਆਪਣੇ ਸਰੂਪ ਦੀ ਪ੍ਰਾਪਤੀ ਲਈ ਗਰੀਬੀ ਨਿਮਰਤਾ ਦੇਣਾ ਕੀਤੀ ਹੈ।
ਕਰਤੇ ਹੋਏ ਸੋ ਹੋਏ,
ਉਹ ਕਰਤਾ ਪੁਰਖ ਦੇ ਸਿਮਰਨ ਨੂੰ ਕਰਦੇ ਹੋਏ ਕਰਤਾ ਦਾ ਪੁਰਖ ਦਾ ਸਰੂਪ ਹੀ ਹੋ ਜਾਂਦੇ ਨੇ, ਉਹ ਐਸਾ ਨਿਸ਼ਚਾ ਕਰਦੇ ਹੈ ਜੋ ਹੁੰਦਾ ਹੈ ਤੇ ਉਹਦੇ ਹੁਕਮ ਜੇ ਹੋ ਰਿਹਾ ਹੈ, ਇਸ ਕਰਕੇ ਪ੍ਰਭੂ ਦਾ ਹੁਕਮ ਮੰਨਦੇ ਹੈ, ਇਹੋ ਆਪ ਆਨੰਦ ਦੇ ਵਿਚ ਰਹਿੰਦੇ ਹਨ। ਕਰ ਕਿਰਪਾ ਜਿਸ ਕੇ ਹਿਰਦੇ ਗਰੀਬੀ ਵਸਾਵੈ, ਨਾਨਕੀਆਂ ਮੁਕਤਾ ਕੇ ਸੁਖ ਪਾਵੈ, ਐ ਸੁਖ ਪਾਉਂਦੇ ਨੇ। ਅੱਗੇ ਸਾਧ ਸਿੰਘ ਜੀ ਸਲੋਕ ਦੇ ਕਬੀਰ ਸਾਹਿਬ ਜੀ ਨਾਮ ਦੀ ਮਹਾਨਤਾ ਪ੍ਰਗਟ ਕਰਦੇ ਨੇ ਅਗਲੇ ਸਲੋਕ ਵਿਚ ਜੀ।
ਕਬੀਰ ਬੈਸਨੋ ਕੀ ਕੁਕਰ ਭਲੀ,
ਕਬੀਰ ਸਾਹਿਬ ਜੀ ਕਥਨ ਕਰਦੇ ਬੈਸਨ ਭਗਤ ਜਿਹੜੇ ਨੇ, ਬੈਸਨ ਧਰਮ ਹੈ ਇੱਕ, ਇਹਦੀ ਮਹਾਤਮਾ ਦੀ ਕੁਕਰ ਕੁੱਤੀ ਵੀ ਚੰਗੀ ਹੈ।
ਸਾਖਤ ਕੀ ਬੁਰੀ ਮਾਂ,
ਸਾਖਤ ਦੀ ਕਠੋਰ ਚਿੱਤ ਵਾਲੇ ਪਤਤ ਪੁਰਖਾਂ ਦੀ ਮਾਂ ਵੀ ਬੁਰੀ ਹੈ, ਸੰਤਾਂ ਦੀ ਕੁੱਤੀ ਦੇ ਨਾਲ ਉਹਨਾਂ ਦੀ ਮਾਂ ਮਾੜੀ ਹੈ। ਅਖੇ ਜੀ ਇਹ ਕੀ ਕਹਿ ਦਿੱਤਾ, ਉਹ ਕੁੱਤੀ ਕਿਵੇਂ ਚੰਗੇ ਹੋ ਗਈ ਮਨੁੱਖ ਸਰੀਰ ਦੇ ਨਾਲੋਂ। ਅੱਗੇ ਦੱਸਦੇ ਨੇ
ਉਹ ਨਿਤ ਸੁਣੈ ਹਰ ਨਾਮ ਜਸ,
ਤੇ ਉਹ ਕੁੱਤੀ ਹਰ ਵਕਤ ਸੰਤਾਂ ਦੇ ਕੋਲ ਹੋਣ ਕਰਕੇ ਉੱਥੇ ਨਾਮ ਦੀ ਚਰਚਾ ਚੱਲਦੀ ਰਹਿੰਦੀ ਹੈ, ਕੁੱਤੀ ਨਾਮ ਸੁਣਦੀ ਰਹਿੰਦੀ ਹੈ,
ਕਿਉਂਕਿ ਉਹ ਮਹਾਤਮਾ ਦੀ ਕੁੱਤੀ ਨਿਤ ਨਿਤਾ ਪ੍ਰਤੀ ਉੱਥੇ ਹਰ ਪਰਮਾਤਮਾ ਦਾ ਨਾਮ ਅਤੇ ਜਸ ਕੀਰਤਨ ਸੁਣੈ ਸੁਣਦੀ ਹੈ।
ਜਿਹੜੀ ਉਹ ਸਾਖਤਾਂ ਦੀ ਮਾਂ ਹੈ।
ਉਹ ਪਾਪ ਵਿਸਾਹਣ ਜਾਏ,
ਸਾਖਤਾਂ ਦੀ ਮਾਂ ਪਾਪ ਨੂੰ ਵਸਾਨ ਖਰੀਦਣ ਜਾਂਦੀ ਹੈ। ਜਿਵੇਂ ਵਾਲਮੀਕ ਜਿਹੜਾ ਸੀ ਨਾ, ਇਹਨੇ ਇੱਕ ਵਾਰੀ ਸਾਧ ਸਿੰਘ ਜੀ ਜਦੋਂ ਇਸ ਕੰਮ ਚ ਪ੍ਰਵਿਰਤ ਹੋ ਗਿਆ, ਇਹਨੇ ਇੱਕ ਦਿਨ ਕੀ ਕੀਤਾ, ਕਤਲ ਕਰਦਾ ਸੀ ਲੋਕਾਂ ਦੇ ਰਾਹ ਮਾਰ ਹੋ ਕੇ, ਇਹਨੇ ਜਦੋਂ ਇੱਕ ਨੌਜਵਾਨ ਦਾ ਕਤਲ ਕੀਤਾ, ਬਾਤ ਫਰੋਲਿਆ, ਦੋ ਕੌਡਾਂ ਹੀ ਨਿਕਲੀਆਂ। ਉਹਨੇ ਕਿਹਾ ਓਹੋ, ਬੰਦਾ ਵੀ ਗਵਾ ਬੈਠੇ, ਇੰਨਾ ਉਦਾਸ ਹੋਇਆ, ਘਰ ਕੱਪੜਾ ਲਾ ਕੇ ਪੈ ਗਿਆ। ਉਹਦੀ ਮਾਂ ਆਈ, ਕਹਿੰਦੀ ਪੁੱਤ ਕੀ ਗੱਲ ਹੈ, ਤੂੰ ਐਂ ਬਿਮਾਰ ਹੈ? ਕਹਿੰਦਾ ਨਹੀਂ ਮਾਂ, ਮੇਰੇ ਕੋਲੋਂ ਇਹੋ ਜਿਹਾ ਪਾਪ ਹੋ ਗਿਆ, ਨੌਜਵਾਨ ਕਿਸੇ ਦਾ ਪੁੱਤ ਮੈਂ ਮਾਰ ਦਿੱਤਾ, ਪਰ ਕੌਡਾਂ ਦੋ ਨਿਕਲੀਆਂ। ਕਹਿੰਦੀ ਲੈ, ਉਦਾਸ ਹੋਣ ਵਾਲੀ ਕੀ ਗੱਲ ਹੈ, ਦੇ ਮੈਨੂੰ ਕੌਡਾਂ। ਕੌਡਾਂ ਲਈਆਂ, ਜਾ ਕੇ ਮਛੇਰੇ ਦੇ ਕੋਲ ਮੱਛੀਆਂ ਦੇ ਪੂੰਗਰੇ, ਜਿਹੜੇ ਛੋਟੇ ਛੋਟੇ ਮੱਛੀਆਂ ਹੁੰਦੀਆਂ ਨੇ, ਉਹ ਢੇਰ ਸਾਰੀਆਂ ਖਰੀਦ ਲਿਆਂਦੀਆਂ। ਕਹਿੰਦੀ ਦੇਖ, ਤੂੰ ਤਾਂ ਸਿਰਫ ਇੱਕ ਨੂੰ ਰੋਣਾ, ਆਹ ਦੇਖ ਉਹਨਾਂ ਕੌਡੀਆਂ ਦੇ ਬਦਲੇ ਇਹਨੇ ਇੰਨੀਆਂ ਜਾਨਾਂ ਗਵਾਤੀਆਂ, ਇਹਦਾ ਉਦਾਸ ਨਹੀਂ ਹੋਇਆ, ਤੂੰ ਖੇਗਾ ਨੂੰ ਉਦਾਸ ਹੋਇਆ, ਚੱਕ ਆਪਣਾ ਕੁਹਾੜਾ ਕਰ ਇਹੀ ਕੰਮ। ਤਾਂ ਕਿਹਾ ਵੀ ਇਹੀ ਜਿਹੀਆਂ ਮਾਵਾਂ ਦੇ ਨਾਲੋਂ ਉਹ ਸੰਤਾਂ ਦੀ ਕੁੱਤੀ ਚੰਗੀ ਹੈ। ਉਹ ਤਾਂ ਮੁੜ ਕੇ ਸਾਧ ਸਿੰਘ ਜੀ ਫਿਰ ਰਿਸ਼ੀ ਮਿਲੇ, ਰਿਸ਼ੀਆਂ ਦੀ ਸੰਗਤ ਹੋਈ, ਤਾਂ ਫਿਰ ਉਹਨਾਂ ਦੀ ਸੰਗਤ ਕਰਕੇ ਐਸਾ ਰਿਸ਼ੀ ਹੋਇਆ ਵਾਲਮੀਕ, ਜਿਨ੍ਹਾਂ ਦੇ ਚਰਨ ਭਗਵਾਨ ਕ੍ਰਿਸ਼ਨ ਦੇ ਦੁਆਪਰ ਦੇ ਆਪ ਧੋਤੇ ਸੀ। ਫਿਰ ਨਾਮ ਦਾ ਐਸਾ ਮਹੱਤਵ ਹੈ। ਅੱਗੇ ਦੱਸਦੇ ਹਨ ਕਿ ਇੱਕ ਕਿਸੇ ਹਰਿਆਵਲੀ ਵਾਲਾ ਤਲਾਅ ਸੀ, ਕਮਜ਼ੋਰ ਜਿਹਾ ਹਿਰਨ ਉੱਧਰ ਫਿਰਦਾ ਫਿਰਦਾ ਚਰਦਾ ਆ ਗਿਆ। ਕਬੀਰ ਸਾਹਿਬ ਨੇ ਵੀ ਦੇਖ ਲਿਆ, ਪਹਿਲਾਂ ਬਾਅਦ ਅਰਥ ਹੋਏਗਾ, ਫਿਰ ਅੰਤਰੀਬ ਹੋਏਗਾ ਇਸੇ ਦਾ। ਅੱਗੇ ਸਲੋਕ ਉਚਾਰਨ ਕੀਤਾ ਜੇ,
ਕਬੀਰ ਹਰਨਾ ਦੁਬਲਾ।
ਕਬੀਰ ਸਾਹਿਬ ਜੀ ਕਥਨ ਕਰਦੇ, ਹੇ ਦੁਬਲਾ ਕਮਜ਼ੋਰ ਹਰਨਾ, ਤੂੰ ਬੜਾ ਕਮਜ਼ੋਰ ਹੈ ਸਰੀਰ ਕਰਕੇ।
ਇਹੋ ਹਰੀਆਰਾ ਤਾਲ,
ਇਹ ਹਰਾ ਹਰਾ ਤਲਾ ਜਿਹੜਾ ਕਿਨਾਰਾ ਦੇਖ ਕੇ ਘਾਹ ਚੁਗ ਰਿਹਾ ਹੈ ਤੂੰ।
ਲਾਖ ਇਹੇਰੀ ਏਕ ਜੀਓ,
ਤੇਰੇ ਦੁਆਲੇ ਲਾਖ ਲੱਖਾਂ ਪਾਪ ਬਹੁਤ, ਜਾਂ ਲਾਖ ਲੱਖਣਾ ਕਰ ਜਾਣਨਾ ਕਰ, ਤੇਰੇ ਦੁਆਲੇ ਅਨੇਕਾਂ ਇਹਰੀ ਸ਼ਿਕਾਰੀ ਤੁਰੇ ਫਿਰਦੇ ਨੇ, ਤੈਨੂੰ ਕੱਲਾ ਦੇਖ ਕੇ ਮਾਰ ਲੈਣਾ ਉਹਨਾਂ ਨੇ।
ਲਾਖ ਇਹੇਰੀ ਏਕ ਜੀਓ,
ਤੇ ਇਸ ਕਰਕੇ ਤੇਰੇ ਦੁਆਲੇ ਲੱਖਾਂ ਬਹੁਤ ਭਾਵ, ਲੱਖਣਾ ਕਰ ਜਾਣਨਾ ਕਰ, ਤੇਰੇ ਦੁਆਲੇ ਅਨੇਕਾਂ ਅਹੇਰੀ ਸ਼ਿਕਾਰੀ ਤੁਰੇ ਫਿਰਦੇ ਨੇ, ਅਤੇ ਤੂੰ ਏਕ ਜੀਓ, ਤੂੰ ਇਕੱਲਾ ਜੀਓ ਜੀਵ ਹੈ, ਤੈਨੂੰ ਮਾਰ ਲੈਣਾ ਇਹਨਾਂ ਨੇ।
ਕੇਤਾ ਬੰਚੋ ਕਾਲ,
ਤੂੰ ਕੇਤਾ ਕਿਤਨਾ ਕਾਲ ਸਮਾਂ ਬੰਚੋ ਬਚ ਸਕਦਾ, ਭਾਵ ਤੈਨੂੰ ਨੀ ਬਚਣ ਦੇਣਾ ਉਹਨਾਂ ਨੇ। ਇਹ ਦ੍ਰਿਸ਼ਟਾਂਤ ਹੈ। ਇਸੇ ਪ੍ਰਕਾਰ ਜੇ
ਕਬੀਰ ਹਰਨਾ ਦੂਬਲਾ,
ਕਬੀਰ ਸਾਹਿਬ ਜੀ ਕਹਿੰਦੇ ਨੇ, ਜੀਵ ਰੂਪੀ ਹਿਰਨ ਸੁਭ ਕਰਮਾਂ ਤੋਂ ਹੀਣ ਹੋਣ ਕਰਕੇ ਕਮਜ਼ੋਰ ਹੋ ਰਿਹਾ ਹੈ। ਸੰਸਾਰ ਰੂਪੀ ਤਲਾਅ ਦਾ ਕਿਨਾਰਾ ਜਿਹੜਾ ਨਾ,
ਇਹੋ ਹਰੀਆਰਾ ਤਾਲ,
ਸੰਸਾਰ ਰੂਪੀ ਤਲਾਅ ਦਾ ਕਿਨਾਰਾ ਵਿਸ਼ਿਆਂ ਰੂਪੀ ਘਾਹ ਦੇ ਨਾਲ ਹਰਾ ਭਰਾ ਹੋ ਰਿਹਾ ਹੈ।
ਲਾਖ ਇਹੇਰੀ ਏਕ ਜੀਓ,
ਇਹ ਜੀਵ ਇਕੱਲਾ ਹੈ, ਲੱਖਾਂ ਹੀ ਕਾਮ ਕ੍ਰੋਧ ਆਦਿ ਪਾਪ ਜਿਹੜੇ ਨੇ ਸ਼ਿਕਾਰੀ ਦੀ ਨਿਆਈ ਤੱਕ ਰਹੇ ਨੇ, ਇਹਦੇ ਕੋਲੋਂ ਪਾਪ ਕਰਾ ਦਿੰਦੇ ਹੈ। ਫਿਰ
ਕੇਤਾ ਬੰਚੋ ਕਾਲ,
ਕੇਤਾ ਕੇਤਨਾ ਕਾਲ ਸਮਾਂ, ਜੀਵ ਬਚੋ ਬਚ ਸਕਦਾ ਹੈ, ਕਿੰਨਾ ਕੁ ਸਮਾਂ ਆਪਣੇ ਆਪ ਨੂੰ ਬਚਾ ਕੇ ਰੱਖ ਸਕਦਾ ਹੈ ਕਾਲ ਤੋਂ, ਇਹ ਬੰਚੋ ਠੱਗ ਹੀ ਲੈਣਾ ਉਹਨਾਂ ਨੇ। ਇਸੇ ਕਰਕੇ ਸਾਧ ਸਿੰਘ ਜੀ ਸਤਿਪੁਰਸ਼ਾਂ ਨੇ ਲਿਖਿਆ ਹੈ, ਭੀਮ ਸੈਨ ਜੈਸੇ ਬਲੀ ਬਲਕਾਰ ਕਾਂਪ ਗਏ, ਸੁੱਧ ਬੁੱਧ ਗਈ ਦੇ ਕਾਲ ਬਿਕਰਾਲ ਕੋ, ਨਾਦਰ ਸਿਕੰਦਰ ਔਰ ਦਾਰਾ ਅਕਬਰ ਸ਼ਾਹੇ, ਚੱਲੇ ਹਾਥ ਖਾਲੀ ਤਿਆਗ ਮਾਲ ਇਕ ਵਾਲ ਕੋ, ਬਿਕਰਮ ਦੱਤ ਜੈਸੇ ਨਿਆਂਕਾਰੀ ਉਪਕਾਰੀ, ਬੋ ਵੀ ਨਾ ਨਿਕਾਲ ਸਕੇ ਆਏ ਫਾਸ ਕਾਲ ਕੋ, ਫਾਸੀ ਨਿਕਾਲ ਨਹੀਂ ਸਕੇ, ਧਰਮਦਾਸ ਜਪੀ ਤਬੀ ਰਿਖੀ ਮੁਨੀ ਸਿੱਧ ਸਾਧੂ, ਕਾਹੂ ਕੋ ਨਾ ਛੋਡੇ ਖਾਏ ਜਵਾਨ ਬਿਰਧ ਗਬਾਲ ਕੋ। ਕਹਿੰਦੇ ਜਵਾਨਾਂ ਨੂੰ ਵੀ ਖਾਂਦਾ ਕਾਲ, ਇਸ ਪ੍ਰਕਾਰ ਕਾਲ ਜਿਹੜਾ ਇਉਂ ਖਾ ਜਾਂਦਾ ਸਾਰਿਆਂ ਨੂੰ। ਭਾਈ ਸੰਤੋਖ ਸਿੰਘ ਸਾਹਿਬ ਨੇ ਲਿਖਿਆ, ਬਲੀ ਕਾਲ ਭਗਵਾਨ ਅਪਾਰਾ, ਭਗਤ ਹੈ ਸਗਲੋ ਸੰਸਾਰਾ, ਸੁਰ ਬ੍ਰਹਮਾਦਿਕ ਤੇ ਹੈ ਜੇਤੇ, ਪੰਨੰਗ ਮਾਨਵ ਦਾਨਵ ਕੇਤੇ, ਅਪਰ ਸਮਰੱਥ ਸਰਬਵਿਧ ਜੋ, ਤੇਹ ਕੇ ਆਗੇ ਛੁਟੇ ਨਾ ਕੋ, ਜਿਉ ਦਾਨੇ ਕੋ ਚਾਵਤ ਚਾਕੀ, ਤਿਉ ਨਾ ਬਚੇ ਕੋ ਅਗਾਰੀ ਬਾਂਕੀ। ਉਹਦੇ ਅੱਗੇ ਕੋਈ ਬਚ ਨਹੀਂ ਸਕਦਾ ਹੈ। ਇੱਕ ਗੰਗਾ ਦਾ ਉਪਾਸਕ ਸੀ ਸਾਧੂ, ਉੱਥੇ ਗੰਗਾ ਦੇ ਕਿਨਾਰੇ ਕੁਟੀਆ ਬਣਾ ਕੇ ਰਹਿੰਦਾ ਸੀ, ਤੇ ਉਹਦਾ ਵਿਸ਼ਵਾਸ ਵੀ ਗੰਗਾ ਦਾ ਇਸ਼ਨਾਨ ਕਰਨ ਨਾਲੇ ਮੁਕਤੀ ਹੋ ਜੂਗੀ, ਨਾਮ ਨਹੀਂ ਸੀ ਜਪਦਾ। ਗੰਗਾ ਦਾ ਇਸ਼ਨਾਨ ਕਰਨਾ, ਗੰਗਾ ਦਾ ਜਲ, ਜੈ ਗੰਗੇ ਜੈ ਗੰਗੇ ਕਰਦਾ ਸੀ। ਉਹਦੀ ਗਲਤੀ ਸੁਧਾਰਨ ਲਈ ਕਬੀਰ ਸਾਹਿਬ ਜੀ
ਤੀਰਥਾਂ ਨਾਲੋਂ ਨਾਮ ਦੀ ਮਹਿਮਾ ਦਰਸਾਉਣ ਲਈ ਇਉਂ ਫਰਮਾਉਂਦੇ ਨੇ,
ਕਬੀਰ ਗੰਗਾ ਤੀਰ ਜੋ ਘਰ ਕਰਹਿ।
ਕਬੀਰ ਸਾਹਿਬ ਜੀ ਕਹਿੰਦੇ ਭਾਈ, ਜਿਹੜੇ ਮਨੁੱਖ ਗੰਗਾ ਦੇ ਤੀਰ ਕਿਨਾਰੇ ਆਪਣਾ ਆਪਣਾ ਘਰ ਬਣਾਉਣਾ ਕਰਦੇ ਹਨ,
ਪੀਵਹਿ ਨਿਰਮਲ ਨੀਰ,
ਗੰਗਾ ਦਾ ਨਿਰਮਲ ਉਜਲ ਨੀਰ ਪਾਣੀ ਵੀ ਪੀਵਿਆ ਪੀਣਾ ਕਰਦੇ ਹਨ,
ਬਿਨ ਹਰ ਭਗਤ ਨਾ ਮੁਕਤ ਹੋਏ।
ਉਹਨਾਂ ਦੀ ਹਰ ਪਰਮਾਤਮਾ ਦੀ ਭਗਤ ਭਗਤੀ ਤੋਂ ਬਿਨ ਬਗੈਰ ਮੁਕਤ ਮੁਕਤੀ ਨਹੀਂ ਹੋ ਸਕਦੀ ਹੈ।
ਇਉਂ ਕਹਿ ਰਮੇ ਕਬੀਰ,
ਕਬੀਰ ਦੀ ਕਸਮ ਕਰਦੇ ਇਉਂ ਇਸ ਪ੍ਰਕਾਰ ਕਹਿ ਆਖ ਕੇ, ਅਸੀਂ ਕਹਿੰਦੇ ਉਹਨੂੰ ਕਹਿ ਕੇ ਉਥੋਂ ਫਿਰ ਇਉਂ ਕਹਿ ਕਹਿ ਕੇ ਰਮੇ ਕਬੀਰ। ਕਬੀਰ ਸਾਹਿਬ ਕਹਿੰਦੇ ਮੈਂ ਚਲਿਆ ਗਿਆ ਜਦੇ ਉਥੋਂ। ਕਹਿੰਦੇ ਜੀ ਇੰਨੀ ਕਾਹਲੀ ਕਿਉਂ ਚਲੇ ਗਏ? ਕਹਿੰਦੇ ਮੈਂ ਕਿਹਾ ਕਿਤੇ ਐਵੇਂ ਨਾ ਮੇਰੇ ਗਲੀ ਨਾ ਪੈ ਜਾਵੇ, ਇਸ ਕਰਕੇ ਕ੍ਰੋਧੀ ਬੰਦਾ ਨਾ ਹੋਵੇ ਇਉਂ, ਜਾਂ ਫਿਰ ਭਗਤੀ ਦੀ ਰਮੇ ਰਮ ਰਹੇ ਹਾਂ ਅਸੀਂ ਤਾਂ, ਇਉਂ ਆ ਕੇ ਉਥੋਂ ਰਮੇ ਚਲੇ ਗਏ ਵੀ ਕਿਤੇ ਐਵੇਂ ਬਤੰਡਾਵਾਦ ਨਾ ਕਰਨਾ ਪੈ ਜੇ। ਇਸ ਪ੍ਰਕਾਰ ਕਥਨ ਕਰਕੇ ਕਬੀਰ ਸਾਹਿਬ ਜੀ ਬੜੇ ਬੜੇ ਸੰਤ ਜਨ ਪਰਮਾਤਮਾ ਦੇ ਸਿਮਰ ਵਿਚ ਹੀ ਰਵੇ ਮਿਲ ਗਏ ਨੇ, ਇਹ ਉਹਨਾਂ ਦਾ ਕਥਨ ਹੈ। ਅੱਗੇ ਨਾਮ ਵਿਚ ਪਵਿੱਤਰ ਹੋਏ ਮਨ ਦੀ ਹਾਲਤ ਦੱਸਦੇ ਨੇ,
ਕਬੀਰ ਮਨ ਨਿਰਮਲ ਭਇਆ।
ਕਬੀਰ ਸਾਹਿਬ ਜੀ ਕਹਿੰਦੇ ਪਰਮਾਤਮਾ ਦੀ ਭਗਤੀ ਕਰਕੇ ਜਨਾਂ ਦਾ ਮਨ ਜਿਹੜਾ ਐਸਾ ਨਿਰਮਲ ਉਜਲ ਭਇਆ ਹੋ ਗਿਆ ਹੈ,
ਜੈਸਾ ਗੰਗਾ ਨੀਰ,
ਜੈਸਾ ਗੰਗਾ ਦਾ ਪਾਣੀ ਜਿਹੜਾ ਜਲ ਉਜਲ ਹੈ, ਇਸ ਤਰ੍ਹਾਂ ਦਾ ਮਨ ਪਵਿੱਤਰ ਹੋ ਗਿਆ।
ਪਾਛੈ ਲਾਗੋ ਹਰ ਫਿਰੈ,
ਇਸ ਕਰਕੇ ਹਰ ਪਰਮਾਤਮਾ ਸਾਡੇ ਪ੍ਰੇਮ ਨੂੰ ਵੇਖ ਕੇ ਸਾਡੇ ਪਿੱਛੇ ਲਾਗੋ ਲੱਗਾ ਹੋਇਆ ਫਿਰੇ ਫਿਰਦਾ ਹੈ। ਕੀ ਕਹਿੰਦਾ?
ਕਹਿਤ ਕਬੀਰ ਕਬੀਰ,
ਤੇ ਕਬੀਰ ਕਬੀਰ ਕਹਿਤ ਕਹਿੰਦਾ ਹੋਇਆ ਆਵਾਜ਼ਾਂ ਮਾਰਦਾ ਹੈ ਕਿ ਕੁਝ ਮੰਗ ਲੈ ਕਬੀਰ। ਹਰੀ ਆਪਣੇ ਜਨਾਂ ਦੇ ਪਿੱਛੇ ਲੱਗਿਆ ਫਿਰਦਾ ਹੈ, ਜਨ ਉਹਦੇ ਜਨ ਉਸ ਨੂੰ ਆਖਦੇ ਕਿ ਤੁਸੀਂ ਕਬੀਰ ਵੱਡੇ ਹੋ ਮਹਾਰਾਜ, ਤੁਸੀਂ ਵੱਡੇ ਹੋ। ਇਉਂ ਜਿਵੇਂ ਮਾਂ ਆਪਣੇ ਬੱਚੇ ਦੇ ਪਿੱਛੇ ਪੁੱਤ ਪੁੱਤ ਕਰਦੀ ਫਿਰਦੀ ਹੈ ਨਾ, ਕਹਿੰਦੇ ਭਗਤਾਂ ਦੇ ਪਿੱਛੇ ਪਿੱਛੇ ਫਿਰਦਾ ਐ ਰੱਬ ਨੂੰ ਪਿਆਰੇ ਨ
ਕਬੀਰ ਹਰਦੀ ਪਿਆਰੀ।
ਤੇ ਭਗਤ ਕਬੀਰ ਸਾਹਿਬ ਜੀ ਦਸਤਾਨ ਦਿੰਦੇ ਜਿਵੇਂ ਹਰਦੀ ਜਿਹੜੀ ਪੀਲੀ ਹੁੰਦੀ ਹੈ,
ਚੂਨਾ ਉਜਲ ਭਾਏ,
ਚੂਨਾ ਮਤਲਬ ਇਸ ਤਰ੍ਹਾਂ ਉਜਲ ਚਿੱਟੇ ਰੰਗ ਦਾ ਹੁੰਦਾ ਹੈ, ਇਹਦਾ ਰੰਗ ਚਿੱਟਾ ਹੈ, ਹਲਦੀ ਦਾ ਰੰਗ ਪੀਲਾ ਹੈ।
ਰਾਮ ਸੁਨੇਹੀ ਤਾਂ ਮਿਲੈ,
ਸੁਨੇਹੀ ਪਿਆਰਾ ਰਾਮ ਤਾਂ ਮਿਲਦਾ ਹੈ।
ਦੋਨੋਂ ਵਰਨ ਗਵਾਏ,
ਜਦੋਂ ਚੂਹ ਚੂਹਾ ਲਾਲ ਰੰਗ ਤਦੋਂ ਹੁੰਦਾ ਹੈ ਜਦੋਂ ਇਹ ਦੋਨੋਂ ਆਪੋ ਆਪਣਾ ਜਿਹੜਾ ਵਰਨ ਰੰਗ ਗਵਾਏ ਗਵਾ ਦੇਣ।
ਕਬੀਰ ਹਰਤੀ ਪੀਰਤਨ ਹਰੈ,
ਇਹਨੂੰ ਪਾਈ ਪੀਰਤਨ ਨੀ ਕਹਿਣਾ, ਪੀਰਤਨ ਅਧਿਕ ਸਹਿਤ ਪਾਠ ਹੈ। ਕਬੀਰ ਸਾਹਿਬ ਜੀ ਕਥਨ ਕਰਦੇ ਹਲਦੀ ਆਪਣਾ ਪੀਰਤਨ ਪਿਲਤਨਪਣਾ ਛੱਡ ਦੇਵੇ, ਆ ਜਿਹੜਾ ਜਿਹਾ ਚੂਨਾ ਹੈ,
ਚੂਨ ਚਿਹਨ ਨਾ ਰਹਾਏ,
ਇਹ ਚੂਨਾ ਚਿੱਟੇ ਰੰਗ ਦਾ ਜਿਹੜਾ ਚਿਹਨ ਚਿਹਨ ਨਾ ਰਹੇ ਉਹਦਾ।
ਬਲਿਹਾਰੀ ਇਹ ਪ੍ਰੀਤ ਕਉ,
ਅਸੀਂ ਇਸ ਪ੍ਰੀਤ ਦੇ ਕਉ ਦੇ ਉਪਰੋਂ ਬਲਿਹਾਰ ਲਾਲ ਰੰਗ ਤੋਂ ਬਲਿਹਾਰ ਕੁਰਬਾਨ ਜਾਂਦੇ ਜਿਹੜਾ ਵਿਚੋਂ ਚੂਹ ਚੂਹਾ ਰੰਗ ਨਿਕਲਿਆ ਮਜੀਠੀ।
ਜਿਹ ਜਾਤ ਵਰਨ ਕੁਲ ਜਾਏ,
ਜਿਸ ਕਰਕੇ ਹਲਦੀ ਦੀ ਪਿਲਤਨ ਰੂਪੀ ਜਾਤੀ ਵਰਨ ਤੇ ਚੂਨੇ ਦਾ ਕੁਲ ਰੂਪੀ ਉਜਲ ਰੰਗ ਚਲਿਆ ਜਾਂਦਾ, ਇਸੇ ਪ੍ਰਕਾਰ ਜੇ
ਕਬੀਰ ਹਰ ਦੀ ਪਿਆਰੀ।
ਭਗਤ ਕਬੀਰ ਸਾਹਿਬ ਜੀ ਕਥਨ ਕਰਦੇ ਨ ਪਰਮੇਸ਼ਰ ਦੀ ਸਿਖਿਆਤਾ ਤੋਂ ਬਿਨਾਂ ਹਲਦੀ ਦੀ ਨਿਆਈ ਜਗਿਆਸੂ ਦੇ ਅੰਦਰ ਅਵਿਦਿਆ ਦੇ ਪ੍ਰਤਾਪ ਕਰਕੇ ਅਲਪਗਤਾ ਦਾ ਕਿਲਤਣਪਣਾ ਹੈ। ਇਸੇ ਤਰ੍ਹਾਂ ਫਿਰ ਅੱਗੇ ਚੂਨਾ,
ਚੂਨਾ ਉਜਲ ਭਾਏ,
ਚੂਨੇ ਦੇ ਰੰਗ ਦੀ ਨਿਆਈ ਈਸ਼ਵਰੀ ਸਰਵਗਤਾ ਕਰਕੇ ਉਜਲਪਣਾ ਹੈ।
ਰਾਮ ਸੁਨੇਹੀ ਤਾਂ ਮਿਲੈ,
ਸੁਨੇਹੀ ਪਿਆਰਾ ਰਾਮ ਪਰਮਾਤਮਾ ਤਾਂ ਮਿਲਦਾ ਹੈ, ਮਿਲ ਸਕਦਾ ਹੈ।
ਦੋਨੋਂ ਵਰਨ ਗਵਾਏ,
ਇਹ ਦੋਨੋਂ ਈਸ਼ਵਰ ਦੇ ਅੰਦਰੋਂ ਸਰਵਗਤਾ ਵਾਲਾ ਤੇ ਜੀਵ ਦੇ ਅੰਦਰੋਂ ਅਲਪਗਤਾ ਵਾਲਾ ਰੰਗ ਚਲਾ ਗਵਾ ਦੇਵੇ, ਤੇ ਗੁਰੂ ਦੀ ਉੱਚੀ ਕੁਲ ਤੇ ਇਸ ਕਰਕੇ ਤੇ ਜਿਹੜੀ ਸਿੱਖ ਦੀ ਨੀਵੇਂਪਣ ਦੀ ਵਿਤਕਰੇ ਵਾਲੀ ਇਹ ਦੋਨਾਂ ਨੂੰ ਦੋਨਾਂ ਰੰਗਾਂ ਨੂੰ ਗਵਾ ਦੇਵੇ, ਪਿਆਰਾ ਪ੍ਰਭੂ ਮਿਲਦਾ। ਤੇ ਇੱਕ ਵਾਰੀ ਫਿਰ ਬੋਲੋ ਜੀ,
ਰਾਮ ਸੁਨੇਹੀ ਤਾਂ ਮਿਲੈ,
ਰਾਮ ਸੁਨੇਹੀ ਪਿਆਰਾ ਤਾਂ ਮਿਲਦਾ ਹੈ।
ਦੋਨੋਂ ਵਰਨ ਗਵਾਏ,
ਇਹ ਦੋਨੋਂ ਵਰਨ ਕੇ ਈਸ਼ਵਰ ਦੀ ਸਰਵਗਤਾ ਵਾਲਾ ਤੇ ਜੀਵ ਦੀ ਅਲਪਗਤਾ ਵਾਲਾ, ਇਸੇ ਇਹਨੂੰ ਹੋਰ ਕਿਹਾ ਕਬੀਰ ਹਰ ਦੀ ਪੀਰਤਨ ਹਰ ਹੈ। ਇਹਨੂੰ ਬੋਲ ਦੋ ਜੀ ਦੁਬਾਰੇ,
ਕਬੀਰ ਹਰ ਦੀ ਪੀਰਤਨ ਹਰ ਹੈ।
ਭਗਤ ਕਬੀਰ ਸਾਹਿਬ ਜੀ ਕਥਨ ਹਲਦੀ ਦੀ ਨਿਆਈ ਜਗਿਆਸੂ ਦੇ ਅੰਦਰੋਂ ਅਲਪਗਤਾ ਰੂਪੀ ਪਿਲਤਨ ਨਾਸ ਹੋ ਜਾਵੇ। ਅੱਗੇ ਜੀ,
ਚੂਨ ਚਿਹਨ ਨਾ ਰਹਾਏ,
ਚੂਨੇ ਦਿਨ ਈਸ਼ਵਰ ਦੀ ਸਰਵਗਤਾ ਕੋਈ ਚਿੰਨ ਨਾ ਰਹੇ।
ਬਲਿਹਾਰੀ ਇਹ ਪ੍ਰੀਤ ਕਉ,
ਇਹ ਪ੍ਰੀਤੀ ਤੋਂ ਬਲਿਹਾਰ ਜਾਂਦੇ ਹਾਂ।
ਜਿਹ ਜਾਤ ਵਰਨ ਕੁਲ ਜਾਏ,
ਜਿਸ ਪ੍ਰੀਤੀ ਕਰਕੇ ਜਾਤ ਜਾਤੀ ਵਰਨ ਅਤੇ ਕੁਲ ਦਾ ਮਾਨ ਚਲਿਆ ਜਾਂਦਾ ਹੈ। ਇਹ ਇੱਕ ਭਾਵ ਲਿਆ ਜਾਂਦਾ ਹੈ ਜਿਸ ਤਰ੍ਹਾਂ ਜਗਿਆਸੂ ਤੇ ਜਗਿਆਸੂ ਦੇ ਉਹ ਔਗਣ ਕਥਨ ਕੀਤੇ ਨੇ ਜੋ ਪਰਮਾਤਮਾ ਦੀ ਪ੍ਰਾਪਤੀ ਦੇ ਪ੍ਰਤਿਬੰਧਕ ਨੇ। ਪਹਿਲੇ ਹਲਦੀ ਤੋਂ ਭਾਵ ਸਿੱਖ ਦੇ ਮਨ ਵਿੱਚ ਸੰਸੇ ਬਿਰਤੀ ਹੈ, ਇਸ ਕਰਕੇ ਉਹ ਗੁਰੂ ਦੇ ਵਿੱਚ ਦਵੈਕ ਦ੍ਰਿਸ਼ਟੀ ਰਹਿੰਦੀ ਹੈ। ਚੂਨੇ ਤੋਂ ਭਾਵ ਹੈ ਆਪਣੇ ਗੁਣਾਂ ਦੀ ਵਡਿਆਈ ਦਾ ਹੈ। ਜਦੋਂ ਤੱਕ ਦੋਵੇਂ ਜਗਿਆਸੂ ਦੇ ਅੰਦਰੋਂ ਵੱਸਦੇ ਰਹਿੰਦੇ ਹੈ ਪਰਮਾਤਮਾ ਦੀ ਪ੍ਰਾਪਤੀ ਕਠਿਨ ਹੈ। ਤਾਂ ਇਹ ਦੋਵੇਂ ਦੂਰ ਹੋ ਗਏ, ਜਾਤੀ ਵਰਮ ਤੇ ਕੁਲ ਅਭਿਮਾਨ ਇਹ ਦੂਰ ਹੋ ਗਿਆ। ਅਭਿਮਾਨ ਰਹਿਤ ਹੋ ਕੇ ਜੋ ਪ੍ਰਭੂ ਨਾਲ ਪ੍ਰੀਤੀ ਕਰਨੀ ਹੈ ਨਾ, ਉਹ ਪ੍ਰੀਤ ਲਈ ਮਿਲਾਫੇ ਦੂਰ ਨਹੀਂ। ਭਗਤ ਕਬੀਰ ਸਾਹਿਬ ਜੀ ਕਥਨ ਕਰਦੇ ਨੇ ਕਿ ਐਸੀ ਪ੍ਰੀਤ ਨੂੰ ਬਿਲਿਹਾਰ ਜਾਂਦਾ ਹਾਂ। ਕਿਸੇ ਵਿਅਕਤੀ ਨੇ ਮੁਕਤ ਹੋਏ ਪੁਰਖ ਬਾਬਤ ਕਬੀਰ ਜੀ ਨੂੰ ਪੁੱਛਿਆ ਸੀ, ਉਹ ਸਾਸ ਨਹੀਂ ਇੱਥੇ ਕਥਨ ਕਰਦੇ ਨੇ ਇਹ ਸਲੋਕ ਦੇ ਵਿੱਚ। ਤੇ ਮੁਕਤੀ ਦੇ ਦਰਵਾਜ਼ੇ ਵਿੱਚੋਂ ਮੁਕਤ ਰੂਪ ਕਿਵੇਂ ਲੰਘ ਜਾਂਦੇ ਨੇ ਪੁਰਖ, ਉਹ ਬਹੁਤ ਭੀੜਾ ਦਰਵਾਜ਼ਾ ਸੁਣਿਆ। ਕਬੀਰ ਸਾਹਿਬ ਜੀ ਕਥਨ ਕਰਦੇ ਹਨ ਜੇ
ਕਬੀਰ ਮੁਕਤ ਦੁਆਰਾ ਸੰਕਰਾ।
ਭਗਤ ਕਬੀਰ ਸਾਹਿਬ ਜੀ ਕਹਿੰਦੇ ਨੇ ਭਾਈ ਮੁਕਤੀ ਦਾ ਦਰਵਾਜ਼ਾ ਜਿਹੜਾ ਬਹੁਤ ਸੰਕਰਾ ਸੁੰਗੜਿਆ ਹੋਇਆ, ਭੀੜਾ ਹੈ, ਤੰਗ ਹੈ।
ਰਾਈ ਦਸੇ ਭਾਈ,
ਜੋ ਰਾਈ ਦੇ ਦਸੇ ਦਸਵੇਂ ਹਿੱਸੇ ਵਰਗਾ ਇੰਨਾ ਬਰੀਕ ਹੈ।
ਮਨ ਤਾਂ ਮੈਗਲ ਹੋਏ ਰਹੇਓ,
ਤੇ ਪ੍ਰਸ਼ਨ ਰੂਪ ਵਿਚ ਕਥਨ ਕਰਦੇ ਨੇ ਮਨ ਜਿਹੜਾ ਉਹ ਤਾਂ ਮੈਗਲ ਨਾਮ ਹਾਥੀ ਦਾ ਹੁੰਦਾ ਹੈ, ਹਾਥੀ ਦੀ ਨਿਆਈ ਬਹੁਤ ਅਸਤੂਲ ਮੋਟਾ ਹੋ ਰਿਹਾ ਹੈ।
ਨਿਕਸੋ ਕਿਉ ਕਹਿ ਜਾਏ,
ਤੇ ਫਿਰ ਦਰਵਾਜੇ ਦੇ ਵਿਚੋਂ ਕਿਵੇਂ ਕਹਿ ਨਿਕਸਿਆ ਜਾ ਸਕਦਾ, ਭਾਵ ਨਹੀਂ ਨਿਕਲਿਆ ਜਾ ਸਕਦਾ। ਤੇ ਅੱਗੇ ਦੱਸਦੇ ਹਨ ਜੇ
ਕਬੀਰ ਐਸਾ ਸਤਿਗੁਰ ਜੀ ਮਿਲੈ।
ਭਗਤ ਕਬੀਰ ਸਾਹਿਬ ਜੀ ਕਥਨ ਕਰਦੇ ਜੇ ਕਰ ਅਜਿਹਾ ਪੂਰਨ ਬ੍ਰਹਮ ਸਰੋਤਰੀ ਬ੍ਰਹਮ ਨਿਸ਼ਟੀ ਸਤਿਗੁਰੂ ਮਿਲ ਜਾਵੇ, ਕੈਸਾ ਜਿਸ ਮਿਲਿਆ ਮਨ ਹੋਏ ਅਨੰਦ, ਸੋ ਸਤਿਗੁਰੂ ਕਹੀਏ। ਮਨ ਕੀ ਦੁਬਧਾ ਬਿਨ ਸਜਾਇ ਹਰ ਪਰਮ ਪਦ ਲਈ ਹੈ।
ਤੁੱਠਾ ਕਰੇ ਪਸਾਉ,
ਉਹ ਫਿਰ ਤੁੱਠਾ ਜਾਣੀ ਪ੍ਰਸੰਨ ਹੋ ਕੇ ਅੰਮ੍ਰਿਤ ਨਾਮ ਬ੍ਰਹਮ ਵਿਦਿਆ ਦਾ ਪਸਾਉ ਪਸਾਰਾ ਕਰ ਦੇਵੇ, ਇਹ ਦਾਤ ਦੇ ਦੇਵੇ। ਪਸਾਉ ਨਾ ਦਾਤ ਦਾ ਹੈ।
ਮੁਕਤ ਦੁਆਰਾ ਮੋਕਲਾ,
ਉਹ ਮੁਕਤੀ ਦਾ ਦੁਆਰਾ ਦਰਵਾਜ਼ਾ ਫਿਰ ਮੋਕਲਾ ਖੁੱਲਾ ਹੋ ਜਾਂਦਾ ਹੈ, ਭਾਵ ਅਪਰੋਖ ਗਿਆਨ ਦੀ ਪ੍ਰਾਪਤੀ ਹੋ ਜਾਂਦੀ ਹੈ। ਇਉਂ ਸਹਿਜੇ ਉਹਦੇ ਵਿਚ ਫਿਰ
ਸਹਿਜੇ ਆਵੋ ਜਾਓ,
ਸਹਿਜੇ ਆਉਣਾ ਜਾਣਾ ਹੁੰਦਾ, ਭਾਵ ਮਨ ਅਤਿਅੰਤ ਹੀ ਸੂਖਮ ਹੋ ਕੇ ਤੇ ਆਉਣਾ ਜਾਣਾ ਭਾਵ ਸ਼ਾਂਤ ਹੋ ਜਾਂਦਾ ਆਉਣ ਜਾਣ ਵੱਲੋਂ। ਇਹ ਅਪਰੋਗਤ ਸਿੱਖਿਆ ਗੁਜਰੀ ਰਾਗ ਦੇ ਅੰਦਰ ਪਿੱਛੇ ਗੁਰੂ ਅਮਰਦਾਸ ਮਹਾਰਾਜ ਦੇ ਹੋਰ ਵੀ ਸਪਸ਼ਟ ਕਰਕੇ ਸਮਝਾਇਆ। ਉੱਥੇ ਨਾਨਕ ਮੁਖ ਦੁਆਰਾ ਅਤਨੀਕਾ ਨਾਨਾ ਹੋਏ ਸੋ ਜਾਏ, ਹਉਮੈ ਮਨ ਅਸਤੂਲ ਹੈ ਕਿਉਂ ਕਰ ਵਿੱਚ ਦੇ ਜਾਏ, ਸਤਿਗੁਰ ਮਿਲਿਆ ਹਉਮੈ ਗਈ ਜੋਤ ਰਹੀ ਸਭ ਆਏ, ਤੇ ਇਹੋ ਜੀਓ ਸਦਾ ਮੁਕਤ ਹੈ ਸਹਿਜੇ ਰਿਹਾ ਸਮਾਏ। ਸੋ ਇਸ ਕਰਕੇ ਸਾਧ ਸਿੰਘ ਜੀ ਬਾ ਇੱਕ ਸਲੋਕ ਆਪਾਂ ਹੋਰ ਕਰ ਲੈਣੇ ਆ, ਸਮਾਂ ਤਾਂ ਭਾਵੇਂ ਹੋ ਗਿਆ ਹੈ। ਤੇ ਅੱਗੇ ਫਰਮਾਨ ਕਰਦੇ ਕਬੀਰ ਸਾਹਿਬ ਜੀ ਦੀ ਛੰਨ ਨੂੰ ਅੱਗ ਲੱਗ ਗਈ ਸੀ, ਸੜ ਗਈ ਸੀ ਛੰਨ। ਕਬੀਰ ਜੀ ਰੜੇ ਮੈਦਾਨ ਚ ਬੈਠੇ ਤੇ ਭਾਣਾ ਮੰਨ ਰਿਹਾ, ਪ੍ਰੇਮੀ ਇਕੱਠੇ ਹੋ ਕੇ ਕਹਿੰਦੇ ਛੰਨ ਬਣਾ ਦਿੰਦੇ ਆ। ਕਬੀਰ ਸਾਹਿਬ ਜੀ ਉਸ ਵੇਲੇ ਇਹ ਸ਼ਬਦ ਉਚਾਰਨ ਕੀਤਾ ਹੈ ਤੇ ਕਬੀਰ ਸਾਹਿਬ ਨੇ ਕਿਹਾ ਅਸੀਂ ਛੰਨ ਤੋਂ ਕੀ ਲੈਣਾ ਭਾਈ, ਨਾਮ ਦਾ ਹੀ ਆਨੰਦ ਲੈਣਾ, ਬਸ ਠੀਕ ਹੈ, ਉਹਦੀ ਆਗਿਆ ਚ ਹੋਇਆ ਜਿਹੜਾ ਕੁਛ ਹੋਇਆ, ਸਤ ਕਰਕੇ ਮੰਨਣਾ ਹੀ ਹੈ, ਇਹ ਸਲੋਕ ਉਚਾਰਨ ਕੀਤਾ ਹੈ। ਤੋ ਇਸ ਪ੍ਰਕਾਰ ਫਰਮਾਨ ਕਰਦੇ ਹਨ ਜੇ
ਕਬੀਰ ਨਾ ਮੋਹਿ ਛਾਨ ਨਾ ਛਾਪਰੀ।
ਬਾਦ ਕਬੀਰ ਸਾਹਿਬ ਜੀ ਕਹਿੰਦੇ ਨੇ ਭਾਈ ਨਾ ਤਾਂ ਮੇਰੇ ਪਾਸ ਕੋਈ ਪੱਕੀ ਛੰਨ ਹੈ, ਛੰਨ ਤਾਂ ਕਹਿੰਦੇ ਨੇ ਜਿਹਦੇ ਕੰਧਾਂ ਤਾਂ ਹੋਣ ਪੱਕੀਆਂ ਇੱਟਾਂ ਦੀਆਂ, ਉੱਪਰ ਹੋਵੇ ਕਾਨਿਆਂ ਦੀ ਛੱਤ, ਉਹਨੂੰ ਛੰਨ ਕਹਿੰਦੇ ਆ। ਜਿਹੜੀ ਛਪਰੀ ਹੈ ਉਹਦੀਆਂ ਕੰਧਾਂ ਵੀ ਕਾਨਿਆਂ ਦੀਆਂ ਹੁੰਦੀਆਂ, ਇੰਨਾ ਕੁ ਭੇਦ ਜਾਣਨਾ ਇਹਦਾ। ਨਾ ਮੇਰੇ ਕੋਲ ਛਾਨ ਪੱਕੀ ਛੰਨ ਹੈ, ਨਾ ਮੇਰੇ ਕੋਲ ਛਪਰੀ ਹੈ।
ਨਾ ਮੋਹੇ ਘਰ ਨਹੀਂ ਗਾਓ,
ਨਾ ਮੇਰੇ ਪਾਸ ਕੋਈ ਘਰ ਹੈ, ਨਾ ਮੇਰਾ ਕੋਈ ਗਾਉਂ ਪਿੰਡ ਹੈ।
ਮਤ ਹਰ ਪੁੱਛੈ ਕੌਣ ਹੈ,
ਮਤਾ ਮੈਨੂੰ ਪਰਮਾਤਮਾ ਪੁੱਛੇ, ਪੁੱਛਣਾ ਕਰੇ ਕਿ ਇਹ ਕੌਣ ਕਿਹੜਾ ਹੈ।
ਮੇਰੇ ਜਾਤ ਨਾ ਨਾਓ,
ਮੇਰੀ ਤਾਂ ਨਾ ਕੋਈ ਜਾਤੀ ਹੈ, ਨਾ ਮੇਰਾ ਕੋਈ ਨਾਂ ਹੈ। ਇਸੇ ਪ੍ਰਕਾਰ ਜੇ
ਕਬੀਰ ਨਾ ਮੋਹੇ ਛਾਨ ਨਾ ਛਾਪਰੀ।
ਕਬੀਰ ਸਾਹਿਬ ਜੀ ਕਹਿੰਦੇ ਨੇ ਭਾਈ ਮੇਰੇ ਪਾਸ ਤ੍ਰਿਸ਼ਨਾ ਰੂਪੀ ਛੰਨ ਨਹੀਂ ਹੈ, ਇਹ ਪੱਕੀ ਮੰਨੀ ਹੈ। ਤ੍ਰਿਸ਼ਨਾ ਰੂਪੀ ਛੰਨ ਸਾਰਿਆਂ ਕੋਲ ਹੈ, ਮੇਰੇ ਕੋਲ ਨਹੀਂ ਹੈ। ਤੇ ਨਾ ਆਸਾ ਰੂਪੀ ਛਪਰੀ ਬੰਨੀ ਹੋਈ ਹੈ, ਮੈਂ ਤਾਂ ਦੋਨੇ ਨਹੀਂ ਹੈ ਮੇਰੇ ਕੋਲ।
ਨਾ ਮੋਹੇ ਘਰ ਨਹੀਂ ਗਾ,
ਨਾ ਹੀ ਅੰਤ ਕਰ ਰੂਪੀ ਘਰ ਦਾ ਅਭਿਮਾਨ ਹੈ, ਨਾ ਹੀ ਮੇਰੀ ਇੰਦਰੀਆਂ ਸਮੇਤ ਨਗਰ ਬੰਨਿਆ ਹੋਇਆ, ਭਾਵ ਦੇਹ ਅਧਿਆਸ ਹੀ ਖਤਮ ਹੋ ਗਿਆ।
ਮਤ ਹਰ ਪੁੱਛੈ ਕੌਣ ਹੈ,
ਮਤਾ ਹਰੀ ਮੈਨੂੰ ਪੁੱਛ ਲਵੇ ਤੂੰ ਕੌਣ ਹੈ।
ਮੇਰੇ ਜਾਤ ਨਾ ਨਾਓ,
ਮੇਰੇ ਵਿਚ ਨਾ ਕੋਈ ਜਾਤੀ ਹੈ, ਨਾ ਹੀ ਮੇਰਾ ਕੋਈ ਨਾਮ ਹੈ, ਭਾਵ ਅਭਿਮਾਨ ਜਿਹੜਾ ਸੀ ਦੇ ਅਧਿਆਸ ਮਿਟ ਗਿਆ, ਅਭਿਮਾਨ ਤੋਂ ਵੀ ਰਹਿਤ ਹੋ ਗਿਆ ਹਾਂ। ਇਉਂ ਪਰਮ ਪਵਿੱਤਰ ਉਪਦੇਸ਼ ਦਿੱਤਾ। ਇਹ ਤੀਸਰਾ ਅਰਥ ਵੀ ਇਹਦਾ ਸਾਸ ਸੰਪਰਦਾਇ ਕੀਤਾ ਜਾਂਦਾ। ਬੋਲ ਦੋ ਇੱਕ ਵਾਰੀ ਫੇਰ।
ਕਬੀਰ ਨਾ ਮੋਹੇ ਛਾਨ ਨਾ ਛਾਪਰੀ।
ਭਗਤ ਕਬੀਰ ਸਾਹਿਬ ਜੀ ਕਹਿੰਦੇ ਨੇ ਭਾਈ ਨਾ ਤਾਂ ਮੇਰੇ ਪਾਸ ਭਗਤੀ ਰੂਪੀ ਛੰਨ ਹੈ, ਨਾ ਹੀ ਸ਼ਾਂਤੀ ਰੂਪੀ ਛਪਰੀ ਹੈ।
ਨਾ ਮੋਹੇ ਘਰ ਨਹੀਂ ਗਾਓ,
ਨਾ ਹੀ ਮੈਨੂੰ ਸਰੂਪ ਰੂਪੀ ਘਰ ਦੀ ਪ੍ਰਾਪਤੀ ਹੋਈ ਹੈ, ਤੇ ਨਾ ਹੀ ਸਤਸੰਗ ਰੂਪੀ ਨਗਰ ਦੀ ਪ੍ਰਾਪਤੀ ਹੋਈ ਹੈ।
ਮਤ ਹਰ ਪੁੱਛੈ ਕੌਣ ਹੈ,
ਮਤਾਂ ਕਿਤੇ ਹਰੀ ਪੁੱਛ ਲਵੇ ਤੂੰ ਕੌਣ ਹੈ।
ਮੇਰੇ ਜਾਤ ਨਾ ਨਾਓ,
ਇਤਨਾ ਕਹਿਣ ਨਾਲ ਹੀ ਤਰ ਜਾਵਾਂਗਾ, ਵੇ ਤੂੰ ਕੌਣ ਹੈ? ਬਸ ਕਹਿੰਦੇ ਇੰਨੇ ਨਾਲ ਹੀ ਤਰਜੂ ਮੈਂ ਤਾਂ, ਕਿਉਂਕਿ ਮੇਰੇ ਕੋਲ ਨਾ ਹੀ ਬ੍ਰਹਮ ਗਿਆਨੀਆਂ ਵਾਲੀ ਅਚੁੱਤ ਜਾਤੀ ਹੈ, ਨਾ ਹੀ ਤਤਵੇਤਾ ਨਾਮ ਹੈ ਮੇਰਾ। ਹਰੀ ਸਰੂਪ ਜੋ ਸਤਿਗੁਰੂ ਨੂੰ ਉਹਨਾਂ ਦੇ ਕੋਲੋਂ ਮਤ ਨਾਵੇਂ ਸਿੱਖਿਆ ਦਾ, ਸਿੱਖਿਆ ਪੁੱਛ ਲਵੋ ਕਿ ਮੇਰਾ ਸਰੂਪ ਕਿਹੜਾ ਹੈ, ਤਾਂ ਅੱਗੋ ਗੁਰੂ ਉਪਦੇਸ਼ ਦੇਣਗੇ, ਸਿੱਖਾ ਤੇਰੇ ਸਰੂਪ ਵਿੱਚ ਮੇਰ ਤੇਰ ਜਾਤੀਪਣਾ ਤੇ ਨਾਮ ਰੂਪ ਨਹੀਂ ਹੈ, ਤੂੰ ਬ੍ਰਹਮ ਸਰੂਪ ਹੈ, ਮੇਰੇ ਜਾਤ ਨਾ ਨਾਓ। ਇੱਥੇ ਸਾਧ ਸਮਾਪਤੀ ਹੈ। ਪੁੱਲਾਂ ਚੁੱਕਾਂ ਦੀ ਸਤਿਗੁਰੂ ਮਹਾਰਾਜ ਸਾਹਿਬ ਜੀ ਖਿਮਾ ਕਰਨ, ਗਰੀਬ ਨਿਵਾਸ ਸਤਿਗੁਰੂ। ਤੇ ਇਉਂ ਸਾਧ ਜੀ ਕੱਲ ਵੀ 30 ਸਲੋਕ ਹੋਏ ਸੀ, 30 ਹੋ ਗਏ ਇੱਥੇ, ਉਹ 30 ਦਾ ਟੀਚਾ ਰੱਖਿਆ ਸੀ, ਗੁਰੂ ਕਿਰਪਾ ਕਰੇ। ਆਹ ਹੁਣ ਇੱਥੇ ਸਮਾਪਤੀ ਹੈ ਜੀ।
ਕਬੀਰ ਨਾਮ ਹੈ ਛਾਨ ਨਾ ਛਾਪਰੀ, ਨਾਮ ਹੈ ਘਰ ਨਹੀਂ ਗਾਓ, ਮਤ ਹਰ ਪੁੱਛੈ ਕੌਣ ਹੈ, ਮੇਰੀ ਜਾਤ ਨਾ ਨਾਓ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।